ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਔਰ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਸਮਾਂ ਹੈ ਜੀ 8:02 ਦਾ। ਔਰ ਮੌਸਮ ਈਸਟ ਕੋਸਟ ਦੇ ਉੱਤੇ ਕਾਫੀ ਭਿਅੰਕਰ ਦੱਸਿਆ ਜਾ ਰਿਹਾ। ਕਾਫੀ ਸਮੁੰਦਰ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ, ਤੂਫਾਨ ਚੱਲ ਰਿਹਾ, ਜਿਸ ਦੇ ਨਾਲ ਨਿਊ ਸਾਊਥ ਵੇਲਸ ਦੇ ਬਾਰਡਰ ਦੇ ਉੱਤੇ, ਸਮੁੰਦਰੀ ਬਾਰਡਰ ਦੇ ਉੱਤੇ ਕਾਫੀ ਨੁਕਸਾਨ ਹੋਇਆ ਹੈ। ਤੋ ਨੁਕਸਾਨ ਸਮੁੰਦਰ ਦੇ ਕੰਢੇ ਕੰਢੇ ਹੋਇਆ ਬਨਸਪਤੀ ਦਾ। ਔਰ ਚੱਲਦੇ ਹਾਂ ਜੀ ਆਸਟ੍ਰੇਲੀਆ ਦੇ ਮਿਡਲ ਦੇ ਵਿੱਚ, ਤੇ ਉੱਥੇ ਐਡਲੇਟ ਦੇ ਵਿੱਚ 7:32 ਹੋਏ ਨੇ। ਪੱਛਮੀ ਆਸਟ੍ਰੇਲੀਆ ਦੇ ਵਿੱਚ 6:02 ਸਵੇਰ ਦੇ ਹੋ ਗਏ ਨੇ। 18 ਤਰੀਕ ਹੈ ਜੀ ਅੱਜ, ਔਰ 2020 ਸਨ ਚੱਲ ਰਿਹਾ। ਨਵੀਂ ਦਿੱਲੀ ਦੇ ਵਿੱਚ 3:32 ਹੈ, ਤੜਕਾ ਵੱਡਾ। ਤੇ ਲੰਡਨ ਦੇ ਵਿੱਚ 11:02 ਸ਼ੁੱਕਰਵਾਰ ਦੇ ਨੇ, ਔਰ ਰਾਤ ਦੇ ਸ਼ੁੱਕਰਵਾਰ ਸ਼ਾਮ ਪੈ ਗਈ ਹੈ। ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 17 July ਹੈ ਉੱਤੇ, ਔਰ 17 ਤਰੀਕ ਦੇ ਸ਼ੁੱਕਰਵਾਰ ਦੇ ਦੁਪਹਿਰ ਢਲ ਰਹੀ ਹੈ। ਵੈਨਕੂਵਰ ਅਤੇ LA ਦੇ ਵਿੱਚ 3:02 ਹੋ ਚੁੱਕੇ ਨੇ। ਸੋ ਇਹ ਸੀ ਸਮਾਂ ਸਾਰਨੀ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਭਾਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਅਸੀਂ ਬਹੁਤ ਸਾਰੀਆਂ ਗੱਲਾਂ, ਦਿਲ ਵਾਲੀਆਂ ਗੱਲਾਂ ਕਰਾਂਗੇ ਇੱਕ ਦੂਜੇ ਦੇ ਨਾਲ। ਤੁਸੀਂ ਸਾਡੇ ਨਾਲ ਹੋ, ਤੁਹਾਡਾ ਵੀ ਸਵਾਗਤ ਹੈ ਜੀ ਆਇਆਂ ਨੂੰ। ਤੇ ਆਪਣਾ ਸੁਨੇਹਾ ਜ਼ਰੂਰ ਸਾਡੇ ਤੱਕ ਪੜਦਾ ਕਰੋ। ਇਹ ਸੁਨੇਹੇ ਭੇਜਣ ਦੇ ਲਈ ਤੁਸੀਂ request@harmanradio.com ਤੇ ਈਮੇਲ ਪਾ ਸਕਦੇ ਹੋ, ਜਾਂ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ ਸਾਂਝ ਪਾ ਸਕਦੇ ਹੋ। ਕੋਈ ਵੀ ਸੁਨੇਹਾ, ਸੁੱਖ ਸੁਨੇਹਾ, ਐਨੀਥਿੰਗ, ਫੋਟੋ ਸ਼ੇਅਰ ਕਰ ਸਕਦੇ ਹੋ। ਸੋ ਪਿਆਰਿਓ, ਦੁਨੀਆਂ ਦੇ ਵਿੱਚ ਮਹਾਂਮਾਰੀ ਫੈਲੀ ਹੋਈ ਹੈ ਕਰੋਨਾ ਦੀ, ਔਰ ਬਿਮਾਰੀਆਂ ਹੋਰ ਬਹੁਤ ਨੇ ਵੈਸੇ ਤਾਂ, ਕਿਉਂਕਿ ਜਿਹੜਾ ਮਨੁੱਖੀ ਸਰੀਰ ਹੈ ਉਹ ਢਹਿਲਾ ਪੈ ਜਾਂਦਾ ਹੈ, ਅਤੇ ਕੋਈ ਨਾ ਕੋਈ ਬਿਮਾਰੀ ਲੱਗਦੀ ਹੈ ਜਿਹੜੀ ਕਿ ਸਾਡੀ ਅੰਤਮ ਸੱਚਾਈ ਵੱਲ ਨੂੰ ਸਾਨੂੰ ਲੈ ਤੁਰਦੀ ਹੈ। ਪਰ ਇਹ ਜੋ ਮਹਾਂਮਾਰੀ ਚੱਲ ਰਹੀ ਹੈ, ਇਸ ਦੇ ਵਿੱਚ ਹੁਣ ਪੋਲੀਟਿਕਸ ਬੜੀ ਇਨਵੋਲਵ ਹੋ ਗਈ ਹੈ। ਮੈਨੂੰ ਯਾਦ ਹੈ ਕਿ ਇੱਕ ਕਾਰਟੂਨ 2 ਹਫ਼ਤੇ ਪਹਿਲੇ ਆਇਆ ਸੀ, ਅਤੇ ਉਸ ਦੇ ਵਿੱਚ ਇੱਕ ਲੇਡੀ ਜਿਹੜੀ ਆ, ਬਿਰਧ ਔਰਤ, ਹਸਪਤਾਲ ਦੇ ਵਿੱਚ ਡਾਕਟਰ ਨੂੰ ਪੁੱਛ ਰਹੀ ਹੈ ਵੀ ਇਹ ਕਰੋਨਾ ਵਾਇਰਸ ਕਦੋਂ ਖਤਮ ਹੋਏਗਾ। ਤਾਂ ਡਾਕਟਰ ਮੂਹਰਿਓਂ ਜਵਾਬ ਦਿੰਦਾ, ਮੈਮ ਮੈਂ ਨਾ ਮੈਡੀਕਲ ਡਾਕਟਰ ਹਾਂ, ਮੈਂ ਪੋਲੀਟੀਸ਼ੀਅਨ ਨਹੀਂ ਹੈਗਾ। ਸੋ ਇਹ ਪੋਲੀਟੀਸ਼ੀਅਨ ਨਿਰਧਾਰਿਤ ਕਰਨਗੇ ਹੁਣ, ਇਉਂ ਲੱਗਦਾ ਕਿ ਇਹ ਬਿਮਾਰੀ ਕਦੋਂ ਖਤਮ ਹੋਣੀ ਹੈ ਅਤੇ ਕਿੱਦਾਂ ਖਤਮ ਕਰਨੀ ਹੈ, ਅਤੇ ਇਸ ਦੇ ਵਿੱਚ ਕਿਹੜੇ ਕਿਹੜੇ ਬਿਲੀਅਨਅਰ ਬਣਨਗੇ, ਟ੍ਰਿਲੀਅਨਅਰ ਬਣਨਗੇ, ਅਤੇ ਕਿਹੜੇ ਕਿਹੜੇ ਆਪਣੇ ਝੱਗੇ ਚੌੜ ਸਾਡੇ ਵਰਗੇ ਕਰਾਉਣਗੇ, ਨੁਕਸਾਨ ਝੱਲਣਗੇ। ਇਹ ਹੁਣ ਪੋਲੀਟੀਸ਼ੀਅਨ ਜਾਂ ਕਹਿ ਲਓ ਕਿ ਕੁਛ ਇੰਸਟੀਟਿਊਸ਼ਨਸ ਮੈਨੂੰ ਲੱਗਦਾ ਹੈ ਨਿਰਧਾਰਿਤ ਕਰਨਗੀਆਂ। ਚੰਗੇ ਭਲੇ ਲੋਕਾਂ ਦੇ ਕੰਮ ਬੰਦ ਨੇ, ਬੜੀਆਂ ਊਣਤਾਈਆਂ ਨੇ ਸਿਸਟਮ ਦੇ ਵਿੱਚ, ਔਰ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਬਹੁਤ ਸਾਰੇ ਲੋਕ ਸਰਕਾਰ ਦੀ ਮੰਨ ਰਹੇ ਨੇ, ਪਰ ਕੁਝ ਲੋਕ ਨਹੀਂ ਮੰਨ ਰਹੇ, ਜਿਸ ਦੇ ਕਾਰਨ ਇਹ ਸਾਰੇ ਹੀ ਪੀੜ ਹੋ ਰਹੇ ਨੇ। ਖੈਰ, ਸਮਝ ਨਹੀਂ ਆਉਂਦੀ ਇਸ ਦੌਰ ਦੇ ਵਿੱਚ ਕਿ ਚੱਲ ਕੀ ਰਿਹਾ ਹੈ। ਕਈਆਂ ਨੂੰ ਸਮਝ ਨਹੀਂ ਆਉਂਦੀ, ਸਾਨੂੰ ਵੀ ਕਈ ਵਾਰੀ ਲੱਗਦਾ ਡਾਊਟ ਹੋ ਜਾਂਦੀ ਹੈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੁਰਦਾਸ ਰਾਮ ਆਲਮ ਦੀ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਬਿਮਾਰੀ ਹੋ ਰਿਹਾ ਮੈਨੂੰ, ਗੁਰਦਾਸ ਜੀ ਕਹਿੰਦੇ ਨੇ, ਬਿਮਾਰੀ ਹੋ ਰਿਹਾ ਮੈਨੂੰ। ਸਿਆਣੇ ਹੋਰ ਦੱਸਦੇ ਨੇ, ਇਹ ਪੰਡਿਤ ਹੋਰ ਦੱਸਦੇ ਨੇ, ਮਲਾਣੇ ਹੋਰ ਦੱਸਦੇ ਨੇ। ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ, ਨਵੇਂ ਕੁਛ ਹੋਰ ਦੱਸਦੇ ਨੇ, ਪੁਰਾਣੇ ਕੁਛ ਹੋਰ ਦੱਸਦੇ ਨੇ। ਅਜੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਦਾ, ਅਜੇ ਮੇਰੇ ਮਸੀਹਾ ਨੂੰ ਮਹੂਰਤ ਦਿਨ ਨਹੀਂ ਲੱਭਦਾ, ਪੁਆਂਧੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ। ਮੇਰੀ ਜ਼ਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਮੇਰੀ ਜ਼ਿੰਦਗੀ ਬਚਾਵਣ ਦੇ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ। ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ। ਕਰੇ ਇਤਬਾਰ ਦੀ ਆਲਮ, ਕਰੇ ਇਤਬਾਰ ਕੀ ਆਲਮ ਇਹਨਾਂ ਵਾਅਦੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਠਾਣੇ ਹੋਰ ਦੱਸਦੇ ਨੇ। ਇਹ ਸੀ ਬਹੁਤ ਹੀ ਖੂਬਸੂਰਤ ਕਵਿਤਾ ਗੁਰਦਾਸ ਰਾਮ ਆਲਮ ਦੀ ਕਲਮ ਤੋਂ। ਡਿਟੇਲ 'ਚ ਗੱਲ ਕਿਤੇ ਫੇਰ ਕਰਾਂਗੇ ਰਾਈਟਰ ਦੇ ਬਾਰੇ, ਪਰ ਜੋ ਆਲਮ ਬਣਿਆ ਹੋਇਆ ਹੈ ਉਹ ਆਲਮ ਇਹ ਹੈ, ਕਨਫਿਊਜ਼ਨ ਸਟੇਟ ਦੇ ਵਿੱਚ ਆਮ ਬੰਦਾ, ਵੀ ਪਤਾ ਨਹੀਂ ਕਿੱਧਰ ਨੂੰ ਜਾਣਾ, ਅਨਸਰਟਨਟੀ ਹੈ ਸਮੇਂ ਦੇ ਵਿੱਚ। ਉਹ ਕਿਉਂ ਹੈ? ਕਿਉਂਕਿ ਅਸੀਂ ਬਹੁਤ ਸਮੇਂ ਤੋਂ ਇਹ ਸਮਾਂ ਨਹੀਂ ਦੇਖਿਆ, ਚੱਲਿਆ ਨਹੀਂ, ਅਸੀਂ ਬੜੇ ਸਟੇਬਲ ਮੰਨੀ ਜਾ ਰਹੇ ਹਾਂ, ਸਾਰਾ ਕੁਛ ਬਹੁਤ ਠੀਕ ਹੈ, ਪਲੈਨ ਬਣੇ ਹੋਏ ਨੇ ਸਾਡੇ 10 ਸਾਲਾਂ ਦੇ, 20 ਸਾਲਾਂ ਦੇ, 25 ਸਾਲਾਂ ਦੇ। ਤੇ ਜਿਹੜੀ ਗੱਲ ਸਾਨੂੰ ਸਾਡੇ ਗੁਰੂ ਪੀਰ ਸਮਝਾਉਂਦੇ ਨੇ ਕਿ ਘੜੀ ਮੋਹਤ ਕਾ ਕੋਈ ਵਸਾਹ ਨਹੀਂ, ਉਹਦੇ ਬਾਰੇ ਆਪਾਂ ਅਵੇਸਲੇ ਹੋ ਗਏ ਹਾਂ। ਅਸੀਂ ਆਪਣੇ ਦੁੱਖਾਂ ਨੂੰ ਕੱਟਣ ਦੇ ਲਈ ਕੋਈ ਵੀ ਤਿਆਰੀ ਨਹੀਂ ਕੀਤੀ ਹੋਈ, ਜਿਨ੍ਹਾਂ ਨੇ ਕੀਤੀ ਹੋਈ ਆ ਉਹ ਸਹਿਜ ਅਵਸਥਾ ਦੇ ਵਿੱਚ ਰਹਿ ਰਹੇ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਪਰ ਬਹੁਤ ਸਾਰੇ ਇਹੋ ਵੀ ਸੱਜਣ ਨੇ ਜਿਹੜੇ ਭਾਣਾ ਮੰਨ ਰਹੇ ਨੇ, ਸਿਸਟਮ ਜੋ ਚੱਲ ਰਿਹਾ ਬ੍ਰਹਿਮੰਡੀ ਇਹ ਵੀ ਉਹਦਾ ਪਾਰਟ ਹੈ, ਇਹ ਤੋਂ ਬਾਹਰ ਨਹੀਂ ਹੈਗਾ, ਉਹਦੇ ਭਾਣੇ ਦੇ ਵਿੱਚ ਰਹਿ ਰਹੇ ਨੇ ਔਰ ਉਹ ਸੁਖੀ ਨੇ। ਪਰ ਬਹੁਤ ਲੋਕ ਹਾਏ ਇਹ ਕੀ ਹੋ ਗਿਆ, ਹਾਏ ਉਹ ਕੀ ਹੋ ਗਿਆ, ਮੇਰੀ ਤਾਂ ਇਸ ਸਾਲ ਦੀ ਇੰਨੀ ਇਨਕਮ ਮਰ ਗਈ, ਇਹ ਤਾਂ ਇੱਦਾਂ ਹੋ ਗਿਆ, ਇਹ ਤਾਂ ਉੱਦਾਂ ਹੋ ਗਿਆ। ਖੈਰ, ਆਪਣੇ ਆਪ ਨੂੰ ਪਛਾਣਨ ਦੇ ਲਈ ਬਹੁਤ ਕੁਛ ਕਰਨਾ ਪੈਂਦਾ ਹੈ, ਅਖੀਰ ਆਪਣਾ ਆਪ ਹੀ ਹੈ ਜਿਹੜਾ ਆਪਾਂ ਪਛਾਣਨਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰੂ ਸਾਹਿਬਾਂ ਨੇ ਬਹੁਤ ਸਾਰੇ ਟੌਪਿਕਸ 'ਤੇ ਕੰਮ ਕੀਤਾ ਹੈ, 31 ਰਾਗ ਨੇ, ਇੱਦਾਂ ਰੱਖ ਲਓ ਕਿ ਉਹ 31 ਮੇਜਰ ਚੈਪਟਰ ਨੇ, ਔਰ ਉਹਨਾਂ ਦੇ ਵਿੱਚ ਵੱਖਰੇ ਵੱਖਰੇ ਵਿਸ਼ਿਆਂ 'ਤੇ ਕੰਮ ਹੋਇਆ ਹੈ, ਨਾਮ 'ਤੇ, ਸਿਮਰਨ 'ਤੇ, ਜਪ 'ਤੇ, ਮਨ ਨੂੰ ਕਾਬੂ ਕਰਨ 'ਤੇ, ਸ੍ਰਿਸ਼ਟੀ ਦੀ ਰਚਨਾ 'ਤੇ, ਔਰ ਸਹਿਜ ਅਵਸਥਾ 'ਤੇ, ਸੁੰਨ ਅਵਸਥਾ 'ਤੇ ਰਾਗ ਮਾਰੂ ਦੇ ਵਿੱਚ। ਅਤੇ ਦੂਜੇ ਪਾਤਸ਼ਾਹ ਦੀ ਜਦੋਂ ਆਪਾਂ ਬਾਣੀ ਪੜ੍ਹੀਏ ਗੁਰੂ ਅੰਗਦ ਪਾਤਸ਼ਾਹ ਦੀ, ਤਾਂ ਉਹਦੇ ਵਿੱਚ ਉਹਨਾਂ ਨੇ ਆਪ ਜਾਣੀ ਕਿ ਸੈਲਫ 'ਤੇ ਬਹੁਤ ਕੰਮ ਕੀਤਾ, ਆਪ 'ਤੇ। ਇੱਕ ਬਹੁਤ ਹੀ ਸੁੰਦਰ ਉਹਨਾਂ ਦੀ ਰਚਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 148 ਪੰਨੇ 'ਤੇ, ਤੁਸੀਂ ਜ਼ਰੂਰ ਪੜ੍ਹਨੀ। ਉਹ ਵੈਦਾਂ ਦੇ ਨਾਲ ਸੰਬੰਧਿਤ ਹੈ, ਉਹ ਆਪਣੇ ਆਪ ਨੂੰ ਇੱਦਾਂ ਕਹਿੰਦੇ ਨੇ ਕਿ ਤੁਸੀਂ ਆਪਣੇ ਵੈਦ ਆਪ ਹੋ। ਇਹ ਹੈ ਇਸ ਦੁਨੀਆ ਦਾ ਦਸਤੂਰ, ਜਿਸ ਤਰ੍ਹਾਂ ਰੂਹਾਨੀ ਦੁਨੀਆ ਦਾ ਦਸਤੂਰ, ਕਿ ਬਾਹਰਲਾ ਜਿਹੜਾ ਗੁਰੂ ਹੈ ਵੈਦ ਉਹ ਤੁਹਾਨੂੰ ਰਾਹ ਦੱਸ ਸਕਦਾ, ਪਰ ਜਦੋਂ ਤੱਕ ਤੁਸੀਂ ਆਪ ਨਹੀਂ ਉਸ ਚੀਜ਼ ਨੂੰ ਬੁੱਝਦੇ, ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਬਿਮਾਰੀ ਕਿਹੜੀ ਹੈ, ਤਾਂ ਉਹਦਾ ਇਲਾਜ ਨਹੀਂ ਹੁੰਦਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਕਹਿੰਦੇ ਆਪਣੇ ਆਪ ਨੂੰ ਪਰਖਣਾ ਚਾਹੀਦਾ। ਜੇ ਵੈਦ ਵੀ ਆ, ਕੋਈ ਡਾਕਟਰ ਵੀ ਆ ਨਾ, ਉਹ ਪਹਿਲਾਂ ਆਪਣੇ ਅੰਦਰ ਲੌਜਿਕ ਚਲਾਉਂਦਾ ਆ ਕਿ ਇਹਦਾ ਅਸਰ ਕਿੱਦਾਂ ਹੋਊਗਾ, ਇਹਦਾ ਅਸਰ ਕਿੱਦਾਂ ਹੋਊਗਾ, ਮੈਂ ਕਿੱਦਾਂ ਫੀਲ ਕਰਾਂਗਾ, ਇਹ ਜੇ ਮੇਰੇ ਅੰਦਰ ਇੱਦਾਂ। ਪਹਿਲਾਂ ਉਹ ਆਪਣੇ ਆਪ ਤੇ ਇਮੈਜੀਨੇਸ਼ਨ ਦੇ ਵਿੱਚ ਉਹ ਜੂਝਦਾ, ਆਪਣੇ ਅੰਦਰ ਲੌਜਿਕ ਬਣਾਉਂਦਾ ਆ ਕਿ ਜੇ ਮੈਂ ਆਹ ਤੱਤ ਲੈ ਲਵਾਂ ਇੰਨੀ ਮਿਕਦਾਰ ਦੇ ਵਿੱਚ ਤੇ ਮੇਰੇ ਪਿੱਤੇ ਤੇ ਕਿੰਨਾ ਅਸਰ ਹੋਏਗਾ, ਮੇਰੇ ਇਹ ਸੰਗ ਤੇ ਕਿੰਨਾ ਕੁ ਅਸਰ ਹੋਏਗਾ, ਉਹ ਫੇਰ ਕੀ ਹੋਏਗਾ। ਫੇਰ ਉਹ ਹਲਕੇ ਹਲਕੇ ਤਜਰਬੇ ਕਰਨਾ ਸ਼ੁਰੂ ਕਰਦਾ ਹੈ। ਪਹਿਲਾਂ ਥਿਊਰੀ ਬਣਦੀ ਹੈ, ਫੇਰ ਪ੍ਰੈਕਟੀਕਲ ਸ਼ੁਰੂ ਕਰਦਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਪਹਿਲਾਂ ਤਾਂ ਰੋਗ ਨੂੰ ਬੁੱਝਣਾ ਪਏਗਾ ਵੀ ਰੋਗ ਹੈ ਕੀ। ਮੈਂ ਅੱਗੇ ਵੀ ਬਹੁਤ ਵਾਰੀ ਕਹਿੰਦਾ ਹੈ ਕਿ ਕਈਆਂ ਨੂੰ ਪਤਾ ਨਹੀਂ ਲੱਗਦਾ, ਮਿਸਡਾਇਗਨੋਸ ਕਰਦੇ ਨੇ। ਬਹੁਤ ਸਾਰੀਆਂ ਮੌਤਾਂ ਜਿਹੜੀਆਂ ਨੇ ਮਾਡਰਨ ਸਿਸਟਮ ਦੇ ਵਿੱਚ ਮਿਸਡਾਇਗਨੋਸ ਨਾ ਹੁੰਦੀਆਂ ਨੇ, ਗਲਤ ਦਵਾਈ ਨਾਲ। ਰੋਗ ਕੁਛ ਹੋਰ ਹੁੰਦਾ ਆ, ਕਰੀ ਕੁਛ ਹੋਰ ਜਾਂਦੇ ਨੇ। ਇਹ ਮਾਡਰਨ ਤੇ ਪੁਰਾਣੇ ਦਾ ਕੋਈ ਇਹਦੇ ਚ ਵਿਤਕਰਾ ਨਹੀਂ ਹੈਗਾ। ਇਹ ਨਵੇਂ ਚ ਸਮਾਂ ਕੇ ਜ਼ਿਆਦਾ ਕਈ ਵਾਰੀ ਹੋ ਜਾਂਦੇ ਨੇ, ਕਿਉਂਕਿ ਫੈਕਟਰੀ ਟਾਈਪ 15 ਮਿੰਟ ਹੀ ਦੇਣੇ ਆ ਪੇਸ਼ੈਂਟ ਨੂੰ, ਉਹ ਉੱਥੇ ਤੋਂ $35-40 ਲੈਣੇ ਹੁੰਦੇ ਉਹਨਾਂ ਨੇ। ਸੋ ਉਹਦੇ ਵਿੱਚ ਉਹ ਸਮਾਂ ਸਪੈਂਡ ਨਹੀਂ ਕਰਦੇ। ਜਿਹੜਾ ਡਾਕਟਰ ਹੈ ਜਾਂ ਵੈਦ ਹੈ, ਉਹ ਬੁੱਝਣ ਦੀ ਕੋਸ਼ਿਸ਼ ਨਹੀਂ ਕਰਦਾ ਵੀ ਅਸਲੀ ਬਿਮਾਰੀ ਦੀ ਜੜ ਕਿੱਥੇ ਹੈ, ਸਿਮਟਮਸ ਨੂੰ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕਹਿੰਦੇ, ਗੁਰੂ ਸਾਹਿਬ ਕਹਿੰਦੇ ਆ ਵੀ ਰੋਗ ਵੀ ਬੁੱਝਣਾ ਉਨਾ ਜ਼ਰੂਰੀ ਹੈ ਤੇ ਦਾਰੂ ਉਹਦਾ ਇਲਾਜ ਕੀ ਆ। ਜਿਹੜਾ ਦੋਨਾਂ ਚੀਜ਼ਾਂ ਨੂੰ ਜਾਣਦਾ ਹੈ ਉਹ ਚੰਗਾ ਵੈਦ ਸੁਜਾਨ ਕਿਹਾ ਜਾਂਦਾ ਜਾਂ ਚੰਗਾ ਡਾਕਟਰ ਕਿਹਾ ਜਾਂਦਾ। ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਉਹ ਕਹਿੰਦੇ ਨੇ ਵੀ ਆਪਣੇ ਆਪ ਦੀ ਗੱਲ ਹੈ ਵੀ ਜਿਹੜਾ ਬੰਦਾ ਆਪਣੇ ਅੰਦਰ ਬੁੱਝਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਫਿਰ ਉਹਨੂੰ ਦਾਰੂ ਵੀ ਉਹ ਲੱਭਦਾ ਆ ਵੀ ਇਹਦਾ ਇਲਾਜ ਕੀ ਹੈ। ਉਹ ਕਹਿੰਦਾ ਵੀ ਉਹ ਫਿਰ ਲੰਮੇ ਮਾਮਲੇ ਜਿਹੜੇ ਆ ਉਹ ਲੰਮਾ ਨਾ ਕਰੇ ਉਹਨੂੰ ਇਸ ਚੀਜ਼ ਨੂੰ। ਉਹ ਇੱਦਾਂ ਜਾਣੇ ਵੀ ਮੈਂ ਕੁਛ ਦਿਨਾਂ ਦਾ ਮਹਿਮਾਨ ਹੈ ਤਾਂ ਜਾ ਕੇ ਫਿਰ ਉਹਦਾ ਇਲਾਜ ਹੁੰਦਾ। ਜੇ ਕਹਿੰਦੇ ਨੇ ਕੋਈ ਨਹੀਂ ਕੱਲ੍ਹ ਨੂੰ ਕਰਾਂਗੇ ਜੀ, ਅਗਲੇ ਸਾਲ ਕਰਾਂਗੇ ਜੀ, ਮੈਂ ਤਾਂ ਹਜੇ ਨਿਤਨੇਮ ਸ਼ੁਰੂ ਕਰਨਾ ਹੈ, ਚਲੋ ਅਗਲੇ ਸਾਲ ਕਰਾਂਗੇ, ਇਸ ਸਾਲ ਆਪਾਂ ਥੋੜ੍ਹੇ ਪੈਸੇ ਕਮਾ ਲਈਏ। ਕਹਿੰਦੇ ਜਿਹੜੇ ਬੰਦੇ ਨੇ ਬੁੱਝ ਲਿਆ ਨਾ, ਫਿਰ ਉਹ ਫਿਰ ਵਾਟ ਨਾ ਕਰੀ ਮਾਮਲਾ, ਇਹ ਮਾਮਲੇ ਨੂੰ ਬਹੁਤਾ ਵਧਾਵੇ ਨਾ, ਫਿਰ ਵਾਟ ਨਾ ਪਾਵੇ। ਬਸ ਇੱਦਾਂ ਸਣੇ ਵੀ ਮੈਂ ਥੋੜ੍ਹੀ ਦੇਰ ਦੇ ਮਹਿਮਾਨ ਲਾ ਗਿਆ, ਆਪਾਂ ਮਕਾ ਲਈਏ ਇਹ ਰੋਗ ਨੂੰ ਆਪਣੇ ਨੂੰ। ਮੂਲ ਜਾਣ ਗੱਲਾਂ ਕਰੇ ਹਾਣੇ ਲਾਏ ਹਾਣ। ਆਪਣੇ ਮੂਲ ਦੇ ਨਾਲ, ਮੁੱਢ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੇ, ਉਹਦੇ ਨਾਲ ਹਾਣੀ ਦੇ ਨਾਲ, ਉਸ ਹਾਣੀ ਦੇ ਹਾਣ ਦੇ ਨਾਲ ਹਾਣ ਪਾਵੇ, ਆਪਣਾ ਦੋਸਤੀ ਪਾਵੇ। ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ। ਲੱਭ ਇੱਥੇ ਹੈਗਾ ਜੀ ਇੰਗਲਿਸ਼ ਦਾ ਲਵ, ਜਿਹਨੂੰ ਇੰਗਲਿਸ਼ ਦਾ ਲਵ ਕਹਿੰਦੇ ਆ, ਅਸਲ ਚ ਫਾਰਸੀ ਚ ਲੱਭ ਕਹਿੰਦੇ ਆ ਤੇ ਸੰਸਕ੍ਰਿਤ ਚ ਲੱਭ ਕਹਿੰਦੇ, ਪੰਜਾਬੀ ਚ ਵੀ ਲੱਭ ਕਹਿੰਦੇ ਆ। ਲੱਭ ਲੋਭ ਹੰਕਾਰ, ਲੱਭ ਹੁੰਦਾ ਆ ਵੀ ਬਹੁਤ ਜ਼ਿਆਦਾ ਲਪੇਟੇ ਪਾਲਣੇ। ਲਵ, ਆਈ ਲਵ ਦ ਮਟੀਰੀਅਲ, ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀਆਂ ਦੁਨਿਆਵੀ ਚੀਜ਼ਾਂ ਨਾ, ਇਹਦੇ ਲਵ ਚ ਨਾ ਪੈ ਜਾਵੇ। ਸੱਚ ਰਹੇ, ਉਹ ਕਹਿੰਦੇ ਵੀ ਸੱਚ ਦੇ ਨਾਲ ਚੱਲਦੀ, ਚੱਲੇ ਸੱਚ ਰਹੇ ਸੋ ਵਿਸ਼ਟ ਪ੍ਰਵਾਨ। ਵਿਸ਼ਟ ਦਾ ਮਤਲਬ ਹੁੰਦਾ, ਉਦਾਂ ਵੈਸੇ ਸਵਰਗ ਹੁੰਦਾ ਆ, ਵਿਸ਼ਟ ਤੇ ਦੋਜਕ। ਇਹ ਮਿਡਲ ਈਸਟ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਦੋਜਕ ਨੂੰ ਨਰਕ ਕਹਿੰਦੇ ਆ, ਵਿਸ਼ਟ ਨੂੰ ਬਹਿਸ਼ਤ ਜਾਂ ਕਹਿ ਲੈ ਬਹਿਸ਼ਤ ਨੂੰ ਸਵਰਗ ਕਹਿੰਦੇ ਆ। ਤੇ ਉਹ ਚੰਗੇ ਭਾਗਾਂ ਦਾ ਪ੍ਰਵਾਨ ਹੁੰਦੇ ਨੇ। ਇੱਥੇ ਕਹਿਣ ਦਾ ਮਤਲਬ ਸਵਰਗ ਨਹੀਂ ਹੈਗਾ, ਇੱਥੇ ਕਹਿਣ ਦਾ ਮਤਲਬ ਹੈ ਕਿ ਨਾਈਸ, ਕਾਮ, ਸਹਿਜ, ਸਹਿਜ ਇਹਦਾ ਅਸਲੀ ਅਰਥ। ਇੱਥੇ ਸਰ ਸੰਦੇ ਆਕਾਸ਼ ਕੋ ਕਿਉਂ ਪਹੁੰਚੇ ਬਾਣ। ਕਿਉਂ ਕਹਿੰਦੇ ਵੀ ਉਹ ਆਕਾਸ਼ ਵੱਲ ਨੂੰ ਤੀਰ ਚੱਲੇ, ਆਪਣਾ ਉਹਨੂੰ ਛੱਡ ਦਿੱਤਾ ਆਕਾਸ਼ ਵੱਲ ਨੂੰ, ਆਖਰੀ ਤੱਤ ਜਿਹੜਾ ਆ ਉਧਰ ਨੂੰ ਤੀਰ ਛੱਡ ਦਿੱਤਾ ਉਸ ਬੰਦੇ ਨੇ। ਹੁਣ ਕਹਿੰਦੇ ਉਹ ਬਾਣ ਉਸ ਆਕਾਸ਼ ਦੇ ਵਿੱਚ ਪਹੁੰਚੇ ਕਿੱਦਾਂ, ਕਿਉਂਕਿ ਅੱਗੇ ਉਹ ਅਗੰਮ ਹੈ। ਵਾਹਿਦੜ ਵਾਹਿਦੜ ਜਾਣ, ਉਹ ਕਹਿੰਦੇ ਵੀ ਹੁਣ ਤੀਰ ਜਿਹੜਾ ਛੱਡਿਆ ਹੋਇਆ ਇਹ ਆਕਾਸ਼ ਵੱਲ ਨੂੰ ਪਹੁੰਚ ਗਿਆ, ਹੁਣ ਉੱਥੇ ਪਹੁੰਚ ਕੇ ਉੱਥੇ ਕੀ ਆ, ਉੱਥੇ ਕਹਿੰਦੇ ਅਗੰਮ ਹੈ। ਅਗੰਮ ਕੌਣ ਹੈ ਕਹਿੰਦੇ, ਵਾਹਿਦੜ ਜਾਣ, ਉਹੀ ਬਿੰਨਿਆ ਜਾਂਦਾ ਹੈ, ਉਹ ਆਪ ਹੀ ਹੁੰਦਾ ਹੈ। ਜਿਹੜਾ ਬੰਦਾ ਆਪਣਾ ਇਲਾਜ ਆਪ ਹੀ ਕਰ ਰਿਹਾ ਹੈ, ਉਹੀ ਫਿਰ ਬਿੰਨਿਆ ਜਾਂਦਾ, ਉਹਦੇ ਵਿੱਚ ਦੂਜਾ ਨਿਕਲ ਜਾਂਦਾ ਤੇ ਏਕੇ ਦੇ ਵਿੱਚ ਉਹ ਸਮਾ ਜਾਂਦਾ। ਸੋ ਇਹੀ ਅਵਸਥਾ ਗੁਰੂ ਪਿਆਰਿਓ ਦੁਨੀਆਂ ਦੇ ਵਿੱਚ ਬਣਦੀ ਹੈ, ਅਕਸਰ ਬਣਦੀ ਆਈ ਹੈ। ਵੱਡੇ ਵੱਡੇ ਜਿਹੜੇ ਘੱਲੂਘਾਰੇ ਹੁੰਦੇ ਆਏ ਨੇ, ਕੁਦਰਤੀ ਆਫਤਾਂ ਰੱਬ ਦੀਆਂ ਵੀ ਆਉਂਦੀਆਂ ਰਹਿੰਦੀਆਂ ਨੇ। ਇਸ ਦੇ ਵਿੱਚ ਅਸੀਂ ਤੁਸੀਂ ਲੋਕ ਸਭ ਤੋਂ ਪਹਿਲਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦੇ ਨਾਲ ਜੂਝਦੇ ਰਹਿਣਗੇ, ਰਹੇ ਨੇ, ਜੂਝ ਰਹੇ ਨੇ ਹੁਣ ਵੀ, ਔਰ ਕਈ ਹੁਣ ਵੀ ਇਸ ਅਵਸਥਾ ਦੇ ਵਿੱਚ ਵੀ ਉਹ ਸਹਿਜ ਅਵਸਥਾ 'ਚ ਨੇ। ਉਸ ਦਾ ਕਾਰਨ ਕੀ ਹੈ ਕਿ ਜਿਨ੍ਹਾਂ ਨੇ ਸੱਚੇ ਦੇ ਨਾਲ ਲਾਈ ਹੋਈ ਹੈ, ਅਕਾਲ ਪੁਰਖ ਦੇ ਨਾਲ ਲਾਈ ਹੋਈ ਹੈ, ਆਪਣੇ ਗੁਰੂ ਨੂੰ ਉਹ ਛੱਡਦੇ ਨਹੀਂ, ਗੁਰੂ 'ਤੇ ਪੂਰਾ ਭਰੋਸਾ ਆ, ਉਹ ਪਾਰ ਉਤਰਨਗੇ, ਬਚੇ ਸ਼ਰਨ ਜੋ ਹੋਏ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਲਓ ਫਿਰ ਅੱਜ ਇੱਕ ਗੀਤ ਸੁਣਾਉਂਦੇ ਹਾਂ। ਇਹ ਗੀਤ ਦੀ ਫਰਮਾਇਸ਼ ਆਈ ਸੀਗੀ 2 ਹਫ਼ਤੇ ਪਹਿਲਾਂ, ਪਰ ਇਹ ਗੀਤ ਸਾਡੇ ਕੋਲ ਲਖਵਿੰਦਰ ਵਡਾਲੀ ਹੁਣੀ ਖੁਦ ਭੇਜਦੇ ਹੁੰਦੇ ਨੇ। ਇਸ ਵਾਰੀ ਇਹ ਗੀਤ ਭੇਜਣ 'ਚ ਥੋੜ੍ਹੀ ਉਹਨਾਂ ਨੇ ਦੇਰੀ ਕਰਤੀ, ਅਦਰਵਾਈਜ਼ ਉਹ ਹਫ਼ਤਾ ਪਹਿਲਾਂ ਹੀ ਭੇਜ ਦਿੰਦੇ ਨੇ ਸਾਡੇ ਡਾਟਾਬੇਸ ਦੇ ਵਿੱਚ ਐਡ ਕਰਨ ਨੂੰ। ਸੋ ਆਓ ਅੱਜ ਗੀਤ ਸੁਣਦੇ ਹਾਂ ਲਖਵਿੰਦਰ ਵਡਾਲੀ ਦਾ।
ਮੇਰੇ ਰਾਂਝਾ ਪੱਲੇ ਪਾ ਦੇ ਮਾਏ ਕੁਝ ਹੋਰ ਨਾ ਮੰਗਾ, ਮੇਰੇ ਰਾਂਝਾ ਪੱਲੇ ਪਾ ਦੇ ਮਾਏ ਕੁਝ ਹੋਰ ਨਾ ਮੰਗਾ, ਮੈਨੂੰ ਜੱਟੀਓ ਹੀਰ ਬਣਾ ਦੇ, ਮੈਨੂੰ ਜੱਟੀਓ ਹੀਰ ਬਣਾ ਦੇ ਮਾਏ, ਮੈਂ ਕੁਝ ਹੋਰ ਨਾ ਮੰਗਾ। ਹੋ ਮੇਰੇ ਰਾਂਝਾ ਪੱਲੇ ਪਾ ਦੇ
ਮੈਨੂੰ ਰਾਜੇ ਸੰਗ ਪਰ
ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ, ਮੈਂ ਹਾਂ ਲਖਵਿੰਦਰ ਵਡਾਲੀ। ਵਡਾਲੀ ਮਿਊਜ਼ਿਕ ਦਾ ਆਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸੁਣੋ ਸਾਡੇ ਨਵੇਂ ਪੁਰਾਣੇ ਗਾਣੇ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇੰਜੋਏ ਕਰ ਸਕੋ ਵਡਾਲੀ ਮਿਊਜ਼ਿਕ ਦੇ ਸਾਰੇ ਗਾਣੇ। ਰੱਬ ਰੱਖਾ
ਜੀ। ਲਖਵਿੰਦਰ ਵਡਾਲੀ ਵੀ ਬੜੇ ਆਲਾ ਦਰਜੇ ਦੇ ਗਾਇਕ ਨੇ ਤੇ ਅਮਰੀਕ ਫਲੋਰਾ ਭਾਜੀ ਵੀ ਆਉਂਦੇ ਹੋਣਗੇ ਪ੍ਰੋਗਰਾਮ ਦੇ ਵਿੱਚ। ਬੜੀਆਂ ਵਧੀਆ ਗੱਲਾਂ ਕਰਨੀਆਂ ਅੱਜ, ਕਿਉਂਕਿ ਕੈਲਗਰੀ ਤੋਂ ਵੀ ਇੱਕ ਖਬਰ ਆ ਰਹੀ ਹੈ ਆਪਣੇ ਭਾਈਚਾਰੇ ਦੀ, ਉਹ ਵੀ ਬੜੀ ਇੰਟਰਸਟਿੰਗ ਹੈ। ਖੈਰ, ਉਮੀਦ ਰੱਖਦੇ ਹਾਂ ਜੀ ਤੁਸੀਂ ਤੰਦਰੁਸਤ ਹੋਵੋਗੇ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਆਇਆਂ ਨੂੰ। ਤੇ ਫੋਟੋਆਂ ਵੀ ਭੇਜ ਰਹੇ ਨੇ, ਉਹ ਸਾਰੀਆਂ ਆਪਾਂ ਸ਼ੇਅਰ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰੀ ਹਾਜ਼ਰੀ ਸਭ ਤੋਂ ਪਹਿਲਾਂ ਲਗਾ ਦਿਓ ਜੀ, ਇੰਜੋਏ ਕੰਮ ਦੇ ਨਾਲ ਨਾਲ ਕਰਾਂਗੇ। ਇਹ ਪੇਂਟ ਕਰਦੇ ਨੇ ਜੀ, ਜੀ ਪੇਂਟਿੰਗ ਦਾ ਕੰਮ ਕਰਦੇ ਨੇ, ਇੰਡਸਟਰੀਅਲ ਪੇਂਟਰ ਨੇ। ਤੇ ਮੈਂ ਇਹਨਾਂ ਬਾਰੇ ਦੱਸਦਾ, ਪਰਮਜੀਤ ਧਾਲੀਵਾਲ ਬਾਰੇ, ਕਿ ਬਲਗੁਲਗੇ ਦੇ ਵਿੱਚ ਗੁਰੂ ਘਰ ਜਿਹੜਾ ਫਸਟ ਸਿੱਖ ਟੈਂਪਲ ਹੈ ਉਹਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਸੇਵਾ ਕੀਤੀ ਸੀਗੀ ਆਪਣੇ ਪਰਿਵਾਰ ਦੇ ਨਾਲ, ਪੇਂਟ ਫ੍ਰੀ ਮੁਫ਼ਤ ਕੀਤਾ ਸੀ ਤੇ ਮਤਲਬ ਬੜਾ ਵਧੀਆ ਗਾਈਡ ਕੀਤਾ ਸੀ। ਬਹੁਤ ਤਹਿ ਦਿਲੋਂ ਧੰਨਵਾਦ ਹੈ। ਤੁਹਾਨੂੰ ਯਾਦ ਕਰ ਰਹੇ ਸੀ ਜੀ, ਗੁਰੂ ਘਰ ਦੇ ਵਿੱਚ ਗਏ ਸੀ ਤੇ ਕੋਈ ਸੱਜਣ ਜਿਹਨਾਂ ਨੂੰ ਤੁਸੀਂ ਜਾਣਦੇ ਹੋ। ਮਲਕੀਤ ਬਘਿਆਣਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ। ਆਓ ਜੀ ਪਿਆਰਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਹਿੰਦੇ ਸਿੱਧੂ ਸਾਹਿਬ ਜੀ ਕੀ ਹਾਲ ਚਾਲ ਹੈ, ਪਰਮਾਤਮਾ ਸਭ ਦਾ ਭਲਾ ਕਰੇ। ਬਿਲਕੁਲ, ਔਰ ਇਹਨਾਂ ਨੇ ਦੋ ਤਸਵੀਰਾਂ ਭੇਜੀਆਂ ਜਿਹੜੀਆਂ ਮੈਂ ਬੜੀ ਛੇਤੀ ਹੀ ਸਾਂਝੀਆਂ ਕਰ ਰਹੇ ਹਾਂ। ਬੱਲੇ ਬੱਲੇ ਬੱਲੇ, ਤਾਂ ਕਿਸ਼ਤੀ ਦੇ ਵਿੱਚ ਗਏ ਹੋਏ ਨੇ ਸਮੁੰਦਰ ਵੱਲੋਂ, ਕਿਤੇ ਕਿਸ਼ਤੀ 'ਚੋਂ ਫੋਟੋਆਂ ਖਿੱਚ ਕੇ ਭੇਜੀਆਂ ਇਹਨਾਂ ਨੇ। ਬਹੁਤ ਵਧੀਆ ਜੀ, ਐਕਸਪਲੋਰ ਦਾ ਵਰਲਡ ਵਿਨੀਪੈਗ ਤੋਂ। ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ, ਆ ਗਏ ਹੋ, ਆ ਜਾਓ ਫਿਰ। ਮਨਿੰਦਰਜੀਤ ਸਿੱਧੂ ਜੀ ਸਤਿ ਸ੍ਰੀ ਅਕਾਲ, ਕਹਿੰਦੇ ਬਿਊਟੀਫੁਲ ਸਟਾਰਟਿੰਗ ਲਾਈਕ ਐਲਵੇਸ ਟਾਰਨਿਪ ਤੋਂ। ਆਓ ਜੀ ਮਨਿੰਦਰ ਜੀ। ਰਣਜੀਤ ਸੇਖੋਂ ਜੀ ਗੁੱਡ ਮਾਰਨਿੰਗ। ਰਾਜਨਦੀਪ ਕੈਨਬਰਾ ਤੋਂ ਵੀ ਫਤਿਹ ਬੁਲਾ ਰਹੇ ਨੇ ਤੇ ਮਲਕੀਤ ਸਿੰਘ ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਨੇ। ਪ੍ਰਗਟ ਸਿੰਘ ਬੜਿੰਗ ਦਾ ਇੱਕ ਕੋਟ ਹੈ ਜੀ, ਕਹਿੰਦੇ ਭਾਵਨਾਤਮਕ ਤੌਰ ਤੇ ਸੁਲਝਿਆ ਹੋਇਆ ਇਨਸਾਨ ਕਦੇ ਵੀ ਹੋਰਾਂ ਨੂੰ ਨੀਵਾਂ ਜਾਂ ਹੀਣਾ ਮਹਿਸੂਸ ਨਹੀਂ ਕਰਵਾਉਂਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਭ ਸਰੋਤਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰਵਿੰਦਰ ਸਿੰਘ ਧਨੀ ਜੀ ਫਤਿਹ, ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ ਤੇ ਆਪਣੇ ਸੁੱਖ ਸੁਨੇਹੇ ਤੁਸੀਂ ਵੀ ਭੇਜਦੇ ਰਹੋ। ਸੁਖਵਿੰਦਰ ਸੌਂਦ ਭਾਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਜੈਸ ਬਾਈ ਜੀ ਆਪਣੇ ਜੈਸ ਪੌਲੀ ਵਾਲੇ ਕੁਈਨਜ਼ਲੈਂਡ ਤੋਂ ਆ ਗਏ ਨੇ ਤੇ ਕਹਿੰਦੇ ਨੇ ਬਿਊਟੀਫੁਲ ਸਨਰਾਈਜ਼ ਇਨ ਬ੍ਰਿਸਬਨ। ਹਾਲ ਚਾਲ, ਮੌਸਮ ਦਾ ਹਾਲ ਦੱਸਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਚਲੋ ਮੌਸਮ ਦੀ ਗੱਲ ਕਰਦੇ ਹਾਂ ਬ੍ਰਿਸਬਨ ਤੋਂ ਹੀ। ਅੱਜ 23 ਡਿਗਰੀ ਰਹੇਗਾ, ਖੂਬਸੂਰਤ ਮੌਸਮ। ਤੇ ਕੇਨਸ ਦੇ ਵਿੱਚ ਵੀ 26 ਡਿਗਰੀ, ਬਹੁਤ ਸੋਹਣਾ। ਕੌਫਸ ਹਾਰਬਰ ਦੇ ਵਿੱਚ ਹੁਣ ਇਸ ਵੇਲੇ ਹਲਕੇ ਬੱਦਲ ਨੇ, ਸਮੁੰਦਰ ਦੇ ਵਿੱਚੋਂ ਬੱਦਲ ਹਲਕੇ ਹਲਕੇ ਆ ਰਹੇ ਨੇ ਧਰਤੀ ਵੱਲ ਨੂੰ। ਜਿਵੇਂ ਦੱਸਿਆ ਹੀ ਹੈ ਕਿ ਲੋਅ ਪ੍ਰੈਸ਼ਰ ਜਿਹੜਾ ਆ ਹੁਣ ਨਿਊਜ਼ੀਲੈਂਡ ਦੇ ਉੱਤੇ ਬਣਿਆ ਹੋਇਆ ਤੇ ਜਿਸ ਦੇ ਕਾਰਨ ਸਮੁੰਦਰੀ ਹਵਾਵਾਂ ਜਿਹੜੀਆਂ ਧਰਾਤਲ ਵੱਲੋਂ ਆ ਰਹੀਆਂ ਨੇ, ਇਸ ਦੇ ਕਾਰਨ ਜੋ ਸਮੁੰਦਰੀ ਰੇਤੇ ਨੇ ਬੀਚਾਂ ਨੇ ਉੱਥੇ ਕਾਫੀ ਨੁਕਸਾਨ ਹੋਇਆ ਹੈ। ਕਹਿਣ ਦਾ ਮਤਲਬ ਸੁਭਾਅ ਮੇਰਾ ਇਹ ਸੀ ਜਦੋਂ ਮੈਂ ਦੱਸਿਆ ਸੀ। ਸਿਡਨੀ ਦੇ ਵਿੱਚ ਅਜੇ 18 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ। ਕੈਨਬਰਾ ਦੇ ਵਿੱਚ ਕੋਰਾ -2 ਤੋਂ ਲੈ ਕੇ 13 ਡਿਗਰੀ ਤਾਪਮਾਨ। ਮੈਲਬਨ ਦੇ ਵਿੱਚ 5 ਤੋਂ ਲੈ ਕੇ 13 ਡਿਗਰੀ, ਐਡਲੇਡ ਦੇ ਵਿੱਚ ਤੇਜ਼ ਹਵਾਵਾਂ 11 ਤੋਂ ਲੈ ਕੇ 18 ਤੇ 7 ਤੋਂ ਲੈ ਕੇ 18 ਡਿਗਰੀ। ਪਰਥ ਦੇ ਵਿੱਚ ਹਲਕਾ ਸ਼ਾਵਰ ਹੋ ਸਕਦਾ, ਉੱਥੇ ਡਾਰਵਿਨ ਦੇ ਵਿੱਚ ਧੁੱਪ ਖਿੜੀ ਰਹੇਗੀ, 31 ਡਿਗਰੀ ਤਾਪਮਾਨ। ਔਰ ਐਲਿਸ ਸਪ੍ਰਿੰਗ ਦੇ ਵਿੱਚ ਬਿਲਕੁਲ ਦਿਨ ਸਾਫ, 4 ਤੋਂ ਲੈ ਕੇ 23 ਡਿਗਰੀ ਤੱਕ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 29 ਡਿਗਰੀ ਤਾਪਮਾਨ ਹੈ, ਹਲਕੇ ਬੱਦਲ ਨੇ ਔਰ ਦਿਨਾਂ ਨੂੰ ਅੱਜ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਰਸਾਤਾਂ ਚੱਲ ਰਹੀਆਂ ਨੇ ਉੱਤਰੀ ਭਾਰਤ ਦੇ ਵਿੱਚ। ਸੋ ਸਾਡੇ ਨਾਲ ਇਨ ਦਾ ਮੀਨ ਟਾਈਮ ਮਨਪ੍ਰੀਤ ਸਿੰਘ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਪੋਰਟ ਮਕਵਾਰੀ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਇੱਕ ਪੋਰਟ ਮਕਵਾਰੀ ਦੀ ਤਸਵੀਰ ਭੇਜੀ ਹੈ ਬੀਚ ਦੀ। ਤੇ ਬਹੁਤ ਵਧੀਆ ਏਰੀਆ ਹੈ ਜੀ ਪੋਰਟ ਮਕਵਾਰੀ, ਤੇ ਸਾਡੇ ਤਾਂ ਨਾਲ ਦੇ ਨੇ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਆ ਗਏ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਆ ਗਏ ਹਾਂ ਆਪ ਜੀ ਦੇ ਵਿਹੜੇ ਦੇ ਵਿੱਚ ਲੱਗੀ ਹੋਈ ਆਵਾਜ਼ ਦੀ ਦੁਨੀਆ ਦੀ ਮਹਿਫਲ ਦਾ ਆਨੰਦ ਮਾਣ ਰਹੇ ਹਾਂ। ਕਿਆ ਬਾਤ ਹੈ, ਤੁਸੀਂ ਵੀ ਕਵੀ ਬਣਦੇ ਜਾ ਰਹੇ ਹੋ ਦਿਨ ਪਰ ਦਿਨ, ਰੱਬਾ ਰੱਬ ਖੈਰ ਕਰੇ। ਤੇ ਅਗਲਾ ਗੀਤ ਜਿਹੜਾ ਮੈਂ ਚੁਣਿਆ ਹੈ ਜੀ, ਇਹ ਤੋਂ ਪਹਿਲਾਂ ਫਿਰ ਆਪਾਂ ਅਮਰੀਕ ਭਾਅ ਜੀ ਨੂੰ ਉਹ ਤੋਂ ਬਾਅਦ ਲੈਣਾ ਹੈ। ਉਹ ਗੀਤ ਹੈ ਜੀ ਵਨ ਆਫ ਮਾਈ ਫੇਵਰੇਟ ਸਿੰਗਰ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ, ਸ਼ਾਇਦ ਨਵਾਂ ਗੀਤ ਆਇਆ ਅਤੇ ਆਓ ਫਿਰ ਗੀਤ ਦਾ ਮਾਣਦੇ ਹਾਂ ਜੀ ਆਨੰਦ, ਅਤੇ ਦੇਖਦੇ ਹਾਂ ਕਿ ਸੁਰਜੀਤ ਖਾਨ ਕੀ ਕਹਿ ਰਹੇ ਨੇ। ਲਵ ਸੌਂਗ ਹੈ ਵੈਸੇ, ਸਰਵੀ ਸਿੰਘ ਹੁਣੀ ਕੈਟਾਗਰਾਈਜ਼ ਕਰ ਦਿੰਦੇ ਨੇ, ਅਤੇ ਆਓ ਦੇਖ ਸੁਣਦੇ ਹਾਂ ਜੀ ਸੁਰਜੀਤ ਖਾਨ ਨੂੰ।
ਅੱਖਾਂ ਦੀ ਗੁਫ਼ਤਗੂ ਹੋਈ, ਮੂੰਹੋਂ ਕੁਝ ਬੋਲ ਹੋਇਆ ਨਾ, ਕੋਲੋਂ ਦੀ ਲੰਘਦੇ ਰਹਿੰਦੇ ਆ, ਕਦੇ ਖੜ ਕੋਲ ਹੋਇਆ ਨਾ। ਝੂਟਣਾ ਚਾਹੁੰਦਾ ਸੀ ਦੋਨੋਂ ਇਸ਼ਕ ਦੀ ਪੀਂਘ ਤੇ ਚੜ ਕੇ, ਨਾ ਆਖਿਆ ਤੂੰ ਵੀ ਕੁਝ ਸੱਜਣਾ, ਮੈਥੋਂ ਕੁਝ ਬੋਲ ਹੋਇਆ ਨਾ। ਨਾ ਆਖਿਆ ਤੂੰ ਵੀ ਕੁਝ ਸੱਜਣਾ, ਮੈਥੋਂ ਕੁਝ ਬੋਲ ਹੋਇਆ ਨਾ। ਪਿਆਰ ਦੀਆਂ ਬਾਤਾਂ ਮੈਂ ਪਾਵਾਂ, ਹੁੰਗਾਰਾ ਭਰਦੀ ਹੋਵੇਂ ਤੂੰ, ਤੇਰੇ ਤੋਂ ਸਭ ਕੁਝ ਵਾਰਾਂ ਮੈਂ, ਮੇਰੇ ਤੇ ਮਰਦੀ ਹੋਵੇਂ ਤੂੰ। ਪਵੇ ਬਰਸਾਤ ਇਸ਼ਕੇ ਦੀ, ਮੌਸਮ ਬੇਈਮਾਨ ਜਿਹਾ ਹੋਵੇ, ਖਾਨ ਦੀ ਬੁੱਕਲ ਵਿੱਚ ਬੈਠੀ ਕਲੋਲਾਂ ਕਰਦੀ ਹੋਵੇਂ ਤੂੰ, ਖਾਨ ਦੀ ਬੁੱਕਲ ਵਿੱਚ ਬੈਠੀ ਕਲੋਲਾਂ ਕਰਦੀ ਹੋਵੇਂ ਤੂੰ। ਤੂੰ ਵੀ ਕੋਈ ਕਰੇ ਇਸ਼ਾਰਾ ਨਾ, ਕੋਠੇ ਦੀ ਛਾਤੀ ਉੱਤੇ ਚੜ ਕੇ, ਉਡੀਕਾਂ ਕਰਦਾ ਰਹਿੰਦਾ ਹਾਂ ਮੈਂ ਤੇਰੇ ਰਾਹਾਂ ਵਿੱਚ ਖੜ ਕੇ। ਕਿਤੇ ਕੋਈ ਮੌਕਾ ਮਿਲ ਜਾਵੇ ਤੇਰੇ ਨਾਲ ਵਾਦਾ ਕਰਨੇ ਦਾ, ਮੈਂ ਦਿਲ ਦੇ ਭੇਦ ਖੋਲ ਦਿਆਂ, ਹੱਥਾਂ ਵਿੱਚ ਹੱਥ ਤੇਰਾ ਫੜ ਕੇ, ਮੈਂ ਦਿਲ ਦੇ ਭੇਦ ਖੋਲ ਦਿਆਂ, ਹੱਥਾਂ ਵਿੱਚ ਹੱਥ ਤੇਰਾ ਫੜ ਕੇ। ਸਕੀਮਾਂ ਘੜਦੇ ਰਹਿੰਦੇ ਹਾਂ ਕਿਤੇ ਮੁਲਾਕਾਤ ਹੋ ਜਾਵੇ, ਚੋਰੀ ਚੋਰੀ ਦੁਨੀਆ ਤੋਂ ਸਾਂਝਾ ਜਜ਼ਬਾਤ ਹੋ ਜਾਵੇ। ਜਦੋਂ ਜੱਗ ਸਾਰਾ ਸੌਂ ਜਾਂਦਾ ਸ਼ਫੀ ਦਿਲਦਾਰ ਆ ਜਾਵੇ, ਕਦੇ ਸੁਰਜੀਤ ਵਿਛੜੇ ਨਾ ਕੋਈ ਕਰਾਮਾਤ ਹੋ 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 ਜਾਵੇ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰਿਓ, ਵੀਕਐਂਡ ਚੱਲ ਰਿਹਾ, ਸ਼ੁਰੂ ਹੋ ਚੁੱਕਾ, ਆਸਟ੍ਰੇਲੀਆ ਦੇ ਵਿੱਚ ਦਿਨ ਸ਼ਨਿਚਰਵਾਰ ਚੜ ਚੁੱਕਾ, ਔਰ ਉਮੀਦ ਅਤੇ ਅਰਦਾਸ ਕਰਦੇ ਹਾਂ ਸਭ ਦੀ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਂਗੇ, ਤੰਦਰੁਸਤ ਹੋਵੋਂਗੇ। ਤੇ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਆ ਗਏ ਨੇ, ਜੁਆਇਨ ਕਰ ਗਏ ਨੇ ਸਿਡਨੀ ਤੋਂ, ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ
ਜੀ? ਅਮਨਦੀਪ, ਸਿਡਨੀ ਦੇ ਵਿਚ ਸਵੇਰ ਬਹੁਤ ਵਧੀਆ ਚੜੀ ਅੱਜ, ਆਫਤਾਬ ਪੂਰੇ ਆਪਣੇ ਰੋਸ਼ਨ ਤੇ ਰੋਸ਼ਨੀ ਬਖੇਰ ਰਿਹਾ ਆ, ਤੇ ਅਸਮਾਨ ਬਿਲਕੁਲ ਨੀਲਾ ਆ, ਜਿਦਾਂ ਤੁਹਾਡੀ ਤੁਸੀਂ ਪੱਗ ਬੰਨੀ ਹੁੰਦੀ ਕਈ ਵਾਰੀ ਨੀਲਾ, ਐਨੇ ਉਦਾਂ ਦਾ ਆ, ਤੇ ਆਲੇ ਦੁਆਲੇ ਹਵਾ ਵਿਚ ਠੰਡਕ ਆ, ਤੇ ਪੰਛੀ ਉੱਡ ਰਹੇ ਆ, ਤੇ ਆਨੰਦ ਮਾਣ ਰਹੇ ਆ। ਜੀਵਨ ਦਾ ਤੇ ਸੋਹਣਾ ਲੱਗ ਰਿਹਾ ਇੱਥੇ ਤੇ ਆਸ ਕਰਦੇ ਆ ਕਿ ਸਾਡੇ ਜਿਹੜੇ ਸਾਰੇ ਸਰੋਤੇ ਆ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਉਹ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਦੇ ਹੋਣਗੇ, ਆਨੰਦ ਮਾਣ ਰਹੇ ਹੋਣਗੇ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ
ਜੀ। ਮਰੀਕ ਭਾਜੀ ਵੀ ਆਫਤਾਬ ਇਹ ਵੀ ਚੌਦਵੀਂ ਕਾ ਚਾਂਦ ਹੋ ਕੇ ਆਫਤਾਬ ਹੋ, ਇੱਦਾਂ ਹੈ ਨਾ ਉਹ ਗਾਣਾ ਕੋ ਹੋਰ ਤਰ੍ਹਾਂ ਹੈ?
ਹਾਂਜੀ ਹਾਂਜੀ, ਆਫਤਾਬ ਸੂਰਜ ਨੂੰ ਹੀ ਕਹਿੰਦੇ ਆ। ਹਾਂਜੀ
ਅੱਛਾ, ਸੂਰਜ ਨੂੰ ਕਹਿੰਦੇ ਆਫਤਾਬ, ਠੀਕ ਠੀਕ ਹੈ, ਮੈਂ ਕੁਝ ਹੋਰ ਸਮਝੀ ਜਾਂਦਾ ਸੀਗਾ। ਖੈਰ ਕੋਈ ਗੱਲ ਨੀ। ਤੇ ਅਮਰੀਕ ਭਾਜੀ, ਬੋਲੀਆਂ ਜਿਹੜੀਆਂ ਬੜੀਆਂ ਸਤਿਕਾਰਤ ਨੇ ਸਾਰੀਆਂ, ਵੱਖਰੀਆਂ ਵੱਖਰੀਆਂ ਬੋਲਣੀਆਂ ਚਾਹੀਦੀਆਂ, ਸਿੱਖਣੀਆਂ ਚਾਹੀਦੀਆਂ। ਤੁਸੀਂ ਮੈਨੂੰ ਫੀਜੀ ਦੀ ਵੀ ਇੱਕ ਦੱਸਦੇ ਸੀਗੇ ਪਿਛਲੇ ਹਫ਼ਤੇ, ਵੀ ਤੁਹਾਡੇ ਫਰੈਂਡ ਆਪਣੇ ਉਹ ਹੈਗੇ ਨਾ ਜਿਹੜੇ ਸਾਡੇ ਇੱਥੇ ਵੀ ਮਿਲਦੇ ਹੁੰਦੇ ਆਪਾਂ, ਜਿਹੜੇ ਟੀਚਰ ਆ ਤੁਹਾਡੇ ਕੋਲੀਗ?
ਹਾਂਜੀ 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 ਹਾਂਜੀ,
ਉਹ ਵੀ ਫਿਰ ਤੁਹਾਨੂੰ ਤਾਂ ਫਿਰ ਤੁਹਾਨੂੰ ਫੀਜੀਅਨ ਵੀ ਆਉਂਦੀ ਹੋਣੀ ਫਿਰ ਤਾਂ ਮਾੜੀ ਮੋਟੀ?
ਬੋਲਤ ਕਰਵੇ, ਹਾਂ ਬੋਲਤ ਕਰਵੇ, ਹਮ ਕਭੀ ਕਭੀ ਬੋਲਤਾ ਹਮਾਰੀ ਬਹਿਨੀ ਆਤੀ ਬੜੀ ਤੋ ਉਸਕੇ ਸਾਥ ਬਾਤੇਂ ਕਰਤਾ ਹੈ, ਜਬ ਛੁਟਕਨ ਬਹਿਨ ਆਤੀ ਉਸਕੇ ਸਾਥ ਵੀ ਬਾਤ ਕਰਤਾ ਹੈ, ਜਬ ਕਹੀ ਸੇ ਵੋ ਫੱਤੋ ਆ ਜਾਤੀ ਹੈ ਤੋ ਉਸਕੇ ਸਾਥ ਵੀ ਸੰਗੇ ਬਾਤ ਕਰ ਲੇਤਾ ਹੈ, ਥੋੜੀ ਥੋੜੀ ਆਤੀ ਹੈ ਫਿਜੀ ਵੀ ਹਮੇ ਥੋੜੀ ਥੋੜੀ ਬਾਤ ਕਰ ਲੇਤਾ ਹੈ।
ਇਹ ਸਾਡੇ ਦਾ ਹੁੰਦੇ ਫੱਤੋ ਦੇ ਯਾਰ ਭੈੜੇ, ਉਹਨਾਂ ਦੀ ਵੀ ਫੱਤੋ ਹੁੰਦੀ ਹੈ?
ਫੱਤੋ ਨੌ ਨੂੰ ਕਹਿੰਦੇ ਆ ਮਨਦੀਪ।
ਅੱਛਾ,
ਫੱਤੋ ਨੌ ਨੂੰ ਕਹਿੰਦੇ ਆ, ਮੈਨੂੰ ਵੀ ਅਜੀਬੋ ਗਰੀਬ ਲੱਗਾ ਜਦੋਂ ਕਹਿੰਦਾ ਹਮਾਰੀ ਫੱਤੋ ਆਈ ਰਹੀ ਉਸ ਦਿਨ ਤੋਂ ਹਮ ਬਾਤੇ ਕਰਤਾ, ਤੋ ਇਹ ਬਾਤ ਜ਼ੁਲਮ ਬਾਤ ਹੋਈ ਇੱਕ ਦਿਨ ਤੋਂ, ਬਹੁਤ ਜ਼ੁਲਮੇ ਬਾਤ ਕੀ ਹਮਨੇ, ਤੋ ਮੈਂ ਕਿਹਾ ਫੱਤੋ ਕਿਆ ਹੋਤਾ ਹੈ ਨੇਤਨ? ਫੱਤੋ ਹਮ ਹਮਾਰੀ ਜੈਸੇ ਹਮਾਰੇ ਲੜਕੇ ਕੀ ਜੋ ਵਾਈਫ ਹੈ ਉਸਕੋ ਫੱਤੋ ਬੋਲਤੇ ਹੈ ਨਾ,
ਡੋਟਰ ਇਨ ਲਾ ਕੋ,
ਮੈਂ ਕਿਹਾ ਸਾਡੇ ਤਾਂ ਨੋ ਕਹਿੰਦੇ ਆ।
ਠੀਕ ਹੈ, ਵੈਸੇ ਕਈ ਨੋਹਾਂ ਫੱਤੋ ਹੀ ਹੁੰਦੀਆਂ, ਘਰ ਇੱਧਰ ਉੱਧਰ ਕਰ ਦਿੰਦੀ ਆ। ਚਲੋ ਉਦਾਂ ਉਹਨਾਂ ਨੇ
ਕਹਿਣਾ ਤਾਂ ਨਹੀਂ ਚਾਹੀਦਾ, ਪਰ ਤੁਹਾਡੀ ਗੱਲ ਮੰਨ ਵੀ ਲੈਨੇ
ਆ, ਮੰਨ ਵੀ ਲੈਨੇ, ਅੱਖਰ ਤਾਂ ਉਹਨਾਂ ਨੇ ਐਨ ਸੋਚ ਸਮਝ ਕੇ ਚੁਣਿਆ। ਸੱਸਾਂ ਨੂੰ ਪੁੱਛ ਕੇ ਦੇਖੋ, ਦੇਖੋ
ਲੈਂਗੁਏਜ ਸੁਣੋ ਨਾ,
ਜਿਹੜੀਆਂ ਮਤਲਬ ਸੱਸਾਂ ਹੈ
ਨਾ, ਰਹੋਗੇ ਨਾ ਤੁਸੀਂ ਫੀਜੀ ਬੋਲਣ ਲੱਗ ਪੈਂਦੇ ਕਈ ਵਾਰੀ, ਤਾਂ ਮੈਨੂੰ ਮੇਰੇ ਨਿਆਣੇ ਕਹਿੰਦੇ ਹੁੰਦੇ ਡੈਡੀ ਤੂੰ ਤਾਂ ਫੀਜੀ ਬਣ ਗਿਆ, ਤੇ ਫੀਜੀਆਂ ਨੇ ਗੱਲਾਂ ਮੱਝੇ ਲਈ ਫੀਜੀਆਂ ਨਾਲ ਗੱਲ ਕਰਦੇ, ਵੀ ਉਹਨਾਂ ਦੀ ਲੈਂਗੁਏਜ ਚ ਗੱਲ ਕਰਨੀ ਪੈਂਦੀ ਹੈ ਨਾ।
ਭਾਜੀ ਜਿਹੜੀਆਂ ਹੁਣ ਬੀਬੀਆਂ ਸੁਣ ਲਈਆਂ ਹੋਣੀਆਂ ਨਾ, ਸੱਸਾਂ ਬਣੀਆਂ ਹੋਈਆਂ ਜਿਹੜੀਆਂ, ਉਹ ਤਾਂ ਉਹਨਾਂ ਨੂੰ ਤਾਂ ਦੇ ਵਿਲ ਲਵ ਇਟ, ਉਹ ਕਹਿੰਦੇ ਵੀ ਆਹ ਤਾਂ ਅੱਜ ਅਮਰੀਕ ਭਾਜੀ ਨੇ ਨਵਾਂ ਹੀ ਉਹਨਾਂ ਨੂੰ ਮਸਾਲਾ ਦੇ ਦਿੱਤਾ,
ਉਹ ਤਾਂ ਫੱਤੋ ਦੀ ਫੇਜ ਵਿੱਚੋਂ ਲੰਘ ਕੇ ਗਈਆਂ ਹੈ ਨਾ।
ਉਹ ਕਹਿੰਦੇ ਉਹ ਏਦਾਂ ਹੁੰਦਾ ਵੀ ਸਾਸ ਵੀ ਕਵੀ ਫੱਤੋ ਥੀ ਹੈ ਨਾ, ਉਹ ਆਪ ਇਹਨਾਂ ਤੇ ਸੀ ਕਹਿੰਦੇ।
ਤੁਸੀਂ ਲੱਗਦਾ ਰੇਡੀਓ ਦੇ ਸੀਰੀਅਲ ਸ਼ੁਰੂ ਕਰੋਗੇ, ਸਾਸ ਵੀ ਕਦੇ ਫੱਤੋ ਥੀ, ਹਰਮਨ ਰੇਡੀਓ ਦੇ ਸੀਰੀਅਲ ਸ਼ੁਰੂ ਕਰਨੀ ਲੱਗਦਾ।
ਬੀਬੀਆਂ ਅੱਜ ਬਹੁਤ ਖੁਸ਼ ਹੋਣਗੀਆਂ ਜਿਹੜੀਆਂ ਮਤਲਬ ਜਿਹੜੀਆਂ ਨਵੀਆਂ ਨਵੀਆਂ ਸੱਸਾਂ ਬਣੀਆਂ, ਬਹੁਤ ਖੁਸ਼ ਹੋਣਗੀਆਂ। ਦੇਖੋ ਜੀ ਆਹ ਤਾਂ ਹਰਮਨ ਰੇਡੀਓ ਵਾਲਿਆਂ ਜਿਨ੍ਹਾਂ ਨੇ ਨਵੀਂ ਜਾਣਕਾਰੀ ਦਿੱਤੀ ਹੈ। ਖੈਰ ਗੌਰਵ ਸ਼ਰਮਾ ਜੀ ਆ ਗਏ ਨੇ, ਕਹਿੰਦੇ ਕਿ
ਅੱਛਾ ਜੀ,
ਕਹਿੰਦੇ ਭਾਜੀ ਫਿਰ ਜਿਹੜੀ ਕਹਾਵਤ ਫੱਤੋ ਦੇ ਯਾਰ ਬੜੇ ਨੇ ਉਹ ਫਿਰ ਕਿਸ ਤਰ੍ਹਾਂ ਬਣੀ ਹੋਣੀ ਆ? ਭਾਈ ਇਹਨੂੰ ਰਹਿਣ ਦਈਏ, ਇਹਨੂੰ ਆਪਾਂ ਹੋਲਡ ਰੱਖੀਏ, ਅੱਜ ਮਸਲਾ ਬੜਾ ਗੰਭੀਰ,
ਇਹਨੂੰ ਨਾ ਰੱਖੋ ਤੁਸੀਂ ਆਪਣਾ ਨਾ, ਇਹਨਾਂ ਗੌਰਵ ਸ਼ਰਮਾ ਨੂੰ ਕਹੋ ਆਪਣਾ ਮੁੰਡਾ ਪੜਾਓ, ਅਸੀਂ 22 ਸਾਲ ਬਾਅਦ ਆਣਾ ਤੇ ਆਪਣਾ ਗੋਡੇ ਗਾਡੇ ਦਿਖਾਣੇ ਆ ਤੇ ਉਹਨੂੰ ਡਾਕਟਰ ਬਣਾਓ, ਉਹਨੇ ਬਣੇ ਜਾਣਾ ਤਾਂ ਡਾਕਟਰ।
ਅਸੀਂ ਬੜੀ ਲੰਬੀ ਸੋਚਦੇ ਹਾਂ, ਜਿੱਦਾਂ RSS ਮੰਗ ਰਹੇ ਸੀ ਬਹੁਤ ਲੰਬੇ ਸੋਚੀ ਦੀ ਆ, ਹੁਣ ਅਸੀਂ ਗੌਰਵ ਸ਼ਰਮਾ ਉਹਨਾਂ ਨੂੰ ਤਾਕੀਦ ਕਰ ਰਹੇ ਹਾਂ, ਉਹਨਾਂ ਨੂੰ ਪੁਸ਼ ਕਰ ਰਹੇ ਕਿ ਆਪਣੇ ਮੁੰਡੇ ਨੂੰ ਇਹ ਡਾਕਟਰ ਬਣਾਉਣ। ਉਹਦਾ ਕਾਰਨ ਇਹ ਹੈ ਕਿ ਅਸੀਂ 22 ਸਾਲ ਬਾਅਦ ਜਾਣਾ, ਜਦ ਤੱਕ ਸਾਡੇ ਗੋਡੇ ਪੈਣ ਵਾਲੇ ਹੋਣੇ ਤੇ ਇਹਨਾਂ ਤੋਂ ਆਪਾਂ ਫ੍ਰੀ ਕਰਵਾਉਣੇ ਆ ਉਦੋਂ, ਤੇ
ਫ੍ਰੀ ਕਰਾਉਣੇ।
ਹਾਂ ਏਦਾਂ ਹੀ ਆ, ਗੋਡੇ ਵੀ ਸੇਵਾ ਤਾਂ ਉਹਨੇ ਕਰਨੀ, ਜਾਂ ਤਾਂ ਰਹਿੰਦੇ ਵੀ ਭੰਨ ਦਿੱਤੇ
ਜਾਂ ਤਾਂ ਕਿਸੇ ਟ੍ਰੈਚਰ ਤੇ ਹੀ ਆਏ ਉੱਥੋਂ ਅਮੈਰੀਕਾ ਤੋਂ,
ਆਹੋ ਸਪੈਸ਼ਲ ਟਿਕਟ ਲੈ ਕੇ ਨਰਸ ਤੇ ਡਾਕਟਰ ਦੇ ਨਾਲ। ਖੈਰ ਗੁਰਨਾਮ ਸਿੰਘ ਭੁੱਲਰ ਪ੍ਰੋਗਰਾਮ ਚ ਜੁੜੇ ਨੇ ਮਲਡੂਗਰੋ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣ ਰਹੇ ਆ ਜੀ ਪ੍ਰੋਗਰਾਮ ਤੇ ਜੋਬ ਚੱਲ ਰਹੀ ਆ, ਰੇਡੀਓ ਨਾਲ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰਾਨਾ। ਕੰਮ ਤੇ ਤੁਸੀਂ ਸਾਡਾ ਸਾਥ ਦੇ ਰਹੇ ਹੋ, ਅਸੀਂ ਤੁਹਾਡਾ ਸਾਥ ਦੇ ਰਹੇ ਹਾਂ, ਬੜਾ ਵਧੀਆ ਗੱਲ ਹੈ। ਕੁਲਵੀਰ ਸਿੰਘ ਸੰਧੂ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹਨਾਂ ਨੇ ਇੱਕ ਤਸਵੀਰ ਭੇਜੀ ਆ, ਬੇਟੀ ਦੀ ਕੰਮ ਕਰ ਰਹੀ ਹੈ, ਪੇਂਟਿੰਗ ਕਰ ਰਹੀ ਹੈ, ਤੇ ਕਹਿੰਦੇ ਕਿ ਛੋਟੀ ਬੇਟੀ ਨੂੰ ਵੀ ਆਪਣੇ ਨਾਲ ਜੋੜ ਕੇ ਤੰਦਰੁਸਤ ਰਹਿਣ ਲਈ ਕੰਮ ਕਰ ਰਹੇ ਹਾਂ ਜੀ। ਬਹੁਤ ਵਧੀਆ ਗਰਾਜ ਦੇ ਵਿਚ ਚੱਲ ਰਿਹਾ ਕੰਮ ਜੀ। ਸੋ ਫੋਟੋਆਂ ਮੈਂ ਸ਼ੇਅਰ ਕਰੀ ਜਾ ਰਿਹਾ ਨਾਲ ਦੀ ਨਾਲ, ਜਿਹੜੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਭੇਜ ਰਹੇ ਨੇ ਫੋਟੋਆਂ। ਤੇ ਸੁਰਿੰਦਰ ਸਿੰਘ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪੋਰਟ ਮਕੁਆਰੀ ਦੀਆਂ ਫੋਟੋਆਂ ਮੈਂ ਪਹਿਲਾਂ ਹੀ ਸ਼ੇਅਰ ਕਰ ਚੁੱਕਾ। ਨਰਿੰਦਰ ਰਠੌਰ ਪ੍ਰੋਗਰਾਮ ਚ ਆਏ ਨੇ, ਬੜੀ ਦੇਰ ਬਾਅਦ ਆਏ ਨੇ। ਹਾਂਜੀ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਠਾਕ ਹੋ? ਤੇ ਗੌਰਵ ਸ਼ਰਮਾ ਕਹਿੰਦੇ ਕਿ ਭਾਜੀ ਦਿਲ ਖੁਸ਼ ਹੋ ਜਾਂਦਾ ਜਦੋਂ ਤੁਸੀਂ ਪੁੱਤਰ ਨੂੰ ਡਾਕਟਰ ਬਣਨ ਦਾ ਆਸ਼ੀਰਵਾਦ ਦਿੰਦੇ ਹੋ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਡਾਕਟਰ ਬਣੇ ਤੇ ਚਲੋ, ਸਾਡੇ ਗੋਡਿਆਂ ਦਾ ਕੀ ਆ, ਸਾਡੇ ਤਾਂ ਹੋ ਹੀ ਜਾਣੇ। ਹਾਂਜੀ ਹਾਂਜੀ, ਜਗਤਾਰ ਭਾਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹਨਾਂ ਨੇ ਇੱਕ ਸੁੰਦਰ ਤਸਵੀਰ ਭੇਜੀ ਆ, ਕਿਆ ਬਾਤ ਹੈ ਜੀ, ਬੀਚ ਦੇ ਉੱਤੇ ਗਏ ਨੇ ਤੇ ਪੋਰਟ ਹੈ ਸ਼ਾਇਦ, ਹਾਰਬਰ ਹੈ, ਤੇ ਬਹੁਤ ਸੋਹਣੀ ਤਸਵੀਰ ਹੈ, ਮੈਂ ਹੁਣੇ ਸ਼ੇਅਰ ਕਰਦਾ। ਤੇ ਕਹਿੰਦੇ ਕਿ ਤੁਹਾਡੇ ਬੰਦ ਹੋਠ ਕਈ ਮੁਸ਼ਕਲਾਂ ਨੂੰ ਅੱਖੋਂ ਪਰੋਖੇ ਕਰ ਸਕਦੇ ਤੇ ਤੁਹਾਡੇ ਹੋਠਾਂ ਦੀ ਮੁਸਕਰਾਹਟ ਕਈ ਮੁਸ਼ਕਲਾਂ ਦਾ ਹੱਲ ਵੀ ਕਰ ਸਕਦੀ ਹੈ। ਕਿਆ ਬਾਤ ਹੈ ਜੀ, ਸ਼ੁਭ ਸਵੇਰ ਦੋਸਤੋ, ਟੁੱਡੀ ਗਏ। ਬਹੁਤ ਖੂਬਸੂਰਤ ਵਿਚਾਰ ਭੇਜਦੇ ਨੇ ਨਾਲ ਤਸਵੀਰ ਤੇ ਸਾਂਝੀ ਕਰਦੇ ਨੇ, ਚੰਗਾ ਲੱਗਦਾ। ਤੇ ਪਾਲਾ ਬੈਂਸ ਵੀ ਸਾਡੇ ਮਿੱਤਰ ਪਿਆਰੇ ਆ ਗਏ ਨੇ, ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਸੋ ਅਮਰੀਕ ਭਾਜੀ, ਵਿਕਟੋਰੀਆ ਦੀ ਗੱਲ ਕਰਦੇ ਹਾਂ। ਕੱਲ 450 ਤੋਂ ਉੱਤੇ ਕੋਰੋਨਾ ਵਾਇਰਸ ਦੇ ਜਿਹੜੇ ਕੇਸ ਨੇ ਉਹ ਰਜਿਸਟਰ ਹੋਏ ਨੇ। ਵਿਕਟੋਰੀਆ ਦੇ ਵਿੱਚ ਹਾਲਾਤ ਚੰਗੇ ਨਹੀਂ ਹੈਗੇ ਤੇ ਲੋਕਡਾਊਨ ਹੋਈ ਪਈ ਹੈ। ਤੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ, ਜਿਹੜੇ ਖਾਸ ਕਰਕੇ ਤੁਹਾਡੇ ਇਲਾਕੇ ਚ, ਮੇਰਾ ਕਸੂਲਾ ਚ ਹੋਇਆ ਆ ਕੇਸ ਥੋੜੇ ਜਿਹੇ।
ਹਾਂਜੀ, ਕਸੂਲਾ ਚ ਹੋਇਆ। ਹਾਂਜੀ
ਹਾਂਜੀ,
ਕਸੂਲਾ ਚ ਕ੍ਰੋਸ ਰੋਡ ਹੋਟਲ ਆ, ਉੱਥੇ ਹੋਇਆ ਤੇ ਪਲੈਨਟ ਫਿਟਨੈਸ ਆ ਜਿੱਥੇ ਕਸਰਤ ਕਰਨ ਜਾਂਦੇ ਉੱਥੇ, ਮਤਲਬ ਕਈ ਜਿਹੜੇ ਛੋਪਾ ਛੁਪਾ ਚ ਹੋਇਆ ਮਾੜਾ ਮੋਟਾ, ਏਡਾ ਨਹੀਂ ਹੈ ਜਿੱਦਾਂ ਮੈਲਬੋਰਨ ਦੇ ਵਿੱਚ, ਤਾਂ ਬਹੁਤ ਵੱਡਾ ਆ।
ਹਾਂਜੀ ਹਾਂਜੀ, ਮੈਲਬੋਰਨ ਦੇ ਵਿੱਚ ਪਤਾ ਨਹੀਂ ਹੁਣ ਇਹਦਾ ਮਤਲਬ ਕੀ ਵਜ੍ਹਾ, ਕਿੱਧਰ ਨੂੰ ਜਾ ਰਹੀ ਦੁਨੀਆ। ਖੈਰ ਕੋਈ ਗੱਲ ਨਹੀਂ, ਤੇ ਆਪਾਂ ਇਹ ਆ ਵੀ ਸਾਰੇ ਆਪਣਾ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਤੰਦਰੁਸਤ ਰੱਖੀਏ, ਆਪਣੀ ਕਸਰਤ ਕਰੀਏ, ਤੁਰੀਏ ਫਿਰੀਏ, ਔਰ ਜਿਹੜਾ ਖਾਣਾ ਪੀਣਾ ਆਪਣਾ ਬਿਲਕੁਲ ਦਰੁਸਤ ਰੱਖੀਏ। ਅਮਰੀਕ ਭਾਜੀ, ਹਾਂ ਠੀਕ ਰੱਖੀਏ। ਕਈ ਵਾਰੀ ਨਾ ਅਸੀਂ ਖਾਣੇ ਪੀਣੇ ਦੀਆਂ ਤਾਂ ਗੱਲਾਂ ਕਰ ਚੁੱਕੇ ਹਾਂ ਵੀ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ, ਤੇ ਇੱਕ ਵਾਰੀ ਚਲੋ ਫੇਰ ਰਿਮਾਇੰਡ ਕਰਾ ਦਿੰਦੇ ਹਾਂ ਕਿ ਪਰਸੋਂ ਹੀ ਮੈਂ ਇੱਕ ਹਰਬਲ ਡਾਕਟਰ ਦੇ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਠੀਕ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਮੀਟ ਨਹੀਂ ਖਾਓ, ਏਦਾਂ ਨਾ ਕਰੋ, ਪਰ ਇਸ ਟਾਈਮ ਦੇ ਵਿੱਚ ਜਿਹੜੇ ਮੀਟ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਮੀਟ ਖਾਂਦੇ ਹਾਂ ਤਾਂ ਇਹ ਥੋੜ੍ਹਾ ਜਿਹਾ ਕਹਿੰਦੇ ਤੁਹਾਡਾ ਇਮਿਊਨ ਸਿਸਟਮ ਕਹਿ ਲਓ ਕਿ ਕਈ ਵਾਰੀ ਨਾ ਗੱਟਸ ਦੇ ਵਿੱਚ ਥੋੜ੍ਹੀ ਇੰਜਰੀ ਕਰਦੇ ਨੇ, ਤੁਹਾਡੇ ਇਮਿਊਨ ਸਿਸਟਮ ਨੂੰ ਐਕਸਟਰਾ ਕੰਮ ਕਰਨਾ ਪੈਂਦਾ ਰਿਪੇਅਰ ਕਰਨ ਦੇ ਲਈ, ਜਿਹੜੇ ਐਨੀਮਲ ਫੈਟ ਨੂੰ
ਉਹਨੂੰ ਥੋੜਾ ਉੱਤੇ ਐਕਸਟਰਾ ਪ੍ਰੈਸ਼ਰ ਪੈਂਦਾ ਨਾ ਇਮਿਊਨ ਸਿਸਟਮ ਤੇ, ਹਾਰਡ ਹੁੰਦੇ ਡਾਈਜੈਸਟ ਕਰਨ, ਲੇਕਿਨ ਪ੍ਰੋਟੀਨ ਵੀ ਕਹਿੰਦੇ ਪ੍ਰੋਟੀਨ ਖਾਓ ਤੇ ਮੀਟ ਨਾ ਖਾਓ ਤੇ ਆਂਡੇ ਵਗੈਰਾ ਮੱਛੀ ਵਗੈਰਾ ਇਹ ਪੋਜ਼ਿਟਿਵ, ਇਹਦੇ ਚ ਕਾਫੀ ਚੰਗੀਆਂ ਚੀਜ਼ਾਂ ਹੁੰਦੀਆਂ। ਇਹ ਨਹੀਂ ਹੈ ਮੀਟ ਜਿਹੜਾ ਰੈੱਡ ਮੀਟ ਆ ਜਾਂ ਹੋਰ ਮੀਟ ਆ ਜਿਹੜਾ ਕਿ ਹਾਜ਼ਮੇ ਲਈ ਤੁਹਾਨੂੰ ਮੁਸ਼ਕਿਲ ਆ ਥੋੜੀ ਜਿਹੀ, ਉਹਨਾਂ ਨੂੰ ਨਾ ਖਾਓ, ਇੱਦਾਂ ਦੀ ਹੈ।
ਹਾਂਜੀ, ਉਹ ਘਟਾ ਦੋ, ਜਾਣੀ ਕਿ ਮਿਨੀਮਮ ਕਰ ਲਓ। ਤੇ ਉਹ ਕਹਿੰਦੇ ਵੀ ਜ਼ਿਆਦਾਤਰ ਜਿਹੜੇ ਆ ਲਿਕੁਇਡ ਪਾਣੀ ਜਿਹੜਾ ਆ ਉਹ ਪੂਰਾ ਪੀਣਾ ਆ, ਡੀਹਾਈਡਰੇਟ ਨਹੀਂ ਹੋਣ ਦੇਣਾ ਬੋਡੀ ਨੂੰ। ਤੇ ਉਹਦੇ ਵਿੱਚ ਜਿਸ ਤਰ੍ਹਾਂ ਸਾਡੇ ਪੁਰਾਣੇ ਪੰਜਾਬ ਦੇ ਵਿੱਚ ਵੀ ਤੀਜੇ ਦਿਨ ਸੌਂਫ ਵਾਲ ਲਈ, ਜੁਆਇਣ ਵਾਲ ਲਈ, ਜੁਆਇਣ ਦਾ ਪੱਕਾ ਮਾਰ ਲਿਆ ਜਾਂ ਗਰਮ ਪਾਣੀ ਨਾਲ ਉੱਠ ਕੇ ਸਵੇਰੇ ਜੁਆਇਣ ਖਾ ਲਈ, ਹੈ ਨਾ। ਸੋ ਇੱਦਾਂ ਦਾ ਜ਼ਰੂਰ ਕੋਈ ਨਾ ਕੋਈ ਪ੍ਰੋਗਰਾਮ ਜਾਰੀ ਰੱਖੋ, ਜਿਹੜਾ ਹਫ਼ਤੇ 2-3 ਵਾਰੀ ਜਿਹਨੂੰ ਕਾੜਾ ਕਹਿੰਦੇ ਆ, ਇਸ ਤਰ੍ਹਾਂ ਦੇ ਤੁਸੀਂ ਆਪਣੇ ਜਿਹੜੇ ਹੁਣ ਸੱਜਣ ਮਿੱਤਰ ਇੱਥੇ ਆਏ ਹੋਏ ਨੇ ਵਿਦੇਸ਼ 'ਚ ਨੇ, ਉਹ ਇੰਡੀਆ ਆਪਣੇ ਕਿਸੇ ਨੂੰ ਫੋਨ ਕਰਕੇ ਜਾਂ ਪੁੱਛ ਕੇ ਵੀ ਕਾਹਦਾ ਕਾੜਾ ਪੀਣਾ ਚਾਹੀਦਾ ਹੈ, ਕਿਸ ਤਰ੍ਹਾਂ ਦੇ। ਸੋ ਉਹ ਜਿਹੜੇ ਤੁਹਾਡੇ ਬੋਡੀ ਨੂੰ ਬਿਲਕੁਲ ਸਹੀ ਰੱਖਦਾ ਹੈ ਤੇ ਤਾਕਤਵਰ ਰੱਖਦਾ ਇਮਿਊਨ ਸਿਸਟਮ ਨੂੰ। ਸੋ ਇਸ ਤਰ੍ਹਾਂ ਦੀ ਜਿਹੜੀਆਂ
ਇੱਕ ਅਮਨਦੀਪ, ਹੋਰ ਵੀ ਮੈਂ ਇੱਥੇ ਅਖਬਾਰਾਂ 'ਚ ਪੜ੍ਹਦਾ ਹਾਂ, ਪੰਜਾਬੀ ਦੇ ਅਖਬਾਰ ਵਿੱਚ ਕਈ ਵਾਰੀ ਚੰਗੇ ਟਿਪਸ ਹੁੰਦੇ ਆ ਕੀ ਕੀ ਖਾਣਾ ਚਾਹੀਦਾ। ਉਹਦੇ ਵਿੱਚ ਕਹਿੰਦੇ ਤਾਂਬੇ ਦੇ ਭਾਂਡੇ ਵਿੱਚ ਨਾ ਪਾਣੀ ਤੁਸੀਂ ਰੱਖੋ 8-9 ਘੰਟੇ, ਤਾਂ ਫਿਰ ਉਹਦੇ ਨਾਲ ਵੀ ਕਾਫੀ ਇਮਿਊਨ ਸਿਸਟਮ ਜਿਹੜਾ ਤੁਹਾਡਾ ਸਥਿਰ ਹੁੰਦਾ ਆ, ਸਟਰੋਂਗ ਹੁੰਦਾ ਆ, ਕਿਉਂਕਿ ਉਹ ਤਾਂਬਾ ਵੀ ਤੁਹਾਨੂੰ ਉਹਦੇ 'ਚ ਘੁਲ ਜਾਂਦਾ ਹੋਊਗਾ, ਪਤਾ ਨੀ ਕੀ ਹੁੰਦਾ ਹੋਊਗਾ। ਇਹ ਰਿਕਮੈਂਡਡ ਆ ਵੈਸੇ ਕਿ 8-9 ਘੰਟੇ ਸ਼ਾਮ ਨੂੰ ਤੁਸੀਂ ਪਾਣੀ ਭਰ ਕੇ ਰੱਖ ਦਿਓ ਤਾਂਬੇ ਦੇ ਕਿਸੇ ਭਾਂਡੇ ਵਿੱਚ ਤੇ ਸਵੇਰ ਨੂੰ ਥੋੜਾ ਥੋੜਾ ਪੀ ਲਓ, ਫਿਰ ਤੁਹਾਡਾ ਇਮਿਊਨ ਸਿਸਟਮ ਕਾਫੀ ਸਟਰੋਂਗ ਹੁੰਦਾ ਹੈ। ਇੱਕ ਰਿਕਮੈਂਡੇਸ਼ਨ
ਇਹ ਹੈਗੀ ਹੈ, ਟਰੂ ਹੈ, ਇਹ ਹਜ਼ਾਰਾਂ ਸਾਲਾਂ ਤੋਂ ਇਹ ਏਦਾਂ ਚੱਲਦਾ ਆ। ਤੇ ਇੱਧਰ ਜਿਸ ਕਾਰਨ ਸੰਧੂ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਵਿਟਾਮਿਨ ਸੀ ਤੇ ਜ਼ਿੰਕ ਤੁਸੀਂ ਥੋੜਾ ਐਕਸਟਰਾ ਲੈਣਾ ਆ। ਹੁਣ ਵਿਟਾਮਿਨ ਸੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤਾਂ ਸੰਗਤਰਿਆਂ ਦਾ ਮੌਸਮ ਹੈ, ਤੁਸੀਂ 2-3 ਸੰਗਤਰੇ ਡੇਲੀ ਖਾ ਸਕਦੇ ਹੋ, ਬਾਜ਼ਾਰ ਤੋਂ ਵੀ ਲਿਆ ਕੇ ਖਾ ਸਕਦੇ ਹੋ। ਜੇ ਨੈਚੁਰਲ ਵਿਟਾਮਿਨ ਸੀ ਮਿਲ ਜਾਵੇ ਤਾਂ ਉਹਦੇ ਨਾਲ ਦੀ ਰੀਸ ਨੀ, ਪਰ ਤੁਸੀਂ ਵੈਸੇ ਵੀ ਲੈ ਸਕਦੇ ਹੋ, ਮਤਲਬ ਦੂਜੇ ਗੋਲੀਆਂ ਦੇ ਵਿੱਚ।
ਉਦਾਂ ਅਮਨਦੀਪ ਤੁਸੀਂ ਕਹਿੰਦੇ ਹੁੰਦੇ ਆ ਨਾ ਆਸਟ੍ਰੇਲੀਆ ਵਿੱਚ 3 ਚੀਜ਼ਾਂ ਨੀ ਖਾਣੀਆਂ ਚਾਹੀਦੀਆਂ, ਇੱਕ ਰਸ ਨੀ ਪੀਣੀ ਚਾਹੀਦੀ, ਇੱਕ ਲੱਸੀ ਨੀ ਪੀਣੀ ਚਾਹੀਦੀ, ਇੱਕ ਤੁਸੀਂ ਕਹਿੰਦੇ ਸ਼ਿਕੰਜਵੀ ਵੀ ਨੀ ਪੀਣੀ ਚਾਹੀਦੀ। ਪਰ ਜੇ ਤੁਸੀਂ ਇੱਕ ਨਿੰਬੂ ਦੀ ਸ਼ਿਕੰਜਵੀ ਸਵੇਰੇ ਸਵੇਰੇ ਪੀ ਲਓ ਤਾਂ ਉਹਦਾ ਬਹੁਤਾ ਕੋਈ ਹਰਜ ਨੀ ਹੁੰਦਾ। ਉਹ ਤੋਂ ਬਾਅਦ ਅਮਨਦੀਪ ਇੱਕ ਹੋਰ ਰਾਮਬਾਣ ਆ ਜਿਹੜਾ ਸਾਨੂੰ ਕਰਨਾ ਚਾਹੀਦਾ, ਉਹ ਚਾਹੀਦਾ ਕਿ ਲੂਣ ਪਾਣੀ ਵਿੱਚ ਲੂਣ ਪਾ ਕੇ ਨਾ ਗਰਮ ਕਰਕੇ ਕੋਸਾ ਕੋਸਾ ਉਹਦੇ 43 ਸਵੇਰੇ ਗਰਾਰੇ ਕਰਨੇ ਚਾਹੀਦੇ ਆ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਜਿਹੜਾ ਨਾ ਇੱਕ ਇਮਿਊਨ ਸਿਸਟਮ ਸਟਰੋਂਗ ਹੁੰਦਾ, ਗਲਾ ਸਾਫ਼ ਹੁੰਦਾ, ਜਿਸ ਵੇਲੇ ਗਲਾ ਸਾਫ਼ ਆ ਤਾਂ ਤੁਹਾਡੀ ਆਵਾਜ਼ ਵੀ ਕੜਕ ਆ ਤੇ ਤੁਹਾਡੇ ਵਿੱਚ ਇੱਕ ਤਰ੍ਹਾਂ ਦੇ ਨਾਲ ਫੁਰਤੀ ਵੀ ਆਉਂਦੀ ਆ, ਤੇ ਜੇ ਫੁਰਤੀ ਆਉਂਦੀ ਆ ਤੁਹਾਡੇ ਵਿੱਚ ਪੋਜ਼ਿਟਿਵਿਟੀ ਵੀ ਆਉਂਦੀ ਆ, ਤੇ ਇਹ ਵੀ ਇੱਕ ਚੰਗੀ ਐਕਸਰਸਾਈਜ਼ ਆ ਜਿਹੜੀ ਸਾਨੂੰ ਕਰਦੀ ਆ ਕਿ ਹੋ ਸਕੇ ਪਾਣੀ ਵਿੱਚ ਲੂਣ ਪਾ ਗਾਰੇ ਕਰਨੇ ਚਾਹੀਦੇ ਆ 2-4 ਮਿੰਟ, ਤਾਂ ਉਹਦੇ ਨਾਲ ਵੀ ਕਾਫੀ ਰਾਹਤ ਮਿਲਦੀ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਸਾਨੂੰ ਆਪਣੇ ਮਾਨਸਿਕ ਤੌਰ ਦੇ ਉੱਤੇ ਸਟਰੋਂਗ ਰਹਿਣਾ ਚਾਹੀਦਾ ਆ, ਉਨਾ ਸਾਨੂੰ ਸਰੀਰਕ ਤੌਰ ਦੀ ਸਰੀਰ ਦੀ ਵੀ ਦੇਖਭਾਲ ਕਰਨੀ ਚਾਹੀਦੀ ਆ। ਦੇਖੋ ਇਹ ਗੁਰਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ, ਸਾਡੇ ਧਰਮ ਦੇ ਵਿੱਚ ਵੀ ਇਹ ਕਿ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਅੱਗੇ ਬੈਠਾ ਹੈ ਨਾ, ਫਿਰ ਆਪਣੇ ਪਹਿਲਾਂ ਸੁੱਚਾ ਹੋ ਲਓ। ਜੇ ਤੁਸੀਂ ਆਪਣੀ ਬਾਡੀ ਦਾ ਖਿਆਲ ਰੱਖੋ, ਇਹ ਵੀ ਪਰਮਾਤਮਾ ਦੀ ਦੇਣ ਹੈ, ਇਹਦਾ ਖਿਆਲ ਰੱਖੋ ਔਰ ਇਹਨੂੰ ਤੰਦਰੁਸਤ ਰੱਖੋ, ਇਹਦੇ ਦੁਆਲੇ ਸਵਾਹਾਂ ਜਾਂ ਕਹਿ ਲਓ ਕਿ ਹੋਰ ਲੇਪ ਨਾ ਕਰੋ, ਇਹਨੂੰ ਸਵੱਛ ਰੱਖੋ ਤਾਂ ਕਿ ਕੋਈ ਬਿਮਾਰੀ ਨਹੀਂ ਲੱਗੇ, ਫੇਰ ਜਾ ਕੇ ਤੁਸੀਂ ਆਪਣਾ ਮਾਇੰਡ ਫੇਰ ਤੁਹਾਡਾ ਵਧੀਆ ਸੈੱਟ ਰਹਿੰਦਾ। ਸੋ ਦੋਨੋਂ ਬੈਲੈਂਸ ਰਹਿਣੇ ਚਾਹੀਦੇ ਆ, ਓਵਰ ਨਹੀਂ ਕੋਈ ਚੀਜ਼ ਕਰਨੀ ਚਾਹੀਦੀ। ਤੇ ਆਪਣੇ ਇੱਧਰ ਨਾ ਪਾਲਾ ਬੈਂਸ ਉਹਨਾਂ ਨੇ ਤਸਵੀਰ ਭੇਜੀ ਹੈ ਇੱਕ, ਤੇ ਉਹ ਤਸਵੀਰ ਦੇ ਕੋਬਰਮ ਤੋਂ ਫੋਟੋ ਮੈਂ ਤੁਹਾਨੂੰ ਭੇਜ ਰਿਹਾ ਜੀ, ਆਹ ਪਾਤੀ ਆ ਫੋਟੋ, ਤੁਸੀਂ ਦੇਖੋ ਫੋਟੋ, ਇੰਨਾ ਕੋਰਾ ਪਿਆ ਹੋਇਆ ਕੋਬਰਮ ਦੇ ਵਿੱਚ, ਕਹਿੰਦੇ ਉਹ ਭਾਜੀ ਇੰਨਾ ਕੋਰਾ, ਜਿਹੜੀ ਜਵੀ ਨੀ ਹੁੰਦੀ, ਜਵੀ ਤੁਹਾਨੂੰ ਪਤਾ ਹੀ ਆ, ਜਵੀ ਜਿਹੜੇ ਪਸ਼ੂਆਂ ਨੂੰ ਪਾਈ ਮਿਲਟ,
ਹਾਂਜੀ ਹਾਂਜੀ ਜਵੀ, ਹਾਂ
ਜਵੀ ਦੇ ਉੱਤੇ ਇੰਨਾ ਕੋਰਾ ਪਿਆ, ਉਹ ਢਹੀ ਪਈ ਆ ਜੀ, ਇੰਨਾ ਕੋਰਾ ਪੈ ਗਿਆ,
ਅੱਛਾ ਜੀ,
ਭਾਰ ਨਾਲ ਉਹ ਢਹਿ ਗਈ ਆ। ਸੋ ਉਹ ਦੇਖਣ ਵਾਲੀ ਤਸਵੀਰ ਆ, ਚਲੋ ਮਾੜੀ ਗੱਲ ਹੈ ਜੀ, ਤੇ ਪਰ ਅੰਗੂਰਾਂ ਵਾਸਤੇ ਚੰਗਾ ਹੁੰਦਾ ਕੋਰਾ, ਕਿਉਂਕਿ ਫੁੱਲ ਵਗੈਰਾ ਚੰਗੇ ਨਿਕਲਦੇ ਨੇ। ਜਗਤਾਰ ਜੌਲ ਸਾਡੇ ਨਾਲ ਜੁੜੇ ਨੇ, ਬਾਈ ਜੀ ਕੀ ਹਾਲ ਚਾਲ ਹੈ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਸਾਰਿਆਂ ਨੂੰ, ਤੇ ਮਨੀਲਾ ਤੋਂ ਬਲਰਾਜ ਸਿੰਘ ਹੁਣੀ ਕਹਿੰਦੇ ਆ ਜਾਓ ਫਿਰ ਬ੍ਰੇਕਫਾਸਟ ਕਰੋ, ਮਾਈ ਵਾਈਫ ਇਜ਼ ਮੇਕਿੰਗ ਬੇਸਣ ਚਿੱਲਾ, ਅੱਛਾ ਵੈਜੀਟੇਬਲ ਆਮਲੇਟ, ਕਿਆ ਬਾਤ ਹੈ। ਤੇ ਬਲਰਾਜ ਸਿੰਘ ਉਹਨਾਂ ਨੇ ਦੋ ਤਸਵੀਰਾਂ ਭੇਜੀਆਂ, ਦੇਖੋ ਜੀ ਉਹ ਬੇਸਣ ਦਾ ਵੀ ਆਮਲੇਟ ਬਣ ਜਾਂਦਾ, ਇਹ ਵੀ ਇੱਕ ਨਵੀਂ ਕਾਰਡ ਹੈ।
ਅੱਛਾ ਜੀ,
ਹਾਂਜੀ ਹਾਂਜੀ, ਇਹ ਤਸਵੀਰ ਮੈਂ ਭੇਜੀ ਹੈ, ਨਾਲ ਚਾਹ ਦਾ ਕੱਪ ਹੈ, ਤੇ ਮੈਨੂੰ ਲੱਗਦਾ ਨਾਲ ਅਖਰੋਟ ਤੇ ਬਦਾਮ ਵੀ ਹੈਗੇ ਆ। ਔਰ ਗੁਰਿੰਦਰ ਸਿੰਘ
ਅਮਨਦੀਪ, ਅਸੀਂ ਇਹਨਾਂ ਦੇ ਆ ਸਕਦੇ ਹਾਂ, ਪਰ ਅਸੀਂ ਬ੍ਰੇਕਫਾਸਟ ਤੋਂ ਥੋੜਾ ਪਰਹੇਜ਼ ਕਰਦੇ ਹਾਂ, ਪਰ ਰੋਟੀ ਖਾਂਦੇ ਹਾਂ,
ਬ੍ਰੇਕਫਾਸਟ ਨੀ ਕਰੀਦਾ, ਅਸੀਂ ਤਾਂ ਪਰੌਂਠੇ ਖਾਈਦੇ ਆ ਸਵੇਰ ਨੂੰ, ਤੇ
ਪਰੌਂਠੇ ਖਾਈਦੇ,
ਹਾਂਜੀ। ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿ ਰਹੇ ਨੇ ਕਿ ਵੀਰ ਜੀ ਫਲੋਰਾ ਸਾਹਿਬ ਕਿਤੇ ਆਉਣ ਵਾਲੀਆਂ ਚੋਣਾਂ ਵਿਚ ਤਾਂ ਨੀ ਖੜ ਰਹੇ, ਕਿਉਂਕਿ ਇਹ ਨੇਤਾਵਾਂ ਵਾਂਗ ਆਉਂਦੇ ਹੀ ਸਰੋਤਿਆਂ ਨੂੰ ਫੂਕ ਚੁਕਾਉਣੀ ਸ਼ੁਰੂ ਕਰ ਦਿੰਦੇ ਹਨ। ਕਾੜਾ ਬਾਕੀ ਕਹਿੰਦੇ ਕਾੜਾ ਤਾਂ ਅਲਸੀ ਦਾ ਹੀ ਵਧੀਆ ਬਣਦਾ ਜੀ, ਬਾਕੀ ਪਿੰਨੀਆਂ ਬਣਾ ਲਿਓ। ਹਾਂਜੀ, ਬਹੁਤ ਕਾੜਿਆਂ ਦੇ ਬੜੇ ਰੂਪ ਨੇ, ਤੇ ਕਾੜੇ ਦਾ ਉਹਦਾ ਮਤਲਬ ਪਤਾ ਕੀ ਹੁੰਦਾ ਜੀ ਅਮਰੀਕ ਭਾਜੀ?
ਹਾਂਜੀ ਹਾਂਜੀ,
ਭਾਸ਼ਾ ਦੇ ਮਾਮਲੇ
ਨਹੀਂ, ਮੈਨੂੰ ਕਾੜਾ ਕਾੜਾ ਵੈਸੇ ਤਾਂ ਪੀਤਾ ਆ, ਪਰ ਇਹਦੇ ਮਤਲਬ ਜਿਹੜੇ ਤੁਸੀਂ ਕੱਢਣੇ ਉਹ ਨੀ ਮੈਨੂੰ ਪਤਾ।
ਹਾਂ, ਹੁਣ ਦੇਖੋ ਇਹ ਕਹਿੰਦੇ ਆਲਸੀ ਦਾ ਕਾੜਾ ਬਣਾ ਲਓ, ਮੈਂ ਕਹਿੰਦਾ ਜਵਾਨ ਵੀ ਪਿਆ ਸਕਦੀ ਆ, ਮੈਂ ਇਹ ਵੀ ਕਹਿੰਦਾ ਵੀ ਉਹਦੇ ਵਿੱਚ ਸੌਂਫ ਪਾ ਲਓ, ਕੁਛ ਪਾ ਲਓ, ਮਲੱਠੀ ਪਾ ਲਓ, ਤੁਲਸੀ ਪਾ ਲਓ, ਵਟ ਐਵਰ, ਹਨਾ। ਤੇ ਇਹਨੂੰ ਕਹਿੰਦੇ ਆ ਕਾੜਾ, ਕਾੜਾ ਜਿਹੜਾ ਸ਼ਬਦ ਹੈ ਨਾ ਉਹ ਬਣਿਆ ਆ ਕੱਕਾ ਤੇ ਡਾੜੇ ਤੋਂ, ਕੱਕਾ ਤੇ ਡਾੜਾ। ਹੁਣ ਕੱਕੇ ਤੇ ਡਾੜੇ ਦੇ ਵਿਚਾਲੇ ਸਾਰੇ ਹੀ ਅੱਖਰ ਆ ਜਾਂਦੇ ਨੇ ਜੀ, ਕੱਕੇ ਤੋਂ ਲੈ ਕੇ ਡਾੜੇ ਤੱਕ, ਜਿੱਦਾਂ ਏ ਤੋਂ ਲੈ ਕੇ ਜੈਡ ਤੱਕ, ਇਹਦਾ ਮਤਲਬ ਇਹ ਹੁੰਦਾ ਕਾੜੇ ਤੋਂ, ਕੁਛ ਵੀ ਪਾ ਲਓ ਸਾਰਿਆਂ ਨੂੰ ਇਕੱਠੇ ਕਰਕੇ
ਹਾਂਜੀ ਹਾਂਜੀ
ਜਿੱਦਾਂ ਕਈ ਇੰਡੀਆ ਡਾਕਟਰ ਪਤਾ ਕੀ ਕਰਦੇ ਆ ਤਿੰਨ ਚਾਰ ਗੋਲੀਆਂ ਦੇ ਦਿੰਦੇ ਨੇ ਤੁਹਾਨੂੰ ਮੈਂ ਡਾਕਟਰ ਪੰਧੇਰ ਹੋਣਾ ਗੱਲ ਕਰ ਰਿਹਾ ਉਹ ਕਹਿੰਦੇ ਉਹ ਇੰਡੀਆ ਇਹ ਕਰਦੇ ਆ ਵੀ ਏਦੇ ਦੇਖ ਕੇ ਤਿੰਨ ਚਾਰ ਤਰ੍ਹਾਂ ਦੀਆਂ ਗੋਲੀਆਂ ਦੇ ਦਿੰਦੇ ਉਹਨਾਂ ਚੋਂ ਇੱਕ ਕੰਮ ਕਰ ਜਾਂਦੀ ਆ ਉਹ ਬੰਦਾ ਠੀਕ ਹੋ ਜਾਂਦਾ ਅਸਲ ਦੇ ਵਿੱਚ ਉਹ ਵੀ ਕਾੜਾ ਹੀ ਬਣਾ ਦੇ ਹੁੰਦੇ ਗੋਲੀਆਂ ਦਾ ਓਦਾਂ ਨੀ ਹੈਗਾ
ਬਿਲਕੁਲ ਬਿਲਕੁਲ ਹਾਂਜੀ
ਇਹ ਜਿਹੜਾ ਕਾੜੇ ਦਾ ਮਤਲਬ ਹੈ ਨਾ ਜਿਹੜਾ ਕਾੜੇ ਦਾ ਮਤਲਬ ਹੈ ਕਾੜੇ ਦਾ ਮਤਲਬ ਹੁੰਦਾ ਕੱਕੇ ਤੋਂ ਲੈ ਕੇ ਡਾੜੇ ਤੱਕ ਵੀ ਜੋ ਵੀ ਤੁਹਾਨੂੰ ਮਿਲਦਾ ਹੈ ਮਸਾਲੇ ਮਿਲਦੇ ਆ ਉਹ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਉਬਾਲ ਲਓ ਉਹਨਾਂ ਦਾ ਜਿਹੜਾ ਤੱਤ ਹੈ ਉਹ ਜਦੋਂ ਅੰਦਰ ਜਾਂਦਾ ਹੈ ਤਾਂ ਕੋਈ ਨਾ ਕੋਈ ਜਿਹੜਾ ਤੁਹਾਡੇ ਬੋਡੀ ਚ ਘਾਟ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਆ ਸੋ ਇਸ ਕਰਕੇ ਉਹ ਲਾਹੇਵੰਦ
ਜਿਹੜੀ ਇਹਦਾ ਮਤਲਬ ਇਹ ਹੈ ਵੀ ਇਹਨਾਂ ਇਹਨਾਂ ਅੱਖਰਾਂ ਦੇ ਵਿੱਚ ਜਿਹੜੀ ਵੀ ਚੀਜ਼ ਤੁਹਾਡੇ ਕੋਲ ਦਸਤਿਆਬ ਆ ਉਹਨੂੰ ਤੁਸੀਂ ਯੂਜ਼ ਕਰ ਸਕਦੇ
ਹਾਂਜੀ 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 ਇਸ ਤਰ੍ਹਾਂ ਹੀ ਹੈ ਕਾੜੇ ਦਾ ਜਿੱਦਾਂ ਕੜਾ ਆ ਕੜੇ ਦਾ ਮਤਲਬ ਵੀ ਇਹੀ ਆ ਕੱਕੇ ਤੋਂ ਲੈ ਕੇ ਡਾੜੇ ਤੱਕ ਮਤਲਬ ਪੂਰੇ ਸਰਕਲ ਪੂਰਾ ਸਰਕਲ ਜਿਹੜਾ ਉਹਨੂੰ ਕਹਿੰਦੇ ਆ ਉਹਨੂੰ ਕੱਕੇ ਤੋਂ ਲੈ ਕੇ ਡਾੜਾ ਜਿੱਦਾਂ ਅਸੀਂ ਏ ਤੋਂ ਜੈਡ ਗਏ ਦਾ ਏਦਾਂ ਹੀ ਕੱਕੇ ਤੋਂ ਡਾੜਾ ਬਣ ਜਾਂਦਾ ਕੜਾ ਸਰਕਲ ਪੂਰਾ ਸਾਈਕਲ
ਹਾਂਜੀ ਹਾਂਜੀ
ਹਾਂਜੀ ਇਹ ਮੈਂ ਆਪਣੀ ਬੁੱਕ ਦੇ ਵਿੱਚ ਵੀ ਵੈਸੇ ਲਿਖਿਆ ਸੀ ਤੇ ਇਹ ਸਾਰੀਆਂ ਜਿਹੜੀਆਂ ਟਰਮਸ ਹੈ ਨਾ ਇਹ ਬਹੁਤ ਵਧੀਆ ਆ ਆਪਾਂ ਇਹਨਾਂ ਨੂੰ ਅਣਗੌਲਦੇ ਆ ਖੈਰ ਅਵਤਾਰ ਸੰਧੂ ਸਾਡੇ ਨਾਲ ਜੁੜੇ ਨੇ ਹਾਂਜੀ ਤੇ ਅਵਤਾਰ ਸੰਧੂ ਹਿਲਸਟਨ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਨੰਦ ਮਾਣਦੇ ਆ ਕਹਿੰਦੇ ਕਿਚਨ ਚ ਐਕਸਰਸਾਈਜ਼ ਕਰ ਰਹੇ ਆ ਜੀ ਕਹਿੰਦੇ ਨਾਲ ਹੱਸ ਰਹੇ ਨੇ
ਜਿੱਦਾਂ
ਇੱਕ ਹੱਥ ਸੱਜੇ ਨੂੰ ਘੁਮਾਓ ਇੱਕ ਹੱਥ ਖੱਬੇ ਨੂੰ ਘੁਮਾਓ ਇੱਕ ਹੱਥ ਸੱਜੇ ਨੂੰ ਘੁਮਾਓ ਇੱਕ ਹੱਥ ਖੱਬੇ ਨੂੰ ਘੁਮਾਓ ਫਿਰ ਟੂਟੀ ਨਾਲ
ਹੱਥਾਂ ਦੀ ਉਹਨੂੰ ਖਾ ਲਓ
ਨਹੀਂ ਨਹੀਂ ਫਿਰ ਟੂਟੀ ਉੱਪਰ ਨੂੰ ਚੱਕੋ ਪਾਣੀ ਚੱਲ ਜਾਏਗਾ ਫਿਰ ਉਹਨੂੰ ਧੋ ਦਿਓ ਫਿਰ ਉਹਨੂੰ ਸੱਜੇ ਹੱਥ ਨਾਲ ਟੋਕਰੀ ਚ ਰੱਖ ਦਿਓ ਇਹ ਹੈਗੀ ਐਕਸਰਸਾਈਜ਼ ਭਾਂਡੇ ਧੋਣ ਵਾਲੀ ਐਕਸਰਸਾਈਜ਼ ਹੋਰ ਵੀ ਕਈ ਤਰ੍ਹਾਂ ਦੀ ਐਕਸਰਸਾਈਜ਼ ਨੇ ਜਿਹੜੀ ਤੁਸੀਂ ਕਰ ਸਕਦੇ ਹੋ ਕਿਚਨ ਚ
ਅਮਨਦੀਪ ਜਿਹੜੇ ਨਾ ਸਰੋਤੇ ਨੇ ਕਿਹਾ ਇਲੈਕਸ਼ਨ ਲੜਨ ਦੀ ਕੋਈ ਗੱਲ ਨੀ ਮੈਂ ਤਾਂ ਅਗਰ ਅਮਨਦੀਪ ਇਲੈਕਸ਼ਨ ਚ ਖੜ ਜਾਵੇ ਨਾ ਇਹ ਤਾਂ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਐਕਸਪੈਕਟਡ ਬਣ ਸਕਦੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਵੋਟਾਂ ਪੈਣੀਆਂ ਇਹ ਲੀਡਰ ਵੀ ਰਹੇ ਆ ਇਹਨਾਂ ਦਾ ਵੋਟ ਬੈਂਕ ਵੀ ਕਾਫੀ ਆ ਹੁਣ ਮੈਂ ਤਾਂ ਜਿੱਦਾਂ ਕਹਿੰਦਾ ਸੀ ਆਪਣੇ ਰਿੱਕੀ ਕਿ ਅੰਕਲ ਜੀ ਤੁਸੀਂ ਤਾਂ ਹੀ ਬਣ ਸਕਦੇ ਆ ਜੇ ਸਰਬਸੰਮਤੀ ਹੋ ਜਾਵੇ ਤੇ
ਉਦਾਂ ਤਾਂ ਕੋਈ ਚਾਂਸ ਨਹੀਂ ਸਰਬਸੰਮਤੀ ਦੇ ਹੈਗੇ ਆ ਚਾਂਸ ਅਮਰੀਕ ਭਾਜੀ ਦੇ ਠੀਕ ਹੈ ਤੇ ਚਲੋ ਜੀ ਜਦ ਤੱਕ ਅਵਤਾਰ ਸੰਧੂ ਕਿਚਨ ਚ ਐਕਸਰਸਾਈਜ਼ ਕਰ ਰਹੇ ਨੇ ਤੇ ਇਨ ਦਾ ਮੀਨ ਟਾਈਮ ਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਵੀਰ ਸੇਖੋਂ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿਚ ਮੈਲਬਨ ਤੋਂ ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਤੇ ਬਲਰਾਜ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ ਕਿਊ ਤੋਂ ਇਹ ਕਿਊ ਪਤਾ ਕਿੱਥੇ ਆ ਅਮਰੀਕ ਭਾਜੀ
ਹਾਂਜੀ
ਅਟਾਰੀ ਦੇ ਕੋਲ ਹਾਂ ਅਟਾਰੀ ਦੇ ਕੋਲ ਹੈ ਕਿਊ ਬਹੁਤ ਸੋਹਣਾ ਕਸਬਾ ਆ ਛੋਟਾ ਜਿਹਾ ਤੇ ਇੱਥੇ ਨਾ ਅੱਜ ਤੋਂ ਤਕਰੀਬਨ 20-22 ਸਾਲ ਪਹਿਲਾਂ ਸੜਕ ਦੇ ਹਾਈਵੇ ਦੇ ਨਾਲ ਨਾਲ ਖੱਬੇ ਹੱਥ ਨਾ ਇੱਕ ਯੂਕਲਿਪਟਸ ਪਲਾਂਟੇਸ਼ਨ ਲਾਈ ਸੀਗੀ ਸਫੈਦੇ ਦਾ ਮਤਲਬ ਪਲਾਂਟੇਸ਼ਨ ਮੇਰਾ ਖਿਆਲ ਹੋਣੇ ਆ ਉਹ 300-400 ਖੇਤ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਜਦੋਂ ਛੋਟੇ ਸਫੈਦੇ ਹੁੰਦੇ ਆ ਨਾ ਤੁਹਾਨੂੰ ਪਤਾ ਹੀ ਇੰਡੀਆ ਦੇਖੇ ਹੀ ਹੋਣੇ ਆ ਤੇ ਹੁਣ ਬਹੁਤ ਵੱਡੇ ਵੱਡੇ ਅਕਸਰ ਅਸੀਂ ਲੰਘਦੇ ਇੱਥੋਂ ਦੇਖਦੇ ਹੁੰਦੇ ਤੇ ਕਿਊ ਦੀ ਯਾਦ ਆ ਜਾਂਦੀ ਹੁਣ ਤਾਂ ਚਲੋ ਬਾਈਪਾਸ ਹੋ ਗਿਆ ਤਾਂ ਬਹੁਤ ਚੰਗਾ ਜੀ ਤੁਸੀਂ ਪ੍ਰੋਗਰਾਮ ਚ ਜੁੜੇ ਨੇ ਤੇ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਫਤਿਹ ਬੁਲਾ ਰਹੇ ਨੇ ਕਹਿੰਦੇ ਬਾਬਾ ਆਲਾ ਸਿੰਘ ਜੀ ਦੀ ਪਤਨੀ ਦਾ ਵੀ ਮਾਈ ਫੱਤੋ ਸੀ ਜੀ ਸਿੰਘ ਸੱਜਣ ਤੇ ਫਤਿਹ ਕੌਰ ਬਣ ਗਿਆ ਜੀ ਹਾਂਜੀ ਇਧਰੋਂ ਵੀ ਹੋ ਸਕਦਾ ਹੈ ਬਹੁਤ ਬਹੁਤ ਵਧੀਆ ਜਾਣਕਾਰੀ ਮਨਦੀਪ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਉਹ ਵੀ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਇਹ ਸ਼ਾਇਦ ਈਮੇਲ ਦੇ ਵਿੱਚ ਮੈਂ ਥੋੜੀ ਦੇਰ ਬਾਅਦ ਪੜਾਂਗਾ ਪਰ ਅਜਮੇਰ ਸਿੰਘ ਜੀ ਕਹਿੰਦੇ ਨੇ ਕਹਿੰਦੇ ਕਾਪਰ ਵਾਟਰ ਮਾਡਰੇਸ਼ਨ ਵਿੱਚ ਲੈਣਾ ਚਾਹੀਦਾ ਹੈ ਜੀ ਜਿਹੜਾ ਕਾਪਰ ਵਾਟਰ ਹੈ ਉਹ ਥੋੜਾ ਥੋੜਾ ਲੈਣਾ ਚਾਹੀਦਾ ਹਮੇਸ਼ਾ ਰੋਜ਼ ਹੀ ਨਹੀਂ ਪੀਣਾ ਚਾਹੀਦਾ ਜਿੱਦਾਂ ਸ਼ਰਾਬ ਕਹਿੰਦੇ ਐਲਕੋਹਲ ਮਾਡਰੇਸ਼ਨ ਚ ਪੀਣੀ ਚਾਹੀਦੀ ਤੇ ਕਾਪਰ ਵਾਟਰ ਵੀ ਇੱਦਾਂ ਕਰਨਾ ਚਾਹੀਦਾ
ਠੀਕ ਹੈ ਇਹਨਾਂ ਦੀ ਗੱਲ ਵੈਸੇ ਠੀਕ ਹੀ ਹੋਣੀ ਇਹਨਾਂ ਦੀ ਗੱਲ ਮਿਨਰਲ ਹੁੰਦੇ ਨਾ
ਨਹੀਂ ਇਹ ਕਾਫੀ ਪੜ੍ਹਦੇ ਨੇ ਜੀ ਇਹਨਾਂ ਨੂੰ ਬਹੁਤ ਨੌਲੇਜ ਹੈ ਤੇ ਪ੍ਰੋਗਰਾਮ ਦੇ ਵਿੱਚ ਵੀ ਇਹ ਅਕਸਰ ਆਉਂਦੇ ਨੇ ਤੇ ਚੰਗਾ ਲੱਗਦਾ ਤਾਂ ਇੱਧਰ ਇਹ ਫੋਟੋ ਭੇਜੀ ਹੈ ਇੱਕ ਮਨਦੀਪ ਹੋਣਾ ਨੇ ਮੈਂ ਬਾਅਦ ਚੋਂ ਇਹਦੇ ਬਾਰੇ ਗੱਲ ਕਰਾਂਗੇ ਬੇਰੁਜ਼ਗਾਰੀ ਦੀਆਂ ਗੱਲਾਂ ਕਰ ਰਹੇ ਨੇ ਕੈਪਟਨ ਸਾਹਿਬ ਤੇ ਪਰਮਜੀਤ ਧਾਲੀਵਾਲ ਬ੍ਰਿਸਬਨ ਤੋਂ ਕਹਿੰਦੇ ਨੇ ਕਿ ਸਿੱਧੂ ਸਾਹਿਬ ਜੀ ਅੱਜ ਨੈਚੁਰਲ ਵਿਟਾਮਿਨ ਡੀ ਖਾਵਾਂਗੇ ਜੀ, ਆਊਟਸਾਈਡ ਕੰਮ ਕਰਦੇ ਆ, ਧੁੱਪ ਤੋਂ ਲਵੋਗੇ ਜੀ। ਠੀਕ ਹੈ ਜੀ,
ਬਿਲਕੁਲ ਬਿਲਕੁਲ
ਹਾਂਜੀ। ਤੇ ਨਰਿੰਦਰ ਠੌਰ ਕਹਿੰਦੇ ਨੇ ਭਾਜੀ ਆਪਾਂ ਤਾਂ ਗੱਲਾਂ ਦੇ ਪਰੌਂਠੇ ਖਾਂਦੇ ਆ ਵੀਕਐਂਡ ਤੇ। ਠੀਕ ਹੈ ਜੀ। ਤਾਂ ਹਰਦੀਪ ਸਿੰਘ ਸਿਡਨੀ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਮੇਰਾ ਖਿਆਲ ਪਹਿਲੀ ਵਾਰੀ ਮੈਸੇਜ ਪਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ, ਚੰਗਾ ਲੱਗਿਆ ਜੀ ਆਇਆਂ ਨੂੰ ਜੀ ਪ੍ਰੋਗਰਾਮ ਚ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਕਾੜਾ ਤਾਂ ਜੀ ਐਮਾਜ਼ਨ ਹੀ ਬਣ ਗਿਆ A to Z। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਸੋ ਅਮਰੀਕ ਭਾਜੀ ਗੱਲ ਇਹ ਹੈ ਵੀ ਆਪਾਂ ਚਲੋ ਮੈਸੇਜ ਵੀ ਨਾਲ ਲੈ ਰਹੇ ਹਾਂ, ਨਾਲ ਥੋੜਾ ਬਹੁਤਾ ਹਾਸਾ ਮਜ਼ਾਕ ਵੀ ਚੱਲ ਰਿਹਾ ਸਾਡੇ, ਤੇ ਸੀਰੀਅਸ ਨੋਟ ਦੇ ਉੱਤੇ ਜਿਹੜੀ ਇਕੋਨਮੀ ਹੈ ਉਹਦਾ ਹਜੇ ਕੋਈ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੇ ਖਰਚੇ ਕੰਟਰੋਲ 'ਚ ਰੱਖਣ ਅਤੇ ਆਪਣੇ ਆਪ ਨੂੰ ਵੀ ਕੰਟਰੋਲ 'ਚ ਰੱਖਣ। ਕੱਲ੍ਹ ਹੀ ਮੇਰੀ ਇੱਕ ਗੱਲਬਾਤ ਹੋ ਰਹੀ ਸੀਗੀ ਇੱਕ ਬੈਂਕ ਦੇ ਮੈਨੇਜਰ ਦੇ ਨਾਲ, ਮੇਰੇ ਮਿੱਤਰ ਨੇ, ਅਤੇ ਉਹਨਾਂ ਨੇ ਵੀ ਇਹ ਖਦਸ਼ਾ ਪ੍ਰਗਟ ਕੀਤਾ ਹੈ ਕਿ ਹਜੇ ਤਾਂ ਜਿਹੜਾ ਸਟਿਮੂਲਸ ਚੱਲ ਰਿਹਾ ਹੈ, ਜੋਬ ਕੀਪਰ ਚੱਲ ਰਹੀਆਂ ਨੇ, ਜੋਬ ਸੀਕਰ ਪੇਮੈਂਟਸ ਚੱਲ ਰਹੀਆਂ ਨੇ, ਜਿਹਦਾ ਕਿ ਇੱਕ ਵੱਖਰੇ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਮਿਸਯੂਜ਼ ਵੀ ਉਹਨੂੰ ਕਰ ਰਹੇ ਨੇ, ਇਹ ਵੀ ਜੱਗ ਜ਼ਾਹਰ ਹੈ। ਪਰ ਜਿਹੜਾ ਪੈਸਾ ਆ ਹਜੇ ਫਲੋ ਹੋ ਰਿਹਾ, ਕੋਈ ਦਿੱਕਤ ਨਹੀਂ, ਕਿਸ਼ਤਾਂ ਜਿਹੜੀਆਂ ਬੰਦ ਨੇ ਬੈਂਕਾਂ ਦੀਆਂ, ਜਿਹੜੇ ਕਰਜ਼ੇ ਲਏ ਹੋਏ ਨੇ ਘਰਾਂ ਦੇ ਉੱਤੇ, ਪ੍ਰੋਪਰਟੀਆਂ ਦੇ ਉੱਤੇ, ਬਿਜ਼ਨਸ ਦੇ ਉੱਤੇ, ਉਹ ਸਪਟੰਬਰ ਤੱਕ ਬੰਦ ਨੇ। ਪਰ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਜਦੋਂ ਸਰਕਾਰ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਪੈਸਾ ਆ ਉਹ ਬੰਦ ਹੋ ਜਾਏਗਾ, ਉਦੋਂ ਉਹਦੇ ਕੀ ਰਿਜ਼ਲਟ ਨਿਕਲਣਗੇ। ਅਮਰੀਕ ਭਾਜੀ ਤੁਸੀਂ ਕਦੇ ਇਹਦੇ ਬਾਰੇ ਸੋਚਿਆ, ਚਿੰਤਨ ਕੀਤਾ ਵੀ ਮਤਲਬ ਜੇ ਪੈਸੇ?
ਜੀ ਅਮਨਦੀਪ, ਮੈਂ ਇਹਦੇ ਬਾਰੇ ਸੋਚਦਾ ਰਹਿੰਦਾ, ਕਿਉਂਕਿ ਸੋਚਣਾ ਪੈਂਦਾ ਵੀ ਆ ਕਿ ਕੀ ਭਵਿੱਖ ਵਿੱਚ ਹੋਊਗਾ, ਜਿਹੜੀ ਸਟਿਮੂਲਸ ਪੈਕੇਜ ਜਿਹੜਾ ਮਿਲਿਆ ਆ ਇਹਦੇ। ਅਮਨਦੀਪ ਜੇ ਤੁਸੀਂ ਡੀਪਲੀ ਇਹਦੇ ਵਿੱਚ ਇਹਨੂੰ ਦੇਖੋ ਨਾ, ਤੇ ਇਹਦੀ ਇਹਦੇ ਬੈਨੀਫਿਸ਼ੀਅਲ ਜਿਹੜੇ ਆ ਉਹ ਬਹੁਤ ਥੋੜੇ ਆ, ਮਤਲਬ 20% ਲੋਕਾਂ ਨੂੰ ਫਾਇਦਾ ਹੋਇਆ ਹੋਊਗਾ ਜਿਹੜੇ ਐਕਚੁਲੀ ਅਨਇਮਪਲੋਇਡ ਹੋਏ ਆ। ਲੇਕਿਨ ਜਿਹੜੇ ਲੋਕ ਨਾ ਪਹਿਲਾਂ ਹੀ ਅਨਇਮਪਲੋਇਡ ਸੀ, ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਇਸ ਫੰਡ ਤੇ ਜਾਣ ਦਾ, ਤੇ ਉਹਨਾਂ ਨੂੰ ਪੈਸੇ ਜਿਹੜੇ ਡਬਲ, ਉਹਨਾਂ ਦੀ ਜੇ ਪਹਿਲੀ ਪੈਨਸ਼ਨ ਸੀ ਉਹ ਤੋਂ ਡਬਲ ਪੈਸੇ ਮਿਲਣ ਲੱਗ ਪਏ ਆ, ਤੇ ਇਹਦੀ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਰਹੀ। ਤੇ ਗੌਰਮੈਂਟ ਹੁਣ ਬੜੇ ਥੰਮੇ ਨਾਲ ਜਾਂ ਬੜੀ ਵੈਲੂਏਸ਼ਨ ਕਰਕੇ ਸਾਰੀ ਸਿਚੁਏਸ਼ਨ ਨੂੰ ਨਾ ਡੀਪਲੀ, ਤੇ ਇਹਦੇ ਤੇ ਕੰਮ ਕਰ ਰਹੀ ਹੈ। ਤੇ ਉਹ ਜਿਹੜੇ ਬੰਦੇ ਬਿਨਾਂ ਕੰਮ ਕੀਤੇ ਇਹਨੂੰ ਪੈਸੇ ਲੈ ਰਹੇ ਜਿਹੜੇ ਡਿਜ਼ਰਵ ਨਹੀਂ ਕਰਦੇ, ਉਹ ਪ੍ਰੋਬਲਮ ਖੜੀ ਕਰੂਗੇ, ਕਿਉਂਕਿ ਉਹਨਾਂ ਕੋਲ ਪੈਸਾ ਜਿਸ ਵੇਲੇ ਜ਼ਿਆਦਾ ਆ ਜਾਂਦੇ, ਮਨੀ ਸਰਕੂਲੇਸ਼ਨ ਉਹਨਾਂ ਲੋਕਾਂ ਕੋਲ ਜ਼ਿਆਦਾ ਆ ਜਾਂਦੀ ਜਿਨ੍ਹਾਂ ਦੀ ਪਹਿਲਾਂ ਆਮਦਨ ਘੱਟ ਸੀ, ਫਿਰ ਉਹ ਐਕਸਪੈਂਡ ਕਰਦੇ। ਇੱਕ ਗੱਲੋਂ ਤਾਂ ਠੀਕ ਆ ਕਿ ਉਹ ਐਕਸਪੈਂਸ਼ਨ ਹੋਊਗੀ, ਮਨੀ ਮਾਰਕੀਟ ਚ ਆਊਗੀ, ਚੀਜ਼ਾਂ ਵਿਕੂਗੀਆਂ, ਦੈਟਸ ਗੁੱਡ। ਪਰ ਇਹਦੇ ਨਾਲ ਕਈ ਵਾਰੀ ਇਹ ਵੀ ਹੁੰਦਾ ਕਿ ਅਨਨੈਸੈਸਰੀ ਇਨਫਲੇਸ਼ਨ ਵੀ ਕ੍ਰੀਏਟ ਹੋ ਜਾਂਦਾ। ਇੱਕ ਪਾਸੇ ਤਾਂ ਜਿਨ੍ਹਾਂ ਲੋਕਾਂ ਕੋਲ ਜੋਬਸ ਹੈ ਨਹੀਂ ਉਹਨਾਂ ਨੂੰ ਪਹਿਲਾਂ ਹੀ ਪ੍ਰੋਬਲਮ ਆ ਰਹੀ ਹੈ, ਦੂਜੇ ਪਾਸੇ ਜਿਹੜਾ ਪੈਸਾ ਜਿਨ੍ਹਾਂ ਕੋਲ ਹੈ ਨਹੀਂ ਸੀ ਉਹ ਖਰਚ ਰਹੇ ਆ, ਉਹ ਇਨਫਲੇਸ਼ਨ ਕ੍ਰੀਏਟ ਕਰ ਰਹੇ, ਉਹਨਾਂ ਨੂੰ ਡਬਲ ਮਾਰ ਪੈ ਸਕਦੀ ਹੈ ਜਿਨ੍ਹਾਂ ਦੀਆਂ ਜੋਬਾਂ ਜਾਂਦੀਆਂ ਆ। ਤੇ ਇਹਦੇ ਬਾਰੇ ਵੀ ਗੌਰਮੈਂਟ ਸੋਚ ਰਹੀ ਆ। ਪਰ ਇਸ ਵੇਲੇ ਜਿਹੜੀ ਇਕੋਨਮੀ ਹੈ ਨਾ ਅਮਨਦੀਪ, ਉਹ ਬੀ ਸ਼ੇਪ ਵਿੱਚ ਜਾਊਗੀ, ਕਿਉਂਕਿ ਏਦਾਂ ਦੀ ਜਿਹੜੀ ਨਾ ਟੈਂਪਰੇਰੀ ਟ੍ਰਬਲਸ ਹੁੰਦੀਆਂ, ਟੈਂਪਰੇਰੀ ਬਬਲਸ ਹੁੰਦੇ ਆ ਇਕੋਨਮੀ ਦੇ ਵਿੱਚ ਆਉਂਦੇ ਆ, ਜਾਂ ਵਰਲਡ ਇਕੋਨਮੀ ਚ ਆਉਂਦੇ ਜਾਂ ਕੰਟਰੀ ਦੀ ਇਕੋਨਮੀ ਚ ਆਉਂਦੇ, ਬਹੁਤ ਦੇਰ ਰਹਿੰਦੇ ਨਹੀਂ ਹੁੰਦੇ ਉਹ ਬਬਲ, ਛੇਤੀ ਘੱਟ ਪ੍ਰੋਬਲਮ ਜਿਹੜੀਆਂ ਨਾ ਛੇਤੀ ਖਤਮ ਹੋ ਜਾਂਦੀਆਂ। ਇਹਨੂੰ ਬੀ ਸ਼ੇਪ ਟ੍ਰਬਲ ਕਹਿੰਦੇ ਆ ਅਸੀਂ, ਕਿ ਉੱਪਰੋਂ ਇਕਦਮ ਥੱਲੇ ਨੂੰ ਆਉਂਦੀ ਇਕੋਨਮੀ ਤੇ ਫਿਰ ਉਹ ਫਾਈਟ ਬੈਕ ਕਰਕੇ ਜਾਂ ਰਿਬਾਉਂਡ ਕਰਕੇ ਪਹਿਲੇ ਵਾਲੀ ਸਥਿਤੀ ਵਿੱਚ ਚਲੀ ਜਾਂਦੀ ਹੈ। ਇਸ ਬਿਮਾਰੀ ਦੇ ਕੱਲੇ ਦੱਸ ਰਹੇ ਸੀ ਆਸਟ੍ਰੇਲੀਆ ਨਿਊ ਸਾਊਥ ਵੇਲ ਦੇ ਜਿਹੜਾ ਪ੍ਰੀਮੀਅਰ ਸੀ ਨਾ ਕੁੜੀ ਆ, ਉਹ ਦੱਸ ਰਹੀ ਸੀ ਕਿ ਇਹ ਉਦੋਂ ਤੱਕ ਟ੍ਰਬਲ ਲੈਣੀ ਜਦੋਂ ਤੱਕ ਇਹਦਾ ਇਲਾਜ ਨਹੀਂ ਨਿਕਲਿਆ ਦਾ। ਮੇਰੇ ਖਿਆਲ ਚ 4-5 ਮਹੀਨੇ ਵਿੱਚ ਜਾਂ 6 ਮਹੀਨੇ ਵਿੱਚ ਇਹਦਾ ਇਲਾਜ ਦਾ ਟੀਕਾ ਨਿਕਲਿਆ ਹੋਊਗਾ। ਫਿਰ ਤਾਂ ਇੱਦਾਂ ਹੋਇਆ ਕਰ ਨਹੀਂ, ਡਾਕਟਰ ਹੀ ਨਾ ਤੁਹਾਨੂੰ ਉਹਨੇ ਲੋਕਲੀ ਚੈੱਕ ਕਰ ਲਿਆ ਕਰਨਾ, ਟੀਕਾ ਲਾ ਕੇ ਉਸੇ ਵੇਲੇ ਚੈੱਕ ਕਰ ਲਿਆ ਕਰਨਾ ਥੋੜੀ ਜਿਹੜੀ ਵਾਇਰਸ ਹੈ ਉਹ ਖਤਮ ਹੋ ਗਈ ਆ, ਤੇ ਹੁਣ ਤੁਸੀਂ ਘਰ ਨੂੰ ਜਾਂ ਨਾਰਮਲ ਕੰਮ ਕਰੋ। ਬਹੁਤ ਦੇਰ ਵੈਸੇ ਗਲਿਮ ਸਿਚੁਏਸ਼ਨ ਨਹੀਂ ਹੈ ਇਹ, ਜਿੱਦਾਂ ਇਹਨੂੰ ਦਰਸਾਇਆ ਜਾ ਰਿਹਾ ਇਕੋਨਮਿਸਟ ਵਾਲੇ ਜਾਂ ਬੜੇ ਬੜੇ ਜਿਹੜੇ ਅਖਬਾਰਾਂ ਵਾਲੇ ਇਹਨੂੰ ਜਿੱਦਾਂ ਦਰਸਾ ਰਹੇ, ਮੇਰੇ ਖਿਆਲ ਵਿੱਚ ਉਹ ਪੋਜੀਸ਼ਨ ਨਹੀਂ ਹੈ, ਗਲਿਮ ਸਿਚੁਏਸ਼ਨ ਨਹੀਂ ਹੈ, ਇਹ ਬਹੁਤ ਛੇਤੀ ਰੀਬਾਉਂਡ ਹੋਊਗੀ।
ਅਮਰੀਕਾ ਜੀ ਜਿਹੜਾ ਟੀਕੇ ਦੀ ਗੱਲ ਕਰਦੇ ਆ, ਟੀਕਾ ਵੀ ਇਸ ਤਰ੍ਹਾਂ ਬਣ ਰਿਹਾ ਜਿੱਦਾਂ ਇਨਫਲੂਐਂਜ਼ਾ ਦੇ ਟੀਕੇ ਨਹੀਂ ਹੈਗੇ ਵੀ ਤੁਸੀਂ ਲਵਾ ਲਓ ਠੀਕ ਹੈ, ਫਲੂ ਹੋਣ ਤੋਂ ਬਾਅਦ ਨਾ ਤੁਸੀਂ ਪ੍ਰੀਕੋਸ਼ਨਰੀ ਲਵਾ ਲਓ, ਉਹਦੀ ਸਾਲ ਦੋ ਸਾਲ ਮਿਆਦ ਹੈ ਫੇਰ ਲਵਾ ਲਓ, ਮਤਲਬ ਰੈਪੀਟੇਟਿਵ ਤੁਹਾਨੂੰ ਲਵਾਉਣਾ ਪੈਣਾ। ਉਹਦੇ ਨਾਲ ਕੀ ਹੈ ਵੀ ਟੀਕਾ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਜ਼ਰੂਰੀ ਕਰ ਦੇਣਗੇ ਸਾਰੇ ਦੇਸ਼ਾਂ ਵਾਲੇ ਟੀਕਾ, ਵੀ ਇਹ ਟੀਕਾ ਲਵਾਉਣਾ ਹੀ ਲਵਾਉਣਾ, ਜਿੱਦਾਂ ਹੁਣ ਬਾਕੀ ਜਿਹੜੇ ਲੋਧੇ ਲੱਗਦੇ ਨੇ ਬੱਚਿਆਂ ਦੇ ਵੀ ਜ਼ਰੂਰੀ ਨੇ ਹਨਾ। ਮੈਨੂੰ ਲੱਗਦਾ ਕਿ ਉਹ ਹਰ ਸਿਟੀਜ਼ਨ ਦੇ ਵਾਸਤੇ ਜ਼ਰੂਰੀ ਕਰ ਦੇਣਗੇ ਵੀ ਇਹ ਟੀਕਾ ਤੁਸੀਂ ਲਵਾਇਆ ਹੋਣਾ ਚਾਹੀਦਾ, ਤਾਂ ਤੁਸੀਂ ਟਰੈਵਲ ਕਰੋਗੇ। ਮੈਨੂੰ ਲੱਗਦਾ ਆ ਵੀ ਇਸ ਤਰ੍ਹਾਂ ਹੋਏਗਾ ਕਿ ਉਹ ਤੁਹਾਡੇ ਕੋਲ ਸਰਟੀਫਿਕੇਟ ਹੋਏਗਾ ਵੀ ਤੁਸੀਂ ਜਿਹੜੇ ਵੀ ਕੰਟਰੀ ਜਾਂਦੇ ਹੋ, ਦੂਜੀ ਸਟੇਟ ਜਾਂਦੇ ਹੋ, ਤਾਂ ਉਹ ਲਾਇਸੈਂਸ ਮੰਗਰ ਤੁਹਾਨੂੰ ਉਹ ਟੀਕੇ ਦਾ ਰਿਕਾਰਡ ਵੀ ਨਾਲ ਰੱਖਣਾ ਪੈਣਾ ਹੈ ਹਨਾ। ਤੇ ਇਸ ਤਰ੍ਹਾਂ ਜਿਹੜਾ ਆ ਇੱਧਰ ਨੂੰ ਮੇਰਾ ਖਿਆਲ ਹੈ ਡਾਇਰੈਕਸ਼ਨ ਜਿਹੜੀ ਆ ਹੋਏਗੀ। ਪਰ ਟੀਕੇ ਕਈ
ਮੇਰੇ ਖਿਆਲ ਦੇ ਵਿਚ ਤਾਂ ਅਮਨਦੀਪ ਜਿਹੜੀ ਨਾ ਕੋਰੋਨਾ ਵਾਇਰਸ ਦੀ ਜਿਹੜੀ ਡਿਟੈਕਸ਼ਨ ਆ ਜਿਹਨੂੰ ਅਸੀਂ ਟੈਸਟ ਕਹਿੰਦੇ ਆ, ਮੇਰੇ ਖਿਆਲ ਚ ਕੰਪਲਸਰੀ ਹੋਣ ਵਾਲਾ ਹੀ ਆ ਸਾਰੇ ਦੇਸ਼ਾਂ ਚ, ਕੰਪਲਸਰੀ ਕਰ ਦੂਗੇ ਸਾਰਿਆਂ ਦਾ ਇੱਕ ਵਾਰੀ ਚੈੱਕ ਕਰੂਗੇ ਤੇ ਉਹਦੇ ਹਿਸਾਬ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੂਗੇ ਕਿਹੜੇ ਵਲਨਰੇਬਲ ਆ ਕਿਹੜੇ ਨਹੀਂ ਆ
ਜੀ। ਤੇ ਇੱਕ ਗੀਤ ਨਾ ਫਰਮੈਸ਼ ਤੇ ਆਇਆ ਸੀ ਸਾਨੂੰ ਆਪਾਂ ਸੁਣਨਾ ਆ ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਆ। ਤੇ ਇੱਕ ਨਾ ਬਹੁਤ ਵੱਡੀ ਖਬਰ ਕੈਲਗਰੀ ਦੀ ਤੁਹਾਡੇ ਨਾਲ ਸਾਂਝੀ ਕਰਨੀ ਆ, ਤੁਹਾਡੇ ਮੈਂ ਕੀਤੀ ਵੀ ਸੀਗੀ ਵੈਸੇ, ਤੁਸੀਂ ਤਾਂ ਬਹੁਤ ਜ਼ਿਆਦਾ ਹੀ ਹੱਸਣ ਲੱਗ ਪਏ ਸੀ ਉੱਤੇ, ਪਰ ਐਕਚੁਅਲੀ ਸੀਰੀਅਸ ਹੈ ਇਹ 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 ਖਬਰ ਤਾਂ ਹੁਣ ਲੱਗੀ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ। ਪੰਜਾਬ ਤਾਂ ਇਸ ਸਮੱਸਿਆ ਨਾਲ ਬਹੁਤ ਦੇਰ ਤੋਂ ਜੂਝ ਰਿਹਾ ਹੈ ਜੀ। ਸੋ ਏਦਾਂ ਕਰਦੇ ਹਾਂ, ਪਹਿਲਾਂ ਫਰਮੈਸ਼ੀ ਗੀਤ ਸੁਣ ਲੈਂਦੇ ਹਾਂ, ਨਾਲ ਇੱਕ ਛੋਟੀ ਜਿਹੀ ਬ੍ਰੇਕ, ਤੇ ਉਸ ਪਾਰ ਫਿਰ ਆਪਾਂ ਗੱਲਾਂ ਕਰਾਂਗੇ ਕੈਲਗਰੀ ਦੀਆਂ।
ਗੱਲ ਦਿਲ ਦੀ ਜੇ ਇੱਕ ਕਹਿ ਦਿਆਂ, ਤੋੜ ਮੋੜ ਕਿਤੇ ਸੁੱਟੋਗੇ ਤਾਂ ਨਹੀਂ, ਓਏ ਤੋੜ ਮੋੜ ਕਿਤੇ ਸੁੱਟੋਗੇ ਤਾਂ ਨਹੀਂ, ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ।
ਓਏ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਸੋਹਣਿਓ ਨਾਰਾਜ਼ਗੀ ਤੇ ਨਹੀਂ ਓਏ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ
दस तो पंद्रह साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198152397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ,
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ, ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ। ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ। ਅੱਜ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ। ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਜੀ, ਕੁਛ ਸੁਨੇਹੇ ਆਪਾਂ ਲੈਂਦੇ ਹਾਂ ਤੇ ਉਹ ਤੋਂ ਬਾਅਦ ਆਪਾਂ ਹੋਰ ਚਿੰਤਨ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਤੇ
ਜੀ ਅਮਨਦੀਪ,
ਹਾਂਜੀ, ਗੁਰਿੰਦਰ ਸਿੰਘ ਹੁਣੀ ਵਰਜੀਨੀਆ ਵਾਲੇ ਕਹਿ ਰਹੇ ਨੇ ਕਿ ਵੀਰ ਜੀ ਜਿਹੜੇ ਘਰ ਬੈਠੇ ਆ ਸਰਕਾਰ ਵੱਲੋਂ ਦਿੱਤੇ ਪੈਸਿਆਂ ਨਾਲ ਗੁਜ਼ਾਰਾ ਕਰ ਰਹੇ ਹਨ। ਮੈਨੂੰ ਲੱਗਦਾ ਉਹਨਾਂ ਦੀ ਗੱਲ ਮੇਰੇ ਪਹਿਲੇ ਮਾਲਕ ਨਾਲ ਕਰਵਾ ਦਿੱਤੀ ਜਾਣੀ ਚਾਹੀਦੀ ਹੈ ਤੇ ਫਿਰ ਕਦੀ ਸੁਪਨੇ ਵਿੱਚ ਬਿਮਾਰ ਨਹੀਂ ਹੋਣਗੇ। ਇਹ ਵੀ ਹੁਣ ਸਟੋਰੀ ਤੁਸੀਂ ਲਿਖ ਕੇ ਭੇਜੋ ਜੀ ਕੀ ਹੋਇਆ ਸੀਗਾ, ਤੇ ਫਿਰ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤੇ ਬਾਕੀ ਪਾਲਾ ਬੈਂਸ ਕਹਿ ਰਹੇ ਨੇ ਕਿ ਭਾਜੀ MLA ਨੀਟੂ ਸ਼ਟਰਾਂ ਵਾਲੇ ਦਾ DGP ਪੰਜਾਬ ਦਾ ਗਾਣਾ ਵੀ ਸੁਣਾ ਦਿਓ। ਮੈਂ ਸੁਣਿਆ ਨਹੀਂ ਜੀ, ਕੱਲ ਨੂੰ ਸੁਣਾਉਂਦੇ ਹਾਂ। ਮਿੰਟੂ ਭਾਜੀ ਨੇ ਆਉਣਾ ਤੇ ਫਿਰ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਨੀਟੂ ਸ਼ਟਰਾਂ ਵਾਲੇ ਨੇ ਵੀ ਗੀਤ ਵੀ ਕੱਢ ਦਿੱਤਾ, ਕਹਿੰਦੇ ਕਮਾਲ ਹੋ ਗਈ। GS ਚਾਹਲ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਉਹ ਵੀ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਰੀਕ ਭਾਜੀ, ਖਬਰ ਇਹ ਆ ਰਹੀ ਹੈ ਕਿ ਗੂਗਲ ਇੰਡੀਆ ਦੇ ਵਿੱਚ $10 billion ਇਨਵੈਸਟ ਕਰੇਗਾ ਜੀ, ਇਹ ਰਿਪੋਰਟ ਹੈ ਅਗਲੇ 5 ਸਾਲਾਂ ਦੇ ਵਿੱਚ, ਯਾਨੀ ਕਿ 2-2 billion ਸਾਲ ਦਾ ਇਨਵੈਸਟ ਕਰੇਗਾ। ਗੂਗਲ ਵਾਸਤੇ ਇੱਕ ਬਹੁਤ ਵੱਡਾ ਅਮਾਊਂਟ ਨਹੀਂ ਹੈਗਾ, ਪਰ ਕਿਉਂਕਿ ਗੂਗਲ ਦੇ ਜਿਹੜੇ CEO ਹੈ ਉਹ ਇੰਡੀਅਨ ਬੈਕਗਰਾਉਂਡ ਤੋਂ ਨੇ, ਤਾਂ ਜਿਹੜੀ ਵੈਸੇ IT ਦੀ ਹੱਬ ਹੈ ਉਹ ਇੰਡੀਆ ਹੀ ਹੈ ਜ਼ਿਆਦਾਤਰ ਜਿਹੜੀ ਪ੍ਰੋਗਰਾਮਿੰਗ ਚੱਲਦੀ ਹੈ ਮੈਥਮੈਟਿਕਸ ਨੂੰ ਕਿਉਂਕਿ ਤੇਜ਼ ਆ ਆਪਣੇ। ਅਤੇ ਇੱਕ ਵਾਰੀ ਨਾ ਬਿਲ ਗੇਟਸ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਵੀ ਹੁਣ ਜਿਹੜਾ ਇਹਨਾਂ ਦਾ ਮਾਈਕਰੋਸੋਫਟ ਦਾ ਵੀ ਜਿੱਦਾਂ ਜਿਹੜਾ ਸੈਕਿੰਡ ਹੈ ਆਫਿਸ ਇੱਕ ਹੈੱਡ ਆਫਿਸ ਇੱਕ ਸੈਕਿੰਡ ਹੈ ਆਲਮੋਸਟ ਸੇਮ ਵੀ ਇੱਥੇ ਕਿਉਂ ਹੈ ਇੰਡੀਆ ਦੇ ਵਿੱਚ ਕਿਉਂ ਰੱਖਿਆ ਹੋਇਆ ਜਾਂ ਇਹਨਾਂ ਨੇ ਗੂਗਲ ਨੇ ਕਿਉਂ ਰੱਖਿਆ ਹੋਇਆ। ਹੁਣ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਇੰਡੀਆ ਦੇ ਵਿੱਚ ਆਫਿਸ ਨੇ। ਇੱਕ ਤਾਂ ਦੇਖੋ ਸਿੱਧੀ ਸਿੱਧੀ ਗੱਲ ਹੈ ਕਿ ਉਹ ਸਸਤਾ ਆ ਠੀਕ ਹੈ ਬਾਹਰਲੇ ਮੁਕਾਬਲੇ। ਦੂਜੀ ਗੱਲ ਉਹਦਾ ਜਵਾਬ ਇਹ ਸੀ ਕਹਿੰਦੇ ਵੀ ਜੇ ਅਸੀਂ ਇੰਡੀਆ ਵਾਲਿਆਂ ਨੂੰ ਇਹ ਮਾਣ ਸਤਿਕਾਰ ਨਾ ਦੇਵਾਂਗੇ ਤਾਂ ਸਭ ਤੋਂ ਵੱਡਾ ਗੂਗਲ ਉਹਨਾਂ ਨੇ ਬਣਾ ਕੇ ਬਹਿ ਜਾਣਾ ਹੈ ਸਭ ਤੋਂ ਵੱਡਾ ਮਾਈਕਰੋਸੋਫਟ ਉਹਨਾਂ ਨੇ ਬਣਾ ਕੇ ਬਹਿ ਜਾਣਾ। ਸੋ ਇਸ ਕਰਕੇ ਸਾਨੂੰ ਉਹ ਜੋ ਉੱਥੇ ਕ੍ਰੀਏਟਿਵਿਟੀ ਚੱਲ ਰਹੀ ਹੈ ਜੋ ਚੱਲੇ ਉਹ ਸਾਨੂੰ ਲੈਣੀ ਪੈਣੀ ਹੈ ਲੈ ਰਹੇ ਹਾਂ ਅਸੀਂ ਤਾਂ ਇਹ ਸਾਨੂੰ ਕਰਨਾ
ਹੀ ਗੁੱਡੇ ਹੀ ਆ
ਪੋਲਿਸੀ ਤਾਂ ਗੁੱਡ ਹੈ ਹਨਾ ਪੋਲਿਸੀ ਤਾਂ ਗੁੱਡ ਹੈ। ਸੋ ਮੋਹਾਲੀ ਵੀ ਜਿਹੜਾ ਆਈ ਟੀ ਹੱਬ ਬਣਦੀ ਜਾ ਰਹੀ ਹੈ ਉੱਥੇ ਕਾਫੀ ਕੰਪਨੀਆਂ ਮੈਂ ਦੇਖੀਆਂ ਓਪਰੇਟ ਕਰ ਰਹੀਆਂ ਪਈ ਆਉਣ ਵਾਲੇ ਸਮੇਂ ਦੇ ਵਿੱਚ। ਅਮਰੀਕ ਭਾਜੀ ਆਪਾਂ ਥੋੜੀ ਗੱਲਾਂ ਕਰਾਂਗੇ ਵੀ ਕਿਹੜੀ ਕਿਹੜੀ ਇੰਡਸਟਰੀ ਲੱਗ ਰਹੀ ਹੈ। ਤੇ ਸਰਮਾ ਬਦੁਣੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੇਰਾ ਟਰੈਵਲਿੰਗ ਦਾ ਬੜਾ ਖਰਚਾ ਹੁੰਦਾ ਸੀ ਜੀ ਤੇ ਮੇਰੇ ਲੰਚ ਰੋਜ਼ ਬਾਹਰ ਹੁੰਦੇ ਸੀ ਹੁਣ ਟਰੈਵਲ ਵੀ ਬੰਦ ਤੇ ਰੈਸਟੋਰੈਂਟ ਵੀ ਬੰਦ ਜਿਹੜੇ $50 ਮੇਰੀ ਜੇਬ ਚ ਜੀ 3 ਮਹੀਨੇ ਹੋ ਗਏ ਹਜੇ ਉੱਥੇ ਦੇ ਉੱਤੇ ਹੀ ਆ ਗਏ ਨੀ। ਬੜੀ ਵਧੀਆ ਗੱਲ ਹੈ ਤੇ
ਬਹੁਤ ਵਧੀਆ
ਗੁਰਸ਼ਰਨ ਸਿੰਘ ਹੁਣੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਬ੍ਰਿਸਬੇਨ ਵਾਲੇ ਮੈਨੂੰ ਲੱਗਦਾ ਉਹ ਇੱਧਰ ਨੂੰ ਆ ਰਹੇ ਨੇ ਕਹਿੰਦੇ ਬਹੁਤ ਵਧੀਆ ਜੀ ਅਸੀਂ ਬਿਲਕੁਲ ਕੇ ਆ ਰਹੇ ਹਾਂ। ਅੱਛਾ ਫੇਰ ਆ ਜਾਓ ਗਾਂ ਨੂੰ ਤੇ ਜੀ ਆਇਆਂ ਨੂੰ ਤੁਹਾਡਾ ਇਲਾਕੇ ਦੇ ਵਿੱਚ। ਦੇਖੋ ਇਹ ਕੁਈਨਜ਼ਲੈਂਡ ਤੋਂ ਤਾਂ ਆ ਗਏ ਨੇ ਨਿਊ ਸਾਊਥ ਵੇਲਜ਼ ਵਾਲੇ ਕੁਛ ਨੀ ਕਹਿੰਦੇ। ਇੱਕ ਖਬਰ ਛਪੀ ਹੈ ਅਮਰੀਕ ਭਾਜੀ ਕਿ
ਹਾਂਜੀ
ਗੋਲਡ ਕੋਸਟ ਦੇ ਉੱਤੇ ਪੁਲਿਸ ਨੇ ਛਾਪਾ ਮਾਰਿਆ ਤੇ ਵਿਕਟੋਰੀਆ ਦੇ ਇਲੀਗਲ ਟੂਰਿਸਟ ਜਿਹੜੇ ਆ ਉਹ ਗੋਲਡ ਕੋਸਟ ਕੁਈਨਜ਼ਲੈਂਡ ਦੇ ਵਿੱਚ ਐਂਟਰ ਹੋਣ ਦੀ ਟਰਾਈ ਕਰ ਰਹੇ ਸੀਗੇ। ਦੇਖੋ ਖਬਰ ਮਤਲਬ ਉਹਨਾਂ ਨੇ 700 ਮੀਟਰ ਦੀ ਫੈਂਸ ਲਾਈ ਆ ਕਿ ਜਿਹੜੇ ਟੂਰਿਸਟ ਆ ਗੋਲਡ ਕੋਸਟ ਚ ਐਂਟਰ ਨਾ ਹੋ ਸਕਣ ਤੇ ਉਹਨਾਂ ਦਾ ਨਾਮ ਪਤਾ ਕੀ ਦਿੱਤਾ ਜਿੱਦਾਂ ਮੈਕਸੀਕੋ ਤੋਂ ਨੀ ਜਾਂਦੇ ਅਮਰੀਕਾ ਫੈਂਸ ਟੱਪ ਕੇ ਹਨਾ
ਜਿਹੜੀ ਹਾਂਜੀ ਜਿਹੜੀ ਫੈਂਸ ਲਾਈ ਹੈ ਕੱਲ ਟੀਵੀ ਤੇ ਮੈਂ ਵੀ ਫੈਂਸ ਲੱਗਦੀ ਦੇਖੀ ਆ ਉਹਨੂੰ ਤਾਂ 5 ਸਾਲ ਦਾ ਬੱਚਾ ਵੀ ਟੱਪ ਸਕਦਾ।
ਦੇਖੋ ਮਤਲਬ ਇੱਕ ਪਾਸੇ ਤਾਂ ਵਾਹ ਜਹਾਨ ਦਾ ਜ਼ੋਰ ਲੱਗਾ ਹੁੰਦਾ ਕਿ ਟੂਰਿਸਟ ਆਣ ਜੀ ਟੂਰਿਸਟ ਆਣ ਹੁਣ ਟੂਰਿਸਟਾਂ ਨੂੰ ਕਹਿੰਦੇ ਇਲੀਗਲ ਟੂਰਿਸਟ ਹੈ ਇਹ ਇਹਨਾਂ ਨੂੰ ਅਸੀਂ ਆਹ ਲਾ ਦੇਣੀ ਹੈ 2 ਫੁੱਟ ਦੀ ਫੈਂਸ ਲਾ ਤੀ ਟੱਪਣ ਨਾ ਉਹ ਜਿਹੜੇ ਜਿਹੜੇ ਬੰਦੇ ਇਲੀਗਲ ਹੁੰਦੇ ਆ ਨਾ ਚਾਹੇ ਉਹ ਟੂਰਿਸਟ ਹੋਣ ਚਾਹੇ ਉਹ ਰਿਫਿਊਜੀ ਹੋਣ ਉਹਦਾ ਵੱਡੀਆਂ ਵੱਡੀਆਂ ਫੈਂਸਾਂ ਟੱਪ ਜਾਂਦੇ ਨੇ ਕੰਧਾਂ ਟੱਪ ਜਾਂਦੇ ਨੇ ਜਿਹਨੇ ਟੱਪਣਾ ਇਹ ਕਿਹੜੀ ਬਾਗ ਦੀ ਮੂਲੀ ਹੈ ਜਿਹੜੀ ਕੁਈਨਜ਼ਲੈਂਡ ਨੇ ਲਾਤੀ ਹੈ। ਦੇਖੋ
ਉਹਦਾ ਸਮੁੰਦਰ ਦੀਆਂ ਧਾਰਾਵਾਂ ਨੂੰ ਕੀਰ ਕੇ ਆ ਜਾਂਦੇ ਆ
ਜੀ
ਇਹ ਕਿਹੜੀ ਫੈਂਸ ਲਾਈ ਹੈ ਇਹਨੇ।
ਹਾਂਜੀ ਤੇ ਇਹ ਦੇਖੋ ਹੁਣ ਕੁਈਨਜ਼ਲੈਂਡ ਵਾਲੇ ਗੁਰਸ਼ਾਨ ਸਿੰਘ ਹੁਣੀ ਆਰਾਮ ਨਾਲ ਨਿਊ ਸਾਊਥ ਵੇਲ ਚ ਘੁੰਮਦੇ ਨੇ ਨਜ਼ਾਰੇ ਲੈ ਰਹੇ ਨੇ। ਨਿਊ ਸਾਊਥ ਵੇਲ ਵਰਗੀ ਸਟੇਟ ਕੋਈ ਲੱਭਣੀ ਆ ਦੱਸੋ ਹੈ ਫੇਰ ਹੁਣ ਹੁਣ ਭਾਜੀ ਮੋਸਟ ਲਿਵੇਬਲ ਸਟੇਟ ਕਿਹੜੀ ਹੈ ਅੱਜ ਦੇ ਟਾਈਮ ਦੇ ਵਿੱਚ ਅੱਗੇ ਤਾਂ ਮੈਲਬਨ ਕਈ ਸਾਲ ਰਿਹਾ ਹੁਣ ਕਿਹੜਾ
ਮੈਨੂੰ ਤਾਂ ਲੱਗਦਾ ਨਿਊ ਸਾਊਥ ਵੇਲਜ਼ ਹੀ ਆ
ਹੈ ਆਹੋ ਇਹੀ ਲੱਗਦੀ ਹੈ ਮੈਨੂੰ ਤਾਂ। ਤੇ ਚਲੋ ਬੌਬੀ ਸਿੱਧੂ ਵੀ ਲੈ ਬ੍ਰਿਸਬੇਨ ਵਾਲੇ ਆ ਗਏ ਹੁਣ ਬ੍ਰਿਸਬੇਨ ਦੀਆਂ ਗੱਲਾਂ ਚੱਲਦੀਆਂ ਤੇ ਕਹਿੰਦੇ ਆ ਸਤਿ ਸ੍ਰੀ ਅਕਾਲ ਕਹਿੰਦੇ ਆ ਨੀਟੂ ਦਾ ਗਾਣਾ ਸੁਣਾ ਦੋ ਜੀ ਸੋਹਣਾ ਹੈ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ। ਠੀਕ ਹੈ ਜੀ ਜੇ ਇਹ ਸਿਸਟਮ ਚ ਹੋਇਆ ਤਾਂ ਜ਼ਰੂਰ ਸੁਣਾਉਂਦੇ ਹਾਂ। ਤਾਂ ਅਮਰੀਕ ਭਾਜੀ ਜਿਹੜੇ ਨਾ ਲੋਕ ਬਾਹਰੋਂ ਵੀ ਆ ਰਹੇ ਨੇ ਆਸਟ੍ਰੇਲੀਆ ਨੂੰ ਤਾਂ
ਹਾਂਜੀ
ਮਤਲਬ ਆਸਟ੍ਰੇਲੀਆ ਤੋਂ ਉਹਨਾਂ ਲਈ ਵੀ ਇੱਕ ਵਾਰੀ ਫੇਰ ਦੱਸ ਦਈਏ ਕਿ ਜਿਹੜੇ ਪ੍ਰੋਸੀਜਰ ਬੜੇ ਸਖ਼ਤ ਹੋ ਰਹੇ ਨੇ ਫਲਾਈਟਾਂ ਕਈ ਕੈਂਸਲ ਹੋਈਆਂ ਨੇ ਕਿਉਂਕਿ ਇਸ ਦਾ ਕਾਰਨ ਏਅਰਲਾਈਨਾਂ ਨਹੀਂ ਹੈਗੀਆਂ ਇਸ ਦਾ ਕਾਰਨ ਹੈ ਕਿ ਜਿਹੜੇ ਬਾਰਡਰ ਨੇ ਜਾਂ ਏਅਰਪੋਰਟ ਨੇ ਉਹਨਾਂ ਦੀ ਲਿਮਿਟ ਲਾ ਦਿੱਤੀ ਗਈ ਹੈ ਦਿਹਾੜੀ ਦੇ ਵੱਲੋਂ 400 ਯਾਤਰੀ ਹੀ ਉਤਰ ਸਕਣਗੇ ਕਿਸੇ ਏਅਰਪੋਰਟ ਤੇ ਕਿਸੇ 300 ਕਿਸੇ 200। ਸੋ ਇਸ ਕਰਕੇ ਫਲਾਈਟਾਂ ਮਹਿੰਗੀਆਂ ਹੋ ਰਹੀਆਂ ਕਿਉਂਕਿ ਉਹ ਇੱਕ ਫਲਾਈਟ ਦੇ ਵਿੱਚ ਸ਼ਾਇਦ 45 ਤੋਂ 50 ਯਾਤਰੀ ਹੀ ਕਹਿੰਦੇ ਅਸੀਂ ਹੈਂਡਲ ਕਰਨੇ ਆ। ਸੋ ਇਸ ਕਰਕੇ ਜਿਹੜੀ ਉਹ ਜਹਾਜ਼ ਅੱਧੇ ਨਾਲੋਂ ਜ਼ਿਆਦਾ ਖਾਲੀ ਆਉਣਾ ਹੈ ਉਹਦਾ ਖਰਚਾ ਤੇਲ ਤਾਂ ਉਨਾ ਹੀ ਬਾਲਣਾ ਹੈ ਖਰਚਾ ਤਾਂ ਉਨਾ ਹੀ ਰਹਿਣਾ ਹੈ ਠੀਕ ਹੈ ਨਾ। ਸੋ ਇਸ ਕਰਕੇ ਸਮੱਸਿਆਵਾਂ ਜਿਹੜੀਆਂ ਨੇ ਨਾ ਇਹ ਆ ਰਹੀਆਂ ਨੇ ਤੇ ਇਹਦੇ ਕਰਕੇ ਖਰਚੇ ਜਿਹੜੇ ਵੱਧ ਰਹੇ ਨੇ ਤੇ ਇਹ ਸਾਨੂੰ ਸਮਝਣ ਦੀ ਲੋੜ ਹੈ। ਤੇ ਪਰਮਜੀਤ ਸਿੰਘ ਹੁਣੀ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਅਸੀਂ ਤਾਂ ਦਿਖਾਵਾ ਕਰਦੇ ਹਾਂ ਜੀ ਫੈਂਸ ਦਾ ਪਰ ਆ ਜਿਹੜਾ ਮਰਜ਼ੀ ਜਾਵੇ ਕੋਈ ਚੱਕਰ ਨਹੀਂ ਹੈਗਾ।
ਅੱਛਾ ਜੀ
ਹੁਣ ਦੇਖੋ ਉਧਰ ਫੜ ਰਹੇ ਨੇ ਬੀ ਕੁਈਨਜ਼ਲੈਂਡ ਦਾ ਬਾਰਡਰ ਨਾ ਟੱਪ ਜਾਵੇ, ਕੋਈ ਗੋਲਡ ਕੋਸਟ ਹੋਲੀਡੇ ਕਰਨ ਨਾ ਚੱਲ ਜਾਵੇ। ਅਮਰੀਕ ਭਾਜੀ ਇੱਕ ਬਹੁਤ ਹੀ ਸੰਗੀਨ ਸਿਚੁਏਸ਼ਨ ਆਈ ਹੋਈ ਆ ਕੈਲਗਰੀ ਦੇ ਵਿੱਚ, ਖਬਰ ਹੈ ਬੜੀ ਜ਼ਬਰਦਸਤ, ਉਹ ਆਪਾਂ ਸਾਂਝੀ ਕਰਨੀ ਆ। ਦੀ ਰਿਪੋਰਟ ਵੀ ਜਾਣੀ ਕਿ ਕਾਫੀ ਚੱਲ ਰਹੀ ਹੈ ਫੇਸਬੁੱਕ ਤੇ ਵੀ। ਉਹਦਾ ਟਾਈਟਲ ਇੱਦਾਂ ਆ, ਕੈਲਗਰੀ ਦੀ CBS ਜਿਹੜੀ ਨਿਊਜ਼ ਹੈ ਨਾ ਕੈਨੇਡਾ ਦੀ, ਕੈਨੇਡਾ ਬਰਾਡਕਾਸਟਿੰਗ ਕਾਰਪੋਰੇਸ਼ਨ, ਜਿੱਦਾਂ ਸਾਡੇ ABC ਆ ਉੱਥੇ CBC ਆ, ਤੇ ਉਹਨਾਂ ਨੇ ਖਬਰ ਲਾਈ ਆ, ਕਹਿੰਦੇ ਕਨੋਲਾ ਥੀਵਜ਼ ਇਨਵੇਡ ਫਾਰਮਸ ਨੀਅਰ ਕੈਲਗਰੀ ਵਿਦ ਅਪ ਟੂ 15 ਪੀਪਲ ਐਟ ਟਾਈਮ ਸਟਫਿੰਗ ਪਲਾਂਟਸ ਇਨ ਟੂ ਗਾਰਬੇਜ ਬੈਗਸ। ਕਹਿੰਦੇ ਪਤਾ ਨੀ ਖਬਰ ਇਹ ਲੱਗੀ ਆ ਤੇ ਇਹਦੇ ਪਿੱਛੇ ਲੌਜਿਕ ਕੀ ਆ, ਇਹਨੂੰ ਪੰਜਾਬੀ ਚ ਬਣਾਉਣਾ ਪੈਣਾ ਖਬਰ ਨੂੰ। ਇਹ ਖਬਰ ਨਾ ਅੰਗਰੇਜ਼ੀ ਵਾਲਿਆਂ ਨੇ ਤਾਂ ਇੱਦਾਂ ਲਾਈ ਹੈ ਕਨੋਲਾ ਥੀਵਜ਼, ਹੁਣ ਮੈਂ ਤੁਹਾਨੂੰ ਪੰਜਾਬੀ ਚ ਖਬਰ
ਚੋਰਾਂ ਦਾ ਹਮਲਾ ਕਹਿ ਦਿਓ।
ਹਾਂ ਜਿਹੜੇ ਸਾਗ ਹੈ ਵੀ ਕਨੋਲਾ ਥੀਵਜ਼ ਨੀ ਹੈਗੇ, ਸਾਗ ਚੋਰ ਹੈ, ਸਾਗ ਤੋੜਦੇ ਫੜੇ ਗਏ 15 ਬੰਦੇ ਤੇ ਉਹ ਪਲਾਂਟਸ ਨੀ ਸੀ ਸਟਫ ਕਰ ਰਹੇ, ਉਹ ਗੰਦਲਾਂ ਜਿਹੜੀਆਂ ਉਹ ਜਿਹੜੇ ਗਾਰਬੇਜ ਬੈਗ ਚ ਉਹ ਪਾ ਰਹੇ ਸੀ, ਜਿੱਦਾਂ ਜਿਹਨੂੰ ਝੋਲੀ ਕਹਿੰਦੇ ਆ ਉਹ ਆ ਰਹੇ ਸੀ। ਇਹਨਾਂ ਨੂੰ ਸਾਡੇ ਕਲਚਰ ਦਾ ਨੀ ਪਤਾ ਕੈਨੇਡਾ ਵਾਲਿਆਂ ਨੂੰ ਹਜੇ ਪੂਰੀ ਤਰ੍ਹਾਂ, ਇੱਕ ਕਨੋਲਾ ਥੀਵਜ਼ ਨੀ ਹੁੰਦੇ, ਇਹ ਸਾਗ ਤੋੜਨਾ ਇੱਕ ਸਾਡਾ ਵਿਰਾਸਤ ਦੇ ਵਿੱਚ ਸਾਨੂੰ ਚੀਜ਼ ਮਿਲੀ ਹੈ, ਤੇ ਜਿਹੜਾ ਸਾਗ ਕਿਸੇ ਦੇ ਖੇਤ ਚ ਤੋੜ ਕੇ ਬਣਦਾ ਉਹ ਬਣਦਾ ਵੀ ਬਹੁਤ ਸਵਾਦ ਹੈ, ਇਹ ਇਹਨਾਂ ਨੂੰ ਨਹੀਂ ਪਤਾ, ਇਹ ਜਿਹੜੇ ਅਰੋਮੇ ਆ ਫਲੇਵਰ ਆ ਇਹਨਾਂ ਨੂੰ ਨਹੀਂ ਪਤਾ ਐਜੂਕੇਟ ਕਰਨ।
ਕਹਿੰਦਾ ਮੈਂ ਨਾ ਸਰੋਂ ਦੀ ਰੋਟੀ ਤੇ ਮੱਕੀ ਦਾ ਸਾਗ ਖਾਣਾ ਹੁੰਦਾ, ਉਹ ਉਲਟੇ ਕਹਿ ਗਿਆ, ਜਿਹੜਾ ਸਾਗ ਆ ਨਾ ਉਹ ਸਾਡੇ ਪੰਜਾਬੀਆਂ ਦੇ ਜੀਵਨ ਦਾ ਇੱਕ ਹਿੱਸਾ ਆ। ਹੁਣ ਜਿਹੜਾ ਤੁਹਾਡੇ ਜੀਵਨ ਦਾ ਹਿੱਸਾ ਹੈ, ਜਿਹੜੀ ਤੁਹਾਡੀ ਬਹੁਤ ਵਧੀਆ ਚੀਜ਼ ਹੈ, ਜਿਹੜੀ ਤੁਹਾਡੀ ਦਿਲਕਸ਼ ਚੀਜ਼ ਖਾਣ ਦੀ ਹੈ, ਉਹਨੂੰ ਕਈ ਵਾਰੀ ਚੋਰੀ ਵੀ ਕਰਨਾ ਪੈਂਦਾ, ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ। ਤੇ ਅਗਰ ਇਹਨਾਂ ਨੇ ਚੋਰੀ ਕੀਤਾ ਕੋਈ ਇਹ ਚ ਮਨਦੀਪ ਜ਼ਿਆਦਾ ਦੂਜੀ ਗੱਲ ਨੀ ਹੈ, ਵੈਸੇ ਤਾਂ ਚੋਰੀ ਚੋਰੀ ਹੁੰਦੀ ਆ।
ਨਹੀਂ ਨਹੀਂ ਦੂਜੀ ਗੱਲ ਹੈ,
ਇੱਕ ਗੱਲ ਇੱਥੇ ਇਹ ਵੀ
ਗੋਰਿਆਂ ਲਈ ਦੂਜੀ ਗੱਲ ਬਣ ਗਈ,
ਇੱਥੇ ਇਹ ਵੀ ਗੱਲ ਟੁੱਕਦੀ ਆ, ਅਮਨਦੀਪ ਇੱਥੇ ਇਹ ਵੀ ਗੱਲ ਟੁੱਕਦੀ ਆ। ਇਹ ਤਾਂ ਗੱਲ ਮੰਨੀ ਪੇ ਸਾਗ ਬਹੁਤ ਵਧੀਆ ਆ, ਇਹ ਤਾਂ ਗੱਲ ਮੰਨੀ, ਪਰ ਛੱਲੀ ਕਿਉਂ ਭੰਨੀ?
ਦੇਖੋ ਉਹਤੇ ਸ਼ੁਗਲ ਵੀ ਬਹੁਤ ਲੱਗਾ, ਤੇ ਕਹਿੰਦੇ ਵੀ ਇੱਕ ਜਿਹੜਾ ਨਾ ਹਾਈਵੇ ਦੇ ਨਾਲ ਇੱਕ ਫਾਰਮਰ ਦੇ ਤਾਂ ਦੋ ਖੇਤ ਕਹਿੰਦੇ ਚੁੱਕ ਕੇ ਲੈ ਗਏ, ਦੋ ਖੇਤ ਕਹਿੰਦੇ ਰੂਇਨ, ਦੇ ਟੂ ਏਕਰਸ ਆਫ ਕਰੋਪ ਰੂਇਨਡ ਹੈਨਾ, ਤੇ ਬਾਕੀ ਕਹਿੰਦੇ ਹੋਰ ਪਾਸੇ ਵੀ ਕਈਆਂ ਪਾਸੇ ਜਿਹੜੇ ਲੋਕਾਂ ਨੂੰ ਫਾਈਨ ਦਿੱਤੇ ਗਏ ਨੇ। ਤੇ ਇਹਦੇ ਵਿੱਚ ਨਾ ਕਹਿੰਦੇ ਇੱਕ ਵਾਰੀ ਇੱਕ ਦੀ ਰਿਪੋਰਟ ਆ ਰਹੀ ਹੈ ਕਿ ਇੱਕ ਫਾਰਮਰ ਦੇ ਫਾਰਮ ਦੇ ਵਿੱਚ ਸੜਕ ਦੇ ਕੰਢੇ ਗਾਰ ਖੜੀ ਕਰਕੇ ਤਕਰੀਬਨ 15 to 20 ਬੰਦੇ ਜਾਣੀ ਕਿ ਸਾਗ ਤੋੜ ਰਹੇ ਸੀ, ਵਿੱਚੇ ਬੀਬੀਆਂ, ਬੰਦੇ ਦਾ ਮਤਲਬ ਵਿੱਚੇ ਬੀਬੀਆਂ, ਤੇ ਉਹ ਤੋੜ ਰਹੇ ਸੀ ਤੇ ਉਹ ਕਹਿੰਦੇ ਵੀ ਉਹਦੇ ਨਾਲ ਡੈਮੇਜ ਵੀ ਹੋ ਰਿਹਾ ਸੀ। ਵੈਸੇ ਇਹ ਗੱਲ ਦੇਖੋ ਜਦੋਂ ਇਹ ਪੰਜਾਬ ਦੇ ਵਿੱਚ ਅਕਸਰ ਪਿੰਡਾਂ ਦੇ ਵਿੱਚ ਹੁੰਦੀ ਆ, ਨਿਆਈਆਂ ਦੇ ਵਿੱਚ ਸਾਗ ਹੁੰਦਾ ਆ, ਤੇ ਉਹ ਕੀ ਆ ਮੋਟੀਆਂ ਮੋਟੀਆਂ ਗੰਦਲਾਂ ਤੋੜ ਕੇ ਲੈ ਜਾਂਦੇ ਸਵੇਰੇ ਸ਼ਾਮ ਇਧਰੋਂ ਉਧਰੋਂ ਗਏ ਹਨਾ, ਉਹ ਫਿਰ ਗੌਲਮ ਗੋਲੀ ਕਿਹੜੀ ਆ ਸਾਗ ਤੋੜਦੇ ਏਦਾਂ ਲੜਾਈਆਂ ਘਲਾਈਆਂ ਬੜਾ ਹੁੰਦਾ ਸੀਗਾ। ਫਿਰ ਮੈਨੂੰ ਯਾਦ ਹੈ ਸਾਡੀ ਦਾਦੀ ਸਾਨੂੰ ਕਹਿੰਦੀ ਹੁੰਦੀ ਸੀ ਜਦੋਂ ਕਿਤੇ ਏਦਾਂ ਦੀ ਗੱਲ ਆ ਜਾਣੀ ਕਿਸੇ ਨੇ ਤੋੜਨਾ ਸਾਗ, ਉਹਨੂੰ ਕਹਿੰਦਾ ਵੀ ਫਲਾਨੀਏ ਤੂੰ ਪੁੱਛ ਕੇ ਤੋੜ ਲਿਆ ਕਰ, ਤੂੰ ਪੁੱਛ ਕੇ ਤੋੜ ਲਿਆ ਕਰ, ਚੋਰੀ ਨਾ ਤੋੜਿਆ ਕਰ, ਫਿਰ ਦੁੱਖ ਲੱਗਦਾ ਆ ਤੇ ਅਸੀਂ ਫਿਰ ਵੰਡ ਕੇ ਖਾ ਲਿਆ ਕਰਾਂਗੇ। ਹੁਣ ਇਹੀ ਗੱਲ ਇੱਥੇ ਹੋਈ ਆ, ਹੁਣ ਇਹ ਨਾ ਟ੍ਰੈਸ ਪਾਸਿੰਗ ਦੇ ਅੰਡਰ ਆ ਜਾਂਦਾ, ਇਹ ਟ੍ਰੈਸ ਪਾਸਿੰਗ ਰੂਲਸ ਨੇ ਇਹਦੇ ਅੰਡਰ ਆ ਜਾਂਦਾ, ਕੈਨੇਡਾ ਹੋਇਆ ਆਸਟ੍ਰੇਲੀਆ ਹੋਇਆ, ਕਿ ਤੁਸੀਂ ਕਿਸੇ ਦੀ ਫੈਂਸ ਟੱਪਦੇ ਹੋ ਤਾਂ ਉੱਥੇ ਕੁਆਰੰਟੀਨ ਇਸ਼ੂ ਵੀ ਹੁੰਦਾ ਆ ਕਈ ਪਾਸੇ, ਕਈ ਵਾਰੀ ਉਹ ਬੀ ਲਈ ਲਾਇਆ ਹੁੰਦੇ ਆ, ਕਈ ਵਾਰੀ ਕਿਸੇ ਚੀਜ਼ ਲਈ ਲਾਇਆ ਹੁੰਦਾ, ਤੇ ਉੱਥੇ ਕੁਆਰੰਟੀਨ ਇਸ਼ੂ ਹੁੰਦਾ ਤੇ ਟ੍ਰੈਸ ਪਾਸਿੰਗ ਲਾਅ ਜਿਹੜੇ ਨੇ ਉਹ ਅਪਲਾਈ ਹੁੰਦੇ ਨੇ। ਆਸਟ੍ਰੇਲੀਆ ਦੇ ਵਿੱਚ ਤਾਂ ਹੁਣ ਇੰਨੇ ਸਖ਼ਤ ਹੋ ਗਏ ਨੇ ਲਾਅ, ਕਿਉਂਕਿ ਪਿੱਛੇ ਜਿਹੜੀ ਵੇਗਨ ਸੋਸਾਇਟੀ ਹੈ ਨਾ, ਵੇਗਨ ਜਿਹੜੇ ਕਹਿੰਦੇ ਅਸੀਂ ਮਤਲਬ ਪਸ਼ੂ ਮਤਲਬ ਮੀਟ ਨਹੀਂ ਖਾਣੇ, ਦੁੱਧ ਵੀ ਨਹੀਂ ਪੀਣਾ, ਉਹਨਾਂ ਨੇ ਕਈ ਫਾਰਮਾਂ ਤੇ ਜਾ ਕੇ ਦੰਗੇ ਕੀਤੇ, ਫੋਟੋਆਂ ਖਿੱਚੀਆਂ, ਪਸ਼ੂ ਉਹਨਾਂ ਦੇ ਖੋਲ ਦਿੱਤੇ, ਮਤਲਬ ਵੀਡੀਓ ਬਣਾ ਬਣਾ ਕੇ ਉਹਨਾਂ ਨੇ ਫਿਰ ਫੇਸਬੁੱਕਾਂ ਤੇ ਪਾਏ, ਤਾਂ ਉਹ ਤੋਂ ਬਾਅਦ ਨਿਊ ਸਾਊਥ ਵੇਲਸ ਨੇ ਸਾਰਿਆਂ ਨੂੰ ਵੱਧ ਢਿਮਰੀ ਟਾਈਟ ਕੀਤੀ ਇਹਨਾਂ ਰੂਲਸ ਦੀ। ਇਸ ਵੇਲੇ ਨਿਊ ਸਾਊਥ ਵੇਲਸ ਦੇ ਵਿੱਚ ਘੱਟੋ ਘੱਟ 5 ਸਾਲ ਦੀ ਸਜ਼ਾ ਆ ਜੇ ਤੁਸੀਂ ਕਿਸੇ ਫਾਰਮ ਦੇ ਉੱਤੇ ਟ੍ਰੈਸ ਪਾਸਿੰਗ ਕਰਦੇ ਆ। ਸੋ ਇਹ ਜਿਹੜੇ ਕਾਨੂੰਨ ਨੇ ਸਾਨੂੰ ਮੱਦੇਨਜ਼ਰ ਰੱਖਣੇ ਚਾਹੀਦੇ। ਸ਼ੁਕਲ ਇੱਕ ਪਾਸੇ ਆ, ਬਾਕੀ ਗੱਲਾਂ ਇੱਕ ਪਾਸੇ ਆ, ਪਰ ਜਦੋਂ ਆਪਾਂ ਕਿਸੇ ਦੇ ਫਾਰਮ ਤੇ ਜਾਈਏ ਜਾਂ ਅਸੀਂ ਕਿਤੇ ਚੀਜ਼ ਲੱਗੀ ਉਹ ਦੇਖੀਏ, ਸਾਡਾ ਤੋੜਨ ਨੂੰ ਦਿਲ ਕਰੇ, ਤਾਂ ਜਿਸ ਤਰ੍ਹਾਂ ਮੈਂ ਆਪਣੀ ਦਾਦੀ ਦੀ ਐਗਜ਼ਾਮਪਲ ਦਿੱਤੀ ਆ, ਵੀ ਉਹ ਕਹਿੰਦੀ ਫਲਾਨੀ ਏ ਵੀ ਤੂੰ ਮੈਨੂੰ ਪੁੱਛ ਲਿਆ ਕਰ, ਮੈਂ ਤੈਨੂੰ ਦੱਸ ਦਿਆ ਕਰੂੰਗੀ, ਪੁੱਛ ਕੇ ਤੋੜ ਲਿਆ ਕਰ। ਹੁਣ ਏਦਾਂ ਹੀ ਇਹ ਕਿਸਾਨ ਕਹਿੰਦਾ, ਦੇਖੋ ਇਹਦਾ ਇੱਕ ਕਿਸਾਨ ਦਾ ਬਿਆਨ ਹੈ, ਉਹਦਾ ਨਾਂ ਹੈਗਾ ਬਸਲਿੰਗਰ, ਉਹ ਕਹਿੰਦਾ ਆ ਵੀ
ਹਾਂਜੀ
ਪੀਪਲ ਸ਼ੁੱਡ ਆਲਵੇਜ਼ ਸਟੋਪ ਐਂਡ ਆਸਕ ਪਰਮਿਸ਼ਨ ਬਿਫੋਰ ਐਂਟਰਿੰਗ ਅ ਫਾਰਮਰਸ ਫੀਲਡ ਫਾਰ ਐਨੀ ਰੀਜ਼ਨ ਐਂਡ ਹੀ ਸੈਡ ਦੇ ਸ਼ੁੱਡ ਆਫਰ ਸਮ ਮਨੀ ਇਫ ਦੇ ਵਾਂਟ ਟੇਕ ਸਮਥਿੰਗ ਆਫ ਅ ਵੈਲਿਊ। ਦੇਖੋ ਉਹ ਐਜੂਕੇਟ ਕਰ ਰਿਹਾ ਹੈ ਵੀ ਪਹਿਲਾਂ ਉਹ ਸਟੋਪ ਹੋਵੇ, ਫਿਰ ਉਹ ਫਾਰਮਰ ਦੀ ਪਰਮਿਸ਼ਨ ਮੰਗੇ, ਫਿਰ ਉਹਨੂੰ ਕਹੇ ਵੀ ਮੈਨੂੰ ਬਾਈ ਸਾਗ ਚਾਹੀਦਾ ਜਾਂ ਮੈਨੂੰ ਆਹ ਚੀਜ਼ ਚਾਹੀਦੀ ਆ, ਵੀ ਮੇਰੇ ਤੋਂ ਪੈਸੇ ਲੈ ਲਾ। ਕਹਿੰਦਾ ਉਹ ਤੋਂ ਬਾਅਦ ਦੇਖੋ ਉਹਦਾ ਬਿਆਨ ਦੇਖੋ, ਉਹਦੀ ਫਰਾਕ ਦੇ ਲਈ ਦੇਖੋ, ਕਹਿੰਦਾ ਉਹ ਕਹਿ ਰਿਹਾ ਹੈ ਕਿ ਐਂਡ ਹਾਫ ਦਾ ਟਾਈਮ ਔਰ ਥ੍ਰੀ ਕੁਆਟਰ ਆਫ ਟਾਈਮ, ਯਾਨੀ ਕਿ 75% ਕਹਿੰਦੇ ਆ। ਫਾਰਮਰ ਪਤਾ ਕੀ ਕਹੂਗਾ ਮੁੜ ਕੇ, ਉਸ ਨੂੰ ਜਵਾਬ ਦਊਗਾ ਨਾ,
ਹਾਂਜੀ ਹਾਂਜੀ
ਕੀਪ ਯੋਰ ਮਨੀ ਗੋ ਹੈਡ। ਕਹਿੰਦਾ ਕੋਈ ਜਵਾਬ ਨੀ ਦਿੰਦਾ। ਉਹ ਉਹੀ ਗੱਲ ਆ ਗਈ ਨਾ, ਜਿਹੜੇ ਟਰੂ ਫਾਰਮਰ ਹੈ, ਜਿਹਨੂੰ ਕਹਿੰਦੇ ਵੀ ਜਿਹਦੇ ਟਰੂ ਜੱਟ ਹੈ, ਜੱਟਾਂ ਵਾਲੀ ਫੀਲਿੰਗ, ਜਿਹੜੇ ਫੀਲਡ ਤੇ ਕੰਮ ਕਰਦੇ ਨੇ, ਚਾਹੇ ਉਹ ਪੰਜਾਬ ਦੇ ਆ ਚਾਹੇ ਕਿਤੇ ਵੀ, ਉਹਨੂੰ ਜੱਟ ਕਹਿੰਦੇ ਆ। ਵੀ ਜਿਹੜਾ ਅਸਲੀ ਫਾਰਮਰ ਹੋਊਗਾ, ਉਹ ਜੇ ਉਹ ਤੋਂ ਕੋਈ ਚੀਜ਼ ਮੰਗੇ ਨਾ, ਉਹਨੂੰ ਖੁਸ਼ੀ ਹੁੰਦੀ ਆ। ਉਹ ਕਹਿੰਦਾ ਨਹੀਂ,
ਅਸਲੀ ਅਮਨਦੀਪ, ਅਸਲੀ ਫਾਰਮਰ ਦਾ ਇੱਕ ਹੋਰ ਵੀ ਪਵਾਨਾ ਹੈ, ਤੁਸੀਂ ਕਈ ਵਾਰੀ ਸੁਣਾਉਂਦੇ ਹੋ ਗੱਲ, ਅਸਲੀ ਫਾਰਮਰ ਦੇ ਅਸੀਂ ਚੈੱਕ ਕਰਨਾ, ਉਹਦੇ ਫਾਰਮ ਤੇ ਚਲ ਜਾਓ। ਕਈ ਵਾਰ ਨੀ, ਆਮ ਤੌਰ ਤੇ ਡੱਖਾ ਪਾਇਆ ਹੁੰਦਾ ਮੂੰਹ ਚ, ਜੇ ਉਹ ਡੱਖਾ ਚੱਬ ਰਿਹਾ ਤਾਂ ਅਸਲੀ ਫਾਰਮਰ ਆ। ਦੈਟਸ ਟਰੂ ਐਕਚੁਅਲੀ,
ਉਹਦੇ ਮੂੰਹ ਚ ਡੱਖਾ ਹੁੰਦਾ।
ਮੈਂ ਕਈ ਵਾਰੀ ਤੁਹਾਡੇ ਫਾਰਮ ਤੇ ਜਾਣਾ ਨਾ, ਜਿਵੇਂ ਤੁਸੀਂ ਬਾਹਰ ਨਿਕਲਦੇ ਆ ਫਾਰਮ ਚੋਂ, ਤੁਸੀਂ ਵੀ ਪੱਤਾ ਜਿਹਾ ਕੁਛ ਪਾਏ ਹਨ, ਮੂੰਹ ਚ ਰੱਖਾ ਜਾ ਪਾਏ, ਚੱਬਦੇ ਆਂਦੇ ਹੁੰਦੇ, ਦਾਤਨ ਕਰਦੇ ਜਿੱਦਾਂ।
ਉਹ ਬਸ ਇਹੀ ਹੈ ਨਾ ਵੀ ਦੇਖੋ, ਜਿਹੜੇ ਲਾਅ ਆ ਧਰਤੀ ਦੇ ਲਾਅ, ਹਮੇਸ਼ਾ ਹੀ ਆਲਵੇਜ਼ ਸੇਮ ਹੀ ਹੁੰਦੇ ਆ। ਉਹੀ ਧਰਤੀ ਆ, ਉਹੀ ਹਵਾ, ਉਹੀ ਪਾਣੀ, ਉਹੀ ਬਨਸਪਤੀ, ਉਹੀ ਮਨੁੱਖ ਹੈ। ਉਹਨਾਂ ਦਾ ਜਿਹੜਾ ਵਤੀਰਾ ਆ, ਉਹ ਵੀ ਸੇਮ ਹੁੰਦਾ, ਜਿਹੜੇ ਅਸਲੀ ਹੁੰਦੇ ਆ। ਕੋਈ ਵੀ ਟ੍ਰੇਡ ਦੇ ਲੈ ਲਓ, ਇੱਦਾਂ ਤੁਸੀਂ ਕਾਰਪੈਂਟਰ ਲੈ ਲਓ, ਲੁਹਾਰ ਲੈ ਲਓ, ਉਹ ਆਲਮੋਸਟ ਉਹਨਾਂ ਦਾ ਜਿਹੜੀ ਰਹਿਣੀ ਬਹਿਣੀ ਸੇਮ ਹੋਊਗੀ। ਦੁਨੀਆਂ ਦੇ ਕਿਸੇ ਵੀ ਖਿੱਤੇ ਤੇ ਚਲ ਜਾਓ, ਉਹਨਾਂ ਦੀ ਮਾਨਸਿਕਤਾ ਵੀ ਬਰਾਬਰ ਹੋਊਗੀ। ਇਸੇ ਤਰ੍ਹਾਂ ਮੈਂ ਇੱਥੇ ਵੀ ਦੇਖਿਆ, ਤੁਸੀਂ ਕਿਸੇ ਗੋਰੇ ਦੇ ਫਾਰਮ ਤੇ ਚਲ ਜਾਓ ਜਾਂ ਸਾਡੇ ਹੀ ਆ ਜਾਓ, ਕਿਤੇ ਚਲ ਜਾਓ, ਜੇ ਤੁਸੀਂ ਕਹੋਗੇ ਬਾਈ ਆਹ ਸੰਗਤਰੇ ਲੈ ਲਾਂ ਥੋੜੇ ਜਿਹੇ, ਠੀਕ ਹੈ, ਉਹ ਬਹੁਤ ਚੰਗਾ ਲੱਗਦਾ। ਉਹ ਲੈ ਲਓ ਯਾਰ, ਜਿੰਨੇ ਮਰਜ਼ੀ ਲੈ ਲਓ, ਇਹ ਚ ਕਿਹੜੀ ਗੱਲ, ਇਹ ਚ ਕਿਹੜੀ ਗੱਲ। ਪਰ ਜੇ ਤੁਸੀਂ ਚੋਰੀਓ ਤੋੜ ਰਹੇ ਆ, ਫਿਰ ਉਹ ਮਤਲਬ ਅਗਲੇ ਦੇ ਘਰੋਂ ਚੱਕ ਕੇ ਵੀ ਅਸੀਂ ਵਾਪਸ ਲਿਆਉਣ ਨੂੰ ਕਰੀਦਾ, ਉਹ ਲੈ ਗਿਆ, ਸਾਰੀ ਉਮਰ ਚੁੱਭਦਾ ਰਹਿੰਦਾ। ਮੈਂ ਇੱਕ ਆਰਟੀਕਲ ਲਿਖਿਆ ਸੀਗਾ ਇੱਕ ਭਾਜੀ, ਤੁਸੀਂ ਤੁਹਾਨੂੰ ਯਾਦ ਹੋਊਗਾ, ਗੰਨਿਆਂ ਤੇ ਆਰਟੀਕਲ ਲਿਖਿਆ ਸੀ ਵੀ ਕਹਿੰਦੇ ਨੇ ਕਿ ਜੱਟ ਗੰਨੇ ਦਿੰਦਾ ਮਰਦਾ ਆ, ਪਰ ਜਿਹੜੀ ਪੇਸੀ ਆ ਗੁੜ ਦੀ ਉਹ ਦੇ ਕੇ ਬੜਾ ਖੁਸ਼
ਹੈ।
ਉਹਦਾ ਇੱਕ ਪੂਰੀ ਸਾਇੰਸ, ਉਹ ਜੱਟ ਨੂੰ ਕਹਿੰਦੇ ਵੀ ਜੱਟ ਬੇਵਕੂਫ ਹੈ, ਜੱਟ ਬੇਵਕੂਫ ਨਹੀਂ ਹੈਗਾ। ਅਸਲ ਦੇ ਵਿੱਚ ਗੱਲ ਐਥਿਕਸ ਦੀ ਆ ਜਾਂਦੀ ਹੈ ਕਿ ਤੁਸੀਂ ਚੋਰੀਓ ਗੱਲਾਂ ਭੰਨ ਰਹੇ ਹੋ, ਉਹ ਫਿਰ ਦੁੱਖ ਲੱਗਦਾ ਹੈ, ਠੀਕ ਹੈ। ਜੇ ਤੁਸੀਂ ਆ ਕੇ ਚੁੱਭੇ ਦੇ ਉੱਤੇ ਹਨਾ, ਜਾਂ ਤੁਸੀਂ ਗਰਾੜੀ ਦੇ ਉੱਤੇ ਉਹ ਤੋਂ ਮੰਗੋ ਵੇ ਬਾਈ ਮੈਨੂੰ ਇੱਕ ਪੇਸੀ ਦੇ ਗੁੜ ਦੀ ਖਾ ਲਵਾਂ, ਉਹਨੂੰ ਏਦਾਂ ਲੱਗੇਗਾ ਵੀ ਮੇਰਾ ਪ੍ਰੋਡਕਟ ਜਿਹੜਾ ਯਾਰ ਉਹਦੀ ਡਿਮਾਂਡ ਹੋ ਰਹੀ ਹੈ, ਆ ਖਾ ਲੈ ਯਾਰ ਤੂੰ ਖਾ ਕੇ,
ਡਿਮਾਂਡ ਹੋ ਰਹੀ ਹੈ, ਮੇਰੇ ਪ੍ਰੋਡਕਟ ਦੀ ਕੋਈ ਐਪਰੀਸੀਏਸ਼ਨ ਕਰ ਰਿਹਾ।
ਹਾਂ, ਕੋਈ ਐਪਰੀਸੀਏਸ਼ਨ ਕਰ ਰਿਹਾ। ਇਹ ਫਾਰਮੂਲਾ ਹੁੰਦਾ, ਜੇ ਆਪਾਂ ਨੂੰ ਸਾਗ ਦੀ ਲੋੜ ਹੈ ਕਿਤੇ ਤਾਂ ਜਾ ਕੇ ਆਪਾਂ ਉਹਨੂੰ ਕਹੀਏ ਬਾਈ ਤੇ। ਹਾਂਜੀ,
ਇਹ ਤਾਂ ਸਾਗ ਦੀ ਚੋਰੀ ਆ ਨਾ, ਇੱਕ ਹੋਰ ਚੋਰੀ ਦੀ ਗੱਲ ਸੁਣ ਸੁਣਾਈਏ। ਚੋਰੀਆਂ ਇੱਦਾਂ ਹੁੰਦੀਆਂ ਨਾ, ਇੱਥੇ ਨਵਾਂ ਵਿਆਹ ਹੋਇਆ ਜੋੜਾ ਨਾ, ਜਿੱਦਾਂ ਵਿਆਹ ਹੋਇਆ ਹੋਣਾ, 2-4 ਮਹੀਨੇ ਹੋਏ ਹੋਣੇ ਆ, ਪਾਰਕ ਵਿੱਚ ਬੈਠੇ ਆ, ਤੇ ਉਹਨਾਂ ਨੇ ਨਾ ਖਾਣ ਲਈ ਪੀਜ਼ਾ ਮੰਗਾਇਆ, ਬਹੁਤ ਵਧੀਆ, ਦੂਜੇ ਤੋਂ ਰਾਈਟ ਤੋਂ ਜਿਹੜੀ ਆਉਂਦੀ ਹੁੰਦੀ ਸ਼ੇਅਰ, ਤੇ ਦੋ ਬੰਦੇ ਆਏ, ਜਲੇ ਉਹਨੇ ਇੱਕ ਇੱਕ ਟੁਕੜੀ ਹਲੇ ਪੀਜ਼ੇ ਦੀ ਖਾਧੀ, ਉਹਨਾਂ ਦਾ ਪੀਜ਼ਾ ਖੋ ਕੇ ਲੈ ਗਏ, ਭੁੱਖ ਲੱਗੀ ਹੋਣੀ, ਪੀਜ਼ਾ ਹੀ ਖੋ ਕੇ ਲੈ ਗਏ।
ਕਮਾਲ ਹੋ ਗਈ, ਹੁਣ ਦੱਸੋ ਵੀ ਇਹਨਾਂ ਤੇ ਕਿਹੜਾ ਫਾਈਨ
ਕਿਹੜਾ ਫਾਈਨ ਲੱਗ ਸਕਦਾ, ਕੋਈ ਵੀ ਨੀ ਫਾਈਨ ਲੱਗਣਾ, ਭੁੱਖ ਲੱਗੀ ਅਸੀਂ ਕਿਤੇ ਚੀਜ਼ ਮਿਲੀ ਨੀ, ਉਹਨੇ ਕਿਹਾ ਚੱਲ ਬਈ ਇਹਨਾਂ ਦਾ ਪੀਜ਼ਾ ਖੋਨੇ ਆ।
ਦੇਖੋ ਸਾਗ ਤੋੜਨ ਦੀ ਤਾਂ ਇੰਨੀ ਪ੍ਰੋਬਲਮ ਆ ਚੁੱਕੀ ਹੈ ਕੈਨੇਡਾ ਦੇ ਵਿੱਚ, ਕਿਉਂਕਿ ਉੱਥੇ ਕਨੋਲਾ ਅਸੀਂ ਦੇਖੇ ਆ, ਫਾਰਮ ਬਹੁਤ ਤਕੜੇ ਆ। ਉਹ ਪੁਲਿਸ ਵਾਲੇ ਕਹਿੰਦੇ ਆ ਇਹ ਸੌਖਾ ਨੀ ਹੈਗਾ, ਇਹ ਰੋਕਣਾ ਕਹਿੰਦੇ, ਕਹਿੰਦੇ ਬੜਾ ਮੁਸ਼ਕਲ ਹੈ, ਕਹਿੰਦੇ ਲੋਕੀ ਜਾਂਦੇ ਨੇ ਇਹਦਾ। ਵੈਸੇ ਅਮਰੀਕ ਭਾਜੀ, ਚਲੋ ਇਹ ਹਾਸੇ ਦੀ ਗੱਲ ਹੈ, ਤੇ ਕਿਉਂਕਿ ਲੋਕ ਜਿਹੜੇ, ਮੈਂ ਤਾਂ ਹੈਡਲਾਈਨ ਦੇ ਕੇ ਵੀ ਕਨੋਲਾ ਥੀਵਸ ਇਨਵੇਡ ਫਾਰਮ, ਤੇ ਮੈਨੂੰ ਯਾਦ ਆ ਗਿਆ, ਮੈਂ ਕਿਹਾ ਯਾਰ ਇਹ ਤਾਂ ਸਾਡੀ ਵਿਰਾਸਤ ਹੈ ਨਾ, ਇਹ ਇਹਨਾਂ ਨੂੰ ਖਬਰ ਦੇਣੀ ਨੀ ਆਈ। ਖੈਰ, ਆਪਾਂ ਗੱਲ ਕਰ ਰਹੇ ਸੀ ਫਰਾਕ ਦਿੱਲੀ ਦੀ ਜਾਂ ਕਹਿ ਲਓ ਕਿ ਉਹਦੇ ਵਿੱਚ ਸਾਇੰਸ ਦੀ ਕਿ ਆਪਾਂ ਕਿਤੇ ਵੀ ਆ ਇੱਥੇ ਵੀ ਆ ਅਗਲੇ ਨੂੰ ਪੁੱਛ ਕੇ ਦੱਸ ਕੇ। ਮੈਂ ਕਈ ਵਾਰੀ ਅੱਗੇ ਵੀ ਸਟੋਰੀ ਸੁਣਾਈ ਆ ਅਮਰੀਕ ਭਾਜੀ, ਸਾਡੇ ਨਾ ਇੱਥੇ ਨਸੀਬ ਸਿੰਘ ਗਰੇਵਾਲ ਨੇ, ਬੜੇ ਬਜ਼ੁਰਗ ਨੇ ਹੁਣ ਤਾਂ ਮੇਰਾ ਖਿਆਲ 95 ਦੇ ਲਾਗੇ ਛਾਗੇ ਹੋਣਗੇ, ਤੇ ਬੜੀਆਂ ਮਤਲਬ ਬੜਾ ਤੇ ਉਹ ਕਰਦੇ ਆ ਤਾਂ ਗੱਲਾਂ ਕਰਦੇ ਸੁਣਾਉਂਦੇ ਆ। ਕਹਿੰਦੇ ਜਦੋਂ ਨਾ ਪੁਰਾਣਾ ਟਾਈਮ ਹੁੰਦਾ ਸੀਗਾ ਤੇ ਸਿਡਨੀ ਜਾਂ ਇੱਧਰ ਬ੍ਰਿਸਬੇਨ ਜਾਂ ਮੈਲਬਰਨ ਗੱਡੀ ਤੇ ਆਉਂਦੇ ਸ਼ਿਪ ਚ ਉਤਰਨਾ ਤਾਂ ਗੱਡੀ ਦੀ ਲਾਈਨ ਦੇ ਨਾਲ ਨਾਲ ਤੁਰਦੇ ਜਾਣਾ, ਟਰੈਵਲ ਕਰਨਾ, ਕਈ ਕਈ ਮਹੀਨੇ ਲੱਗ ਜਾਣੇ ਕੇਨਜ਼ ਪਹੁੰਚਣ ਨੂੰ ਜਾਂ ਕਿਤੇ ਵੀ। ਬਹੁਤ ਔਖੇ ਟਾਈਮ ਦੇਖੇ ਆ ਸਾਡੇ ਬਜ਼ੁਰਗਾਂ ਨੇ ਆਸਟ੍ਰੇਲੀਆ ਦੇ ਵਿੱਚ, ਤੇ ਉਹ ਕਹਿੰਦੇ ਵੀ ਜਿਹੜਾ ਇੱਥੇ ਰੂਲ ਹੈ ਨਾ, ਮੇਰੇ ਸਹੁਰਾ ਸਾਹਿਬ ਵੀ ਦੱਸਦੇ ਆ, ਹੋਰ ਵੀ ਗੋਰੇ ਦੱਸਦੇ ਆ ਕਿ ਦੇਖੋ ਹੁਣ ਕਿੰਨੇ ਜਾਨਵਰ ਹੈ ਆਸਟ੍ਰੇਲੀਆ ਦੇ ਵਿੱਚ, ਭੇਡਾਂ ਰੱਖੀਆਂ ਹੋਈਆਂ ਆ, ਬੱਕਰੀਆਂ ਹੁਣ ਰੱਖੀਆਂ ਸ਼ੁਰੂ ਹੋਈਆਂ, ਗਾਈਆਂ ਰੱਖੀਆਂ ਹੋਈਆਂ ਹਨਾ। ਹੁਣ ਮੰਨ ਲਓ ਅਮਰੀਕ ਭਾਜੀ, ਮੈਂ ਤਾਂ ਤੁਸੀਂ ਆਪਾਂ ਕਿਸੇ ਨੂੰ ਲਾਰਾ ਲਾ ਤਾ ਵੀ ਜਾਣਾ ਆਪਾਂ ਚਲੇ ਗਏ ਕਿਤੇ, ਠੀਕ ਹੈ, ਤੇ ਰਾਹ ਸਾਨੂੰ ਲੱਗ ਗਈ ਭੁੱਖ, ਠੀਕ ਹੈ, ਆਪਾਂ ਤੁਰ ਕੇ ਜਾ ਰਹੇ ਹਾਂ, ਤੇ ਦੱਸੋ ਉੱਥੇ ਫਿਰ ਮੋਹਰੇ ਚਲੋ ਭੇਡ ਹੈ ਜਾਂ ਕਿਸੇ ਦੀ ਕੁਕੜੀ ਹੈ ਜਾਂ ਕਿੱਦਾਂ, ਵੀ ਆਪਾਂ ਉਹਨੂੰ ਮਤਲਬ ਇਹ ਜੰਗਲੀ ਹੈ, ਮਤਲਬ ਗੋਰਿਆਂ ਦਾ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਜੰਗਲ ਦੇ ਰੂਲ ਏਦਾਂ ਰਹੇ ਆ, ਇੰਡੀਆ ਚ ਵੀ ਇੱਦਾਂ ਰਹੇ ਆ, ਪੰਜਾਬ ਚ ਵੀ, ਤੁਸੀਂ ਜਦ ਜਾਂਦੇ ਹੋ ਤੁਹਾਨੂੰ ਕੁਝ ਤੁਸੀਂ ਸ਼ਿਕਾਰ ਖੇਡਦੇ ਹੋ, ਠੀਕ ਹੈ। ਹੁਣ ਉੱਥੇ ਫਾਰਮਰ ਦੀ ਭੇਡ ਹੈ, ਉਹ ਕਹਿੰਦੇ ਆ ਕਿ ਜਿਹੜਾ ਆਸਟ੍ਰੇਲੀਆ ਦਾ ਰੂਲ ਇਹ ਰਿਹਾ ਆ ਵੀ ਜੇ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਉਹਦੀ ਭੇਡ ਫੜ ਲਓ, ਕਿਉਂਕਿ ਫਾਰਮ ਬਹੁਤ ਵੱਡੇ ਵੱਡੇ ਉਹ ਹੁੰਦਾ ਨੀ, ਤੁਸੀਂ ਭੇਡ ਉਹਦੀ ਫੜ ਲਓ, ਉਹਨੂੰ ਮਾਰ ਕੇ ਉਹਨੂੰ ਜੋ ਵੀ ਕਰਨਾ ਤੁਹਾਡੇ ਕੋਲ ਨਾਈਫ ਨੂਫ ਤਾਂ ਸਰਵਾਈਵਲ ਕਿੱਟ ਹੋਣੀ ਆ, ਉਹਨੂੰ ਭੁੰਨ ਕੇ ਖਾ ਲਓ, ਆਪਣੀ ਭੁੱਖ ਮਿਟਾ ਲਓ। ਪਰ ਕਹਿੰਦੇ ਵੀ ਉਹ ਜਿਹੜੀ ਆ ਉਹਦੀ ਖੱਲ ਜਿਹੜੀ ਆ ਨਾ ਫਿਰ ਤੁਸੀਂ ਫੈਂਸ ਦੇ ਉੱਤੇ ਟੰਗ ਦਿਓ ਨਾਲ ਹੀ ਚਲੇ ਜਾਓ।
ਅੱਛਾ,
ਤੇ ਜਦੋਂ ਫਾਰਮਰ ਆਪਣੀਆਂ ਭੇਡਾਂ ਇਕੱਠੀਆਂ ਕਰੇਗਾ, ਆਪਣੇ ਜਾਨਵਰ ਇਕੱਠੇ ਕਰੇਗਾ ਤਾਂ ਉਹ ਗਿਣੇਗਾ ਵੀ ਜ਼ਰੂਰ ਵੀ ਕਿੰਨੀਆਂ ਨੇ। ਜਦ ਉਹਨੂੰ ਪਤਾ ਲੱਗੇਗਾ ਵੀ ਭੇਡਾਂ ਜਿਹੜੀਆਂ ਨੇ ਭੇਡ ਇੱਕ ਮਿਸਿੰਗ ਹੈ ਬਈ, ਉਹ ਫਿਰ ਆਪਣੀ ਗੰਨ ਲੈ ਕੇ ਉਹ ਕੁੱਤੇ ਨਾਲ ਲੈ ਕੇ ਉਹ ਫਿਰ ਆਪਣੀ ਜੀਪ ਜਾਂ ਫੋਰ ਵੀਲ ਡਰਾਈਵ ਦੇ ਵਿੱਚ ਉਹਨੂੰ ਲੱਭਣ ਜਾਏਗਾ, ਤੇ ਜਦੋਂ ਉਹਨੂੰ ਨਹੀਂ ਲੱਭੀ, ਜੇ ਮਤਲਬ ਕਿਤੇ ਖੱਲ ਵੀ ਨਹੀਂ ਲੱਭੀ ਤਾਂ ਉਹ ਫਿਰ ਆਪਣੀ ਉਹ ਫਿਰ ਸ਼ੂਟ ਕਰ ਦੇਗਾ ਬੰਦਾ, ਜੋ ਬੰਦਾ ਜੋ ਐਨੀ ਉਹਨੂੰ ਪਤਾ ਵੀ ਚੋਰ ਆ ਗਏ ਆ, ਚੋਰ ਹੈ, ਤੁਸੀਂ ਤੁਹਾਨੂੰ ਚੋਰ ਦੀ ਕੈਟੇਗਰੀ ਚ ਗਿਣ ਲੱਗ ਜਾਏਗਾ। ਜੇ ਉਹਨੂੰ ਲੱਭਿਆ ਹੀ ਵੀ ਆਹ ਖੱਲ ਟੰਗੀ ਹੋਈ ਆ ਫੈਂਸ ਤੇ, ਠੀਕ ਹੈ,
ਹਾਂਜੀ,
ਤਾਂ ਉਹਨੂੰ ਪਤਾ ਲੱਗ ਜਾਏਗਾ ਵੀ ਬਈ ਕੋਈ ਭੁੱਖਾ ਸੀ, ਯਾਤਰੀ ਸੀ, ਰਾਹੀ ਸੀ, ਉਸਨੇ ਇਹਨੂੰ ਖਾ ਲਿਆ, ਆਪਣੀ ਭੁੱਖ ਮਿਟਾ ਲਈ ਤੇ ਆਹ ਨਿਸ਼ਾਨੀ ਛੱਡ ਗਿਆ ਵੀ ਮੈਂ ਇਸ ਕੰਮ ਲਈ ਇਹ ਮਾਰੀ ਸੀ, ਇਹ ਖਾ ਲਈ ਹੈ, ਖਾਣ ਵਾਸਤੇ ਮਾਰੀ ਸੀ, ਚੋਰੀ ਨਹੀਂ ਕਰਕੇ ਲੈ ਕੇ ਚੱਲਿਆ ਮੈਂ,
ਹਾਂਜੀ ਹਾਂਜੀ,
ਮਤਲਬ ਇਹ ਰੂਲ ਹੈਗਾ ਹੈ ਲੈਂਡ ਦਾ, ਇਸ ਜ਼ਮੀਨ ਇਸ ਧਰਤੀ ਦੇ ਜਿਹੜੇ ਰੂਲ ਨੇ ਇਹ ਕਹਿ ਰਹੇ ਨੇ। ਇਸੇ ਤਰ੍ਹਾਂ ਇਹ ਰੂਲ ਸਾਰੇ ਅਪਲਾਈ ਹੁੰਦੇ ਨੇ, ਕੁਛ ਤੁਸੀਂ ਚੀਜ਼ ਲੈਣੀ ਆ ਜਾਂ ਕੁਛ ਕਰਨੀ ਆ ਤਾਂ, ਜਿਸ ਤਰ੍ਹਾਂ ਇਸ ਕੈਨੇਡਾ ਦੇ ਫਾਰਮਰ ਨੇ ਕਿਹਾ, ਆਸਟ੍ਰੇਲੀਆ ਚ ਵੀ ਇਹੀ ਆ ਵੀ ਤੁਸੀਂ ਫਾਰਮਰ ਦੇ ਕੋਲ ਜਾਓ ਤਾਂ ਉਹ ਖੁਸ਼ੀ ਨਾਲ ਤੁਹਾਨੂੰ ਦੇ ਦੇਗਾ, 90% ਕਹੇਗਾ ਵੀ ਨਹੀਂ ਬਈ ਲੈ ਜਾ ਬਈ ਚੀਜ਼, ਹਨਾ, ਕੋਈ ਚੱਕਰ ਨਹੀਂ। ਸੋ ਇਸ ਤਰ੍ਹਾਂ ਸਾਨੂੰ ਜਿਹੜੇ ਨਾ ਲੈਂਡ ਆਫ ਦਾ ਲਾ ਜਾਂ ਲਾ ਆਫ ਦਾ ਲੈਂਡ ਜਿਹੜੀ ਆ ਉਹ ਸਾਨੂੰ ਸਿੱਖਣੇ ਚਾਹੀਦੇ ਆ। ਇੰਡੀਆ ਵੀ ਅਸੀਂ ਭੁਲਾ ਲਏ, ਅਸੀਂ ਉਹਨਾਂ ਨੂੰ ਪੁਰਾਣੇ ਕਹਿੰਦੇ ਜਿਹਦੇ ਤੋਂ ਜੀ ਪੁਰਾਣੇ ਬੰਦਿਆਂ ਦੀਆਂ ਗੱਲਾਂ ਆ, ਠੀਕ ਹੈ, ਆਪਾਂ ਜਿਹੜੀ ਉਹ ਸੰਜੀਦਗੀ ਆ ਉਹ ਜੇ ਪੁਰਾਣੇ ਬੰਦਿਆਂ ਚ ਸੀ, ਇੱਕ ਦੂਜੇ ਤੋਂ ਪੁੱਛ ਕੇ ਚੀਜ਼ ਲੈਂਦੇ ਹੁੰਦੇ ਸੀ, ਕਿਸੇ ਦੇ ਪੱਠੇ ਪਸ਼ੂਆਂ ਨੂੰ ਘੱਟ ਗਏ ਉਹ ਆ ਕੇ ਪੁੱਛ ਲੈਂਦੇ ਸੀ ਵੀ ਬੀਬੀ ਜਾਂ ਭਾਈ ਆ ਪੱਠੇ ਵੱਢ ਲਈਏ ਇੱਕ ਪੰਡ, ਉਹ ਕਹਿ ਦਿੰਦੇ ਹੁੰਦੇ ਸੀ ਵੱਢ ਲਾ ਚੱਲ ਕੋਈ ਗੱਲ ਨੀ, ਹਨਾ, ਇੱਦਾਂ ਭਾਈਚਾਰਿਆਂ ਚ ਸਾਂਝਾਂ ਪੈਂਦੀਆਂ ਨੇ। ਆਹ ਜਿਹੜੀ ਹਾਸੋਹੀਣੀਆਂ ਖਬਰਾਂ ਫਿਰ ਬਣਦੀਆਂ ਨੇ ਜਦੋਂ ਇੱਕ ਦੂਜੇ ਤੇ ਅਸੀਂ ਡਾਕੇ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਅਗਲੇ ਨੇ ਫਸਲ ਲਾਈ ਆ, ਤੁਸੀਂ ਫਸਲ ਮਤਲਬ ਅਗਲੇ ਦੀ ਉਜਾੜ ਰਹੇ ਹੋ, ਨਾਲੇ ਭੰਨ ਰਹੇ ਹੋ, ਨਾਲੇ ਦੋ ਖੇਤ ਉਜਾੜ ਦਿੱਤੇ, 15 ਬੰਦੇ ਸਾਗ ਤੋੜ ਰਹੇ ਆ, ਹਨਾ, ਉਹਨਾਂ ਨੂੰ ਉਹਦੇ 2 ਏਕੜ ਤਾਂ ਗਏ ਨਾ, ਤੇ ਮੈਂ ਤਾਂ ਕਹਿੰਦਾ ਵੀ ਧੰਨ ਭਾਗ ਇਹਨਾਂ ਦੇ ਇਕੱਲੇ 2 ਏਕੜ ਜਾੜੇ, ਇੰਡੀਆ ਤਾਂ ਹੋਰ ਕੰਮ ਵੀ ਕਰ ਦਿੰਦੇ ਆ ਕਿ ਨਿਆਈਆਂ ਜਿਹਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ, ਇੰਨਾ ਢੇਰ ਪਾ ਦਿੰਦੇ ਆਂਢ ਗੁਆਂਢ।
ਇਹਦੇ ਬਾਰੇ ਵੀ ਤੁਹਾਨੂੰ ਗੱਲ ਸੁਣਾਵਾਂਗੇ, ਹਰਨਾਮ ਸਿੰਘ ਨੇ ਵੀ ਇਹਦੇ ਬਾਰੇ ਗੱਲ ਸੁਣਾਈ ਸੀ ਮੈਨੂੰ, ਅੱਜ ਤਾਂ ਨੀ ਸੁਣਾਵਾਂਗੇ, ਫੇਕ ਕੇ ਇਸ ਵੇਲੇ ਸੁਣਾਵਾਂਗੇ ਤੁਹਾਨੂੰ। ਜੇ ਤੁਸੀਂ ਕਿਹਾ ਨਾ ਆਹ ਜਿਹੜੀ ਗੱਲ ਕਹੀ ਹੈ ਇਹਦੇ ਬਾਰੇ ਇੱਕ ਐਪੀਸੋਡ ਹੈ ਪੂਰਾ, ਉਹ ਗੱਲ ਤੁਹਾਨੂੰ ਸੁਣਾਵਾਂਗੇ ਕਿਸ ਵੇਲੇ। ਹਾਂਜੀ
ਠੀਕ ਹੈ ਜੀ। ਤੇ ਨਰਿੰਦਰ ਅਠੌਰ ਕਹਿ ਰਹੇ ਨੇ ਕਿ ਕਹਿੰਦੇ ਨਿਊ ਸਾਊਥ ਵੇਲ ਜਿੰਦਾਬਾਦ। ਬਹੁਤ ਵਧੀਆ ਜੀ। ਕੁਲਵੀਰ ਸਿੰਘ ਸੰਧੂ ਕਹਿ ਰਹੇ ਨੇ, ਹੱਸ ਰਹੇ ਨੇ ਨਾਲੇ, ਕਹਿੰਦੇ ਆਈ ਐਮ ਮੇਕਿੰਗ ਸਾਗ ਨਾਉ। ਠੀਕ ਹੈ ਜੀ, ਆਪਣਾ ਹੀ ਤੁਸੀਂ ਸਾਗ ਤੋੜ ਕੇ ਦੇਖੋ, ਬਾਜ਼ਾਰ ਤੋਂ ਅੱਜ ਕੱਲ ਮਿਲਦੇ ਨੇ, ਤੁਸੀਂ ਉੱਥੋਂ ਲੈ ਆਓ। ਤੇ ਲੱਕੀ ਖੱਟੜਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਖਬਰ ਸਾਰੇ ਪਾਸੇ ਕੈਨੇਡਾ ਚ ਫੈਲੀ ਹੋਈ ਹੈ। ਕਹਿੰਦੇ ਪਿਛਲੇ ਕੁਛ ਹਫ਼ਤਿਆਂ ਤੋਂ ਕੈਨੇਡਾ ਦੇ ਸੂਬੇ ਅਲਬਰਟਾ ਵਿਚ ਮੌਜੂਦ ਸ਼ਹਿਰ ਕੈਲਵਰੀ ਦੇ ਬਾਰ ਬਾਰ ਸਰੋਂ ਬੀਜਣ ਵਾਲੇ ਗੋਰੇ ਕਿਸਾਨ ਪੁਲਿਸ ਕੋਲ ਸ਼ਿਕਾਇਤ ਕਰ ਰਹੇ ਹਨ ਕਿ ਲੋਕ ਉਹਨਾਂ ਦੀ ਫਸਲ ਭੰਨ ਰਹੇ ਨੇ। ਤੇ ਬਹੁਤ ਮਤਲਬ ਇਹ ਖਬਰ ਬਣੀ ਹੋਈ ਆ। ਤੇ ਜਗਤਾਰ ਭਾਜੀ ਕਹਿੰਦੇ ਨੇ ਕਿਹੜੀ ਆ ਤੂੰ ਸਾਗ ਤੋੜਦੀ, ਹੱਥ ਸੋਚ ਕੇ ਗੰਦਲ ਨੂੰ ਪਾਈ। ਇਹ ਗੀਤ ਆਇਆ ਸੀ ਜੀ ਬਹੁਤ ਪਹਿਲਾਂ। ਤੇ ਬਾਕੀ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਕਿ ਕਹਿੰਦੇ ਵੀਰ ਜੀ, ਅਣਜਾਣ ਆਦਮੀ ਜਦੋਂ ਗੰਨਾ ਭੰਨਦਾ ਹੈ ਤਾਂ ਕਮਾਦੀ ਦਾ ਮੂੰਹਾ ਖਰਾਬ ਕਰ ਦਿੰਦਾ। ਬਿਲਕੁਲ ਇਹੀ ਮੈਂ ਆਰਟੀਕਲ ਦੇ ਵਿਚ ਲਿਖਿਆ ਸੀਗਾ। ਤੇ ਚਮਕੌਰ ਸਿੰਘ ਮਾਨ ਲੁਧਿਆਣੇ ਵਾਲੇ ਐਡਲੇਟ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਈਮੇਲ ਦੇ ਰਾਹੀਂ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨਦੀਪ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ। ਤੇ ਜਗਤਾਰ ਭਾਜੀ ਦਾ ਕਹਿਣਾ ਆ ਕਿ ਪਿਛਲੇ ਦਿਨੀ ਸਰਸੇ ਡੇਰੇ ਦੀ ਮੁਰੀਦ ਨੇ ਖੁਲਾਸਾ ਕੀਤਾ ਸੀ ਕਿ ਜਾਮੇ ਇਨਸਾਂ ਪਲਾਏ ਜਾਣ ਵੇਲੇ ਪਹਿਨੀ ਪੁਸ਼ਾਕ ਸੁਖਬੀਰ ਬਾਦਲ ਵੱਲੋਂ ਦਿੱਤੀ ਗਈ ਸੀ। ਉਸ ਤੇ ਨਾ ਹੀ ਕੋਈ ਅਕਾਲੀ ਲੀਡਰਸ਼ਿਪ ਬੋਲੀ ਹੈ ਤੇ ਨਾ ਹੀ ਸੁਖਬੀਰ ਬਾਦਲ ਬੋਲਿਆ, ਕਿਤੇ ਦਾਲ ਕਾਲੀ ਤਾਂ ਨਹੀਂ? ਫਲੋਰਾ ਸਾਹਿਬ ਤੁਹਾਡਾ ਕੀ ਕਹਿਣਾ ਹੈ? ਮੈਂ ਵੈਸੇ ਫਲੋਰਾ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹਦੇ ਬਾਰੇ ਜੋ ਇਹਨਾਂ ਨੇ ਗੱਲ ਕੀਤੀ ਹੈ, ਵੀ ਜਿਹੜਾ ਜਿੱਥੋਂ ਰੌਲਾ ਪਿਆ ਰਾਮ ਰਹੀਮ ਦਾ 2006 ਜਾਂ 7 ਦੀ ਗੱਲ ਹੋਏਗੀ, ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਗੱਲ ਅਸੀਂ 4 ਜਾਂ 5 ਸਾਲ ਪਹਿਲਾਂ ਪੂਰੀ ਡਿਟੇਲ ਦੇ ਵਿੱਚ ਦੱਸ ਚੁੱਕੇ ਹਾਂ ਮਿੰਟੂ ਭਾਜੀ ਵੀ, ਕਿ ਇਹ ਵਾਕਿਆ ਇਸ ਤਰ੍ਹਾਂ ਹੀ ਹੋਇਆ ਸੀ ਕਿ ਜਿਹੜੀ ਪੁਸ਼ਾਕ ਸੀਗੀ ਉਹਨਾਂ ਨੇ ਨਾਂ ਵੀ ਦੱਸੇ ਸੀ, ਸ਼ਾਇਦ ਇਹਨਾਂ ਦੇ ਕੋਈ ਚਹੇਤੇ ਸੀ, ਉਹਨਾਂ ਦੇ ਥਰੂ ਉਹ ਪੁਸ਼ਾਕ ਭੇਂਟ ਕਰਕੇ ਆਏ ਸੀਗੇ। ਤੇ ਫਿਰ ਉਹਦਾ ਜਿਹੜਾ ਫੋਟੋ ਖਿੱਚੀ ਆ, ਤੇ ਫੋਟੋ ਜਿਹੜੀ ਅਜੀਤ ਦੇ ਵਿੱਚ ਪਹਿਲਾਂ ਛਪੀ ਸੀ, ਹੋਰ ਕਿਸੇ ਅਖਬਾਰ ਚ ਨਹੀਂ ਸੀ ਛਪੀ, ਸੋ ਅਜੀਤ ਨੇ ਉਹ ਫੋਟੋ ਛਾਪੀ ਸੀ ਇਹਨਾਂ ਦੇ ਕਹਿਣ ਤੇ। ਸੋ ਇਹ ਗੱਲ ਬਿਲਕੁਲ ਸੱਚੀ ਆ, ਮੈਂ ਤੁਹਾਨੂੰ ਆਪਣੇ ਵੱਲੋਂ ਦੱਸ ਦਿੰਦਾ ਕਿ ਇਹ ਜਿਸ ਤਰ੍ਹਾਂ ਸਾਨੂੰ ਹੋਰ ਸੋਰਸਿਸ ਤੋਂ ਵੀ ਪਤਾ ਆ ਇਹ ਗੱਲ ਸੱਚੀ ਆ। ਪਰ ਹੁਣ ਬੋਲਣਾ ਜਾਂ ਨਹੀਂ ਬੋਲਣਾ, ਅਮਰੀਕ ਭਾਜੀ ਦੇਖੋ ਇਲਤ ਕਰਤੀ, ਅਗਲਾ ਇਲਤ ਚ ਫਸ ਗਿਆ, ਠੀਕ ਆ, ਫਿਰ ਉਹਨੂੰ ਫਸਾ ਲਿਆ ਤੇ ਫਿਰ ਦੰਗੇ ਕਰਵਾਤੇ, ਤੇ ਫਿਰ ਪੋਲਿਟਿਕਸ ਜਿਹੜੀ ਆ, ਕਿਉਂਕਿ ਵੋਟ ਬੈਂਕ ਬਹੁਤ ਵੱਡਾ। ਤੁਹਾਡਾ ਕੀ ਖਿਆਲ ਹੈ?
ਜੀ ਮਾਮਦੀ, ਬਿਲਕੁਲ ਗੱਲ ਇਹਨਾਂ ਦੀ ਠੀਕ ਆ, ਉਹ ਪਛਾਕ ਦਿੱਤੀ ਹੋਗੀ ਜਿੱਦਾਂ ਦੀ ਸਬੂਤਾਂ ਦੇ ਨਾਲ ਇਹਨੂੰ ਨਸ਼ਰ ਕੀਤਾ ਆ ਕਿ ਦਿੱਤੀ ਆ, ਅਖਬਾਰ ਵਿਚ ਵੀ ਆਇਆ, ਬਿਲਕੁਲ ਸੱਚੀ ਗੱਲ ਆ ਕਿ ਉਹਨਾਂ ਨੇ ਪਛਾਕ ਦਿੱਤੀ ਹੋਊਗੀ, ਉਹ ਅਸੀਂ ਇਹ ਤੋਂ ਮੁਨਕਰ ਨਹੀਂ ਆ, ਬਿਲਕੁਲ ਤੁਹਾਡੇ ਨਾਲ ਅਸੀਂ ਸਹਿਮਤ ਆ, ਸਾਡੇ ਤਾਂ ਇਹੀ ਵਿਚਾਰ ਆ ਤੇ ਜਿੱਦਾਂ ਤੁਸੀਂ ਕਹਿੰਦੇ ਆ ਉਦਾਂ ਉਹ ਠੀਕ ਹੀ ਲੱਗਦਾ ਜਿੱਦਾਂ ਤੁਸੀਂ ਕਹਿੰਦੇ।
ਤੁਹਾਡਾ ਕੋਈ ਵਿਚਾਰ ਨੀ ਹੁਣ ਤੁਹਾਡੀ ਪਾਰਟੀ, ਤੁਸੀਂ ਬਾਦਲ ਸਾਹਿਬ ਨੂੰ ਮਿਲਣਾ ਜਦੋਂ ਮਿਲ ਜਾਓਗੇ?
ਮੇਰਾ ਵਿਚਾਰ ਤਾਂ ਇਹੀ ਆ ਵੀ ਦਿੱਤੀ ਉਹ ਪਛਾਕ ਦਿੱਤੀ ਉਹਨੇ ਦਿੱਤੀ ਹੋਊਗੀ।
ਏਦਾਂ ਕਰਿਓ,
ਜਿੱਦਾਂ ਹਾਲਾਤ ਇੰਡੀਕੇਟ ਕਰਦੇ ਆ,
ਜਦੋਂ ਤੁਸੀਂ ਜਾਓਗੇ ਨਾ ਫਿਰ ਪੁੱਛਿਓ ਜ਼ਰੂਰ।
ਨਹੀਂ ਮੈਂ ਮਿਲਣ ਤਾਂ ਜਾਣਾ ਆ ਆਪਣੇ ਬਾਦਲ ਸਾਹਿਬ ਨੂੰ ਮਿਲਣਾ ਆ, ਉਹਨਾਂ ਦੇ ਮੁੰਡੇ ਨੂੰ ਮਿਲਣਾ ਤੇ ਉਹਨਾਂ ਦੀ ਫੱਤੋ ਨੂੰ ਵੀ ਮਿਲਣਾ ਆ, ਤੇ ਮਿਲ ਕੇ ਆਵਾਂਗੇ। ਹਾਂਜੀ
ਚਲੋ ਬਾਕੀ ਕਹਿੰਦੇ ਪੰਜਾਬ ਵਾਲੇ ਕਹਿੰਦੇ ਦੇਸੀ ਫਾਰਮਰ ਜਿਹੜੇ ਗਾਵਾਂ ਤੋਂ ਦੁਖੀ
ਆ, ਉਦਾਂ ਮੰਨੀ ਅਸੀਂ ਕਹਿੰਦੇ ਆ ਵੀ ਉਦਾਂ ਕਹਿੰਦੇ ਆ ਵੀ ਉਹਨਾਂ ਚ ਆਕੜ ਬਹੁਤ ਹੈ, ਜਿੱਦਾਂ ਆਪਣੇ ਛੋਟੇ ਸਰਦਾਰ ਆਪਣੇ ਬਾਦਲ ਸਾਹਿਬ ਦੇ ਵਿੱਚ, ਲੇਕਿਨ ਜਦੋਂ ਮੈਨੂੰ ਮਿਲਿਆ ਉਹ 26 ਜਨਵਰੀ ਨੂੰ ਦਿੱਲੀ ਉੱਥੇ, ਉਦੋਂ ਤਾਂ ਬੜੇ ਪੋਲਾਈਟਲੀ ਬੋਲਦੇ ਸੀ, ਆਪਣਾ ਕੰਮ ਵੀ ਜਿੱਦਾਂ ਆਪਣਾ ਸਮਾਨ ਵੀ ਆਪੇ ਚੱਕਦੇ ਸੀ, ਡਾਊਨ ਟੂ ਅਰਥ ਲੱਗਦੇ ਸੀ, ਡਰੈਸ ਪਾਈ ਹੋਈ ਸੀ, ਕੱਪੜੇ ਪਾਏ ਸੀ, ਉਹ ਸਧਾਰਨ ਸੀਗੇ, ਇੱਕ ਸਧਾਰਨ ਵਿਅਕਤੀ ਲੱਗਦਾ, ਪਛਾਣ ਵੀ ਨੀ ਹੋ ਸਕੇ, ਡਿਪਟੀ ਚੀਫ ਮਿਨਿਸਟਰ ਹੋਊਗਾ ਪੰਜਾਬ ਦੇ ਨਾ, ਤੇ ਬੜੇ ਅਦਬ ਦੇ ਨਾਲ ਬੋਲਦੇ, ਬੜੀ ਪੁੱਛਿਆ ਤੁਸੀਂ ਕੌਣ ਆ, ਕਿੱਥੋਂ ਆਏ ਆ, ਤੇ ਬਾਕੀ ਇੰਨਾ ਹੀ ਹੁੰਦਾ, ਹੋਰ ਬੰਦੇ ਪਤਾ ਲੱਗ ਜਾਂਦਾ ਵੀ ਚਾਲ ਢਾਲ ਤੋਂ ਕਿੱਦਾਂ ਦੀ ਪਰਸਨੈਲਿਟੀ ਆ। ਤੁਹਾਡਾ ਕੀ ਖਿਆਲ ਆ?
ਨਹੀਂ ਮੈਂ ਤਾਂ ਆਪ ਉਹਨਾਂ ਨੂੰ ਮਿਲਿਆ ਆ, ਤੁਹਾਨੂੰ ਦੱਸਿਆ ਵੀ ਬਹੁਤ ਇੰਟਰਵਿਊ ਅਸੀਂ ਪਹਿਲਾਂ ਵੀ ਕੀਤੀਆਂ, ਹੀ ਇਜ਼ ਆਲਰਾਈਟ, ਪਰ ਜਦੋਂ ਪੋਲੀਟੀਕਲ ਉਹਨਾਂ ਨੇ ਆਣਾ ਉਹਨਾਂ ਨੂੰ ਸ਼ਰੂਡ ਹੋਣਾ ਹੀ ਪੈਣਾ ਆ।
ਜਿਹੜਾ ਪੋਲੀਟੀਕਲ ਜਿਹੜਾ ਪਤਾ ਤਾਂ ਕੀ ਗੱਲ ਆ, ਜਿਸ ਵੇਲੇ ਪੋਲਿਟਿਕਸ ਵਿੱਚ ਆਨੇ ਆ ਨਾ, ਉਹਦੇ ਚ ਸ਼ਰੂਡਨੈਸ ਨੀ ਹੁੰਦੀ, ਉਹ ਐਕਚੁਲੀ ਇੱਕ ਪੋਲੀਟੀਕਲ ਸਟ੍ਰੈਟਜੀ ਹੁੰਦੀ ਹੈ ਜਿਹਨੂੰ ਕਹਿੰਦੇ ਆ ਕਿ ਜਿੱਦਾਂ ਮੈਨੇਜਮੈਂਟ ਦੀਆਂ ਥਿਊਰੀਜ਼ ਨਹੀਂ ਹੁੰਦੀਆਂ, ਬਿਹੇਵੀਅਰਲ ਥਿਊਰੀ ਹੁੰਦੀ ਹੈ, ਇੱਕ ਇੱਕ ਤੁਹਾਡੇ ਕੋਲ ਕਲਾਸੀਕਲ ਥਿਊਰੀ ਹੁੰਦੀ ਹੈ, ਪਹਿਲਾਂ ਚੱਲਦੀ ਹੁੰਦੀ ਜੀ, ਬਿਹੇਵੀਅਰਲ ਥਿਊਰੀ ਆ ਗਈ, ਹੁਣ ਕੰਟੀਨਜੈਂਸੀ ਥਿਊਰੀ ਆ ਗਈ ਤੁਹਾਡੇ ਜਿਹੜਾ ਕੰਮ ਤੁਸੀਂ ਚਲਾਉਣਾ ਆ ਉਹਦੇ ਵਿੱਚ ਤੁਸੀਂ ਟੈਕਨੀਕ ਏਦਾਂ ਦੀ ਯੂਜ ਕਰਨੀ ਹੁੰਦੀ, ਸਾਰੇ ਬੰਦਿਆਂ ਨੂੰ ਨਾਲ ਰੱਖਣਾ ਪੈਂਦਾ, ਉਹਦੇ ਵਿੱਚ ਸ਼ਰੂਰ ਵੀ ਬੰਦੇ ਹੁੰਦੇ ਆ, ਸ਼ਰੀਫ ਵੀ ਹੁੰਦੇ ਆ, ਉਹ ਚ ਇੰਟੈਲੀਜੈਂਟ ਵੀ ਹੁੰਦੇ ਆ, ਉਹ ਚ ਸਮਾਜ ਦੇ ਹਰ ਕਿਸਮ ਦੇ ਬੰਦੇ ਹੁੰਦੇ ਆ, ਤੇ ਉਹਨਾਂ ਨੂੰ ਇਹ ਤੁਸੀਂ ਇਕੱਠੇ ਰੱਖਣਾ ਹੁੰਦਾ, ਇਕੱਠੇ ਉੱਦਾਂ ਤਾਂ ਤੁਸੀਂ ਰੱਖ ਨਹੀਂ ਸਕਦੇ, ਜੇ ਤੁਸੀਂ ਬਹੁਤੇ ਜ਼ਿਆਦਾ ਸਿੱਧੀ ਗੱਲ ਕਰੋਗੇ ਤਾਂ ਵੀ ਨੀ ਤੁਹਾਡੀ ਗੱਲ ਕੋਈ ਮੰਨਦਾ, ਕਈ ਵਾਰੀ ਤੁਹਾਨੂੰ ਇਹ ਏਦਾਂ ਦੀਆਂ ਕੰਟੀਨਜੈਂਸੀਜ਼ ਅਪਲਾਈ ਕਰਨੀਆਂ ਪੈਣੀਆਂ ਆ ਤਾਂ ਕਿ ਤੁਸੀਂ ਬੰਦਿਆਂ ਨੂੰ ਇਕੱਠਾ ਕਰਕੇ ਰੱਖੋ ਤਾਂ ਕਿ ਤੁਸੀਂ ਦੇਸ਼ ਨੂੰ ਚਲਾ ਵੀ ਸਕੋ, ਜਿਹੜਾ ਬਹੁਤ ਜ਼ਿਆਦਾ ਸਿੱਧਾ ਬੰਦਾ ਹੁੰਦਾ ਦੇਸ਼ ਨੂੰ ਚਲਾ ਵੀ ਨਹੀਂ ਸਕਦਾ, ਉਹ ਤੁਸੀਂ ਮੇਰੇ ਸਹਿਮਤ ਹੋਵੋਗੇ ਜਾਂ ਨਹੀਂ ਹੋਵੋਗੇ?
ਪੂਰਾ ਪੂਰਾ ਮੈਂ ਸਹਿਮਤ ਹਾਂ, ਪਰ ਗੱਲ ਇਹ ਹੈ ਵੀ ਉਹ ਇਨ ਦਾ ਐਂਡ ਉਹ ਦੇਖਣਾ ਹੁੰਦਾ ਐਥਿਕਸ, ਵੀ ਤੁਸੀਂ ਕਰ ਕੀ ਰਹੇ ਹੋ, ਤੁਸੀਂ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਮਿਸ ਯੂਜ ਨਾ ਕਰੋ, ਮਤਲਬ ਉਹ ਸ਼ੋਭਾ ਨਹੀਂ ਸੀ ਦਿੰਦੀ,
ਧਾਰਮਿਕ ਭਾਵਨਾ ਦੀ ਗੱਲ ਛੱਡੋ, ਤੁਸੀਂ ਉਦਾਂ ਵੈਸੇ ਗੱਲ ਕਰਦੇ
ਹੋ। ਨਹੀਂ ਦੇਖੋ ਉਹ ਤਾਂ ਲੀਡਰਾਂ ਦੀ ਤਾਂ ਗੱਲ ਤੁਹਾਨੂੰ ਦੱਸਦੇ ਆ, ਕੱਲ ਨਾ ਸਾਡੇ ਵੱਡੇ ਭਾਈ ਨੇ ਸਤਨਾਮ ਸਿੰਘ ਬਾਜਵਾ ਤੇ ਉਹਨਾਂ ਨੇ ਆਪਣੀ ਵਾਲ ਦੇ ਉੱਤੇ ਨਾ ਇੱਕ ਵੀਡੀਓ ਸ਼ੇਅਰ ਕੀਤਾ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਚਲੋ ਗੱਲ ਚੱਲ ਪਈ ਆ। ਉਹਨਾਂ ਇੱਕ ਬਹੁਤ ਉਮਦਾ ਪੋਲੀਟੀਕਲ ਮਤਲਬ ਦਾਨੇਸ਼ਵਰ ਨੇ ਪਾਕਿਸਤਾਨ ਦੇ, ਸ਼ਾਇਦ ਉਹ ਨਾਰਵੇ ਕਿਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ, ਤਾਂ ਉਹਨਾਂ ਦੀ ਇੰਟਰਵਿਊ ਇੱਕ ਹੋਸਟ ਨਾਲ ਹੈ ਪਾਕਿਸਤਾਨ ਦੇ, ਹੁਣ ਮੈਨੂੰ ਨਾਂ ਨਹੀਂ ਕਿਸੇ ਦਾ ਵੀ ਯਾਦ, ਪਰ ਮੈਂ ਸੁਣੀ ਆ ਰਾਤੀ ਬੜੀ ਤਸੱਲੀ ਨਾਲ ਸੁਣੀ ਆ ਉਹ 20-25 ਮਿੰਟ ਦੀ ਵੀਡੀਓ, ਮੈਂ ਭੇਜਦਾ ਤੁਹਾਨੂੰ, ਲਿੰਕ ਵੀ ਸ਼ੇਅਰ ਕਰ ਦਊਗਾ, ਉਹ ਸੁਣਨ ਵਾਲੀ ਆ। ਉਹ ਨਾ ਸ਼ਖਸੀਅਤ ਨੇ ਨਾ ਮਤਲਬ ਖੁੱਲ ਕੇ ਹਿੰਦੁਸਤਾਨ ਦੀ ਵੰਡ ਤੇ ਗੱਲ ਕੀਤੀ ਆ, ਠੀਕ ਹੈ, ਤੇ ਪਾਕਿਸਤਾਨ ਨੂੰ ਲਾਹਣਤਾਂ ਪਾਈਆਂ ਆ, ਆਪਣੇ ਲੀਡਰਾਂ ਨੂੰ ਲਾਹਣਤਾਂ ਪਾਈਆਂ ਆ, ਸਾਡਿਆਂ ਨੂੰ ਵੀ ਕੁਛ ਨੂੰ ਪਾਈਆਂ ਨੇ, ਪਰ ਆਪਣਿਆਂ ਨੂੰ ਵੀ ਪਾਈਆਂ, ਅਸਲੀਅਤ ਦੱਸੀ ਆ ਵੀ ਇਹ ਵੰਡ ਕਿਉਂ ਹੋਈ, ਕਿਸ ਨੇ ਕਰਵਾਈ, ਔਰ ਇਹਦਾ ਫਾਇਦਾ ਕੀ, ਕਿਹਨੂੰ ਕਿਹੜਾ ਚੱਕ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ, ਤੇ ਉਹਦੇ ਵਿੱਚ ਇਹੀ ਉਹ ਕਹਿ ਰਹੇ ਨੇ ਕਿ ਜਿਹੜੇ ਪਾਕਿਸਤਾਨ ਦੇ ਆਪਾਂ ਜਿੱਦਾਂ ਪਹਿਲਾਂ ਨਹੀਂ ਸੀ ਗੱਲ ਕੀਤੀ, ਤੁਹਾਨੂੰ ਮੈਂ ਗਰਾਊਂਡ ਰਿਐਲਿਟੀ ਰਿਪੋਰਟ ਦੱਸੀ ਸੀ ਪਾਕਿਸਤਾਨ ਤੋਂ ਆ ਗਏ, ਉੱਥੇ ਜੀ ਮਿਲਟਰੀ ਰਾਜ ਲਾਗੂ ਹੋ ਗਿਆ, ਉੱਥੇ ਜੀ ਐ ਹੋ ਗਿਆ, ਹੁਣ ਮਿਲਟਰੀ ਵਾਲੇ ਕਹਿੰਦੇ ਸਾਡੇ ਤੇ ਤਾਂ ਬੋਝ ਪੈ ਜਾਂਦਾ ਵੀ ਸਾਨੂੰ ਮਿਲਟਰੀ ਵੀ ਦੇਸ਼ ਦੀ ਰੱਖਿਆ ਵੀ ਕਰਨੀ ਪੈਂਦੀ ਹੈ, ਸਾਨੂੰ ਕਹਿੰਦੇ ਦੇਸ਼ ਵੀ ਚਲਾਉਣਾ ਪੈਂਦਾ, ਸਾਡੇ ਲੀਡਰ ਵਿਕ ਜਾਂਦੇ ਨੇ, ਮਿੰਟ ਲੱਗਦੇ ਇੱਕ ਇਹਨਾਂ ਦਾ ਵਿਕਣ ਨੂੰ,
ਐਡਮਿਨਿਸਟ੍ਰੇਸ਼ਨ ਵੀ ਕਰਨੀ ਪੈਂਦੀ ਹੈ ਉਹਨਾਂ ਨੂੰ,
ਐਡਮਿਨਿਸਟ੍ਰੇਸ਼ਨ ਵੀ ਕਹਿੰਦੇ ਸਾਨੂੰ ਥਾਣਿਆਂ 'ਚ ਆਪਣੇ ਆਫਿਸਰ ਬਿਠਾਉਣੇ ਪੈਂਦੇ ਆ, ਦੱਸੋ ਕਹਿੰਦੇ ਉਹ ਹੈ ਹੁੰਦੇ ਫੌਜ ਦੇ ਆਫਿਸਰ ਆ, ਉਹਨਾਂ ਨੂੰ ਥਾਣੇ ਚਲਾਉਣੇ ਪੈਂਦੇ ਆ, ਲੋਕਲ ਲੈਵਲ ਦੇ ਕੰਮ ਕਰਾਉਣੇ ਪੈਂਦੇ ਆ, ਵੀ ਇਹ ਬੰਦੇ ਜਿਹੜੇ ਆ ਸਾਡੇ ਲੀਡਰ ਆ, ਸਾਡੇ ਐਡਮਿਨਿਸਟ੍ਰੇਟਰ ਆ, ਸਾਡੇ ਬਿਊਰੋਕਰੈਟਸ ਆ, ਇਹਨਾਂ ਤੇ ਇੱਕ ਦੇਸ਼ ਨਹੀਂ ਚੱਲਦਾ, ਕਹਿੰਦੇ ਸਾਰੀ ਪ੍ਰੋਟੈਕਸ਼ਨ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਮਤਲਬ ਦੈਟਸ ਮੇਰੀ ਸਿੱਧੀ ਗੱਲਬਾਤ ਹੋ ਰਹੀ ਹੈ ਮਤਲਬ ਮਿਲਟਰੀ ਦੇ ਇੱਕ ਆਫਿਸਰ ਦੇ ਨਾਲ, ਐਂਡ ਦੈਟਸ ਵਾਟ ਹੀ ਇਜ਼ ਸੇਇੰਗ, ਕਹਿੰਦਾ ਸਾਰਾ ਇਲਜ਼ਾਮ ਜਿਹੜਾ ਪਾਕਿਸਤਾਨ ਦੀ ਮਿਲਟਰੀ ਨੂੰ ਲਾਈ ਜਾ ਰਹੇ ਵੀ ਮਿਲਟਰੀ ਜੀ ਉੱਥੇ ਰਾਜ ਨਹੀਂ ਹੋਣ ਦਿੰਦੀ, ਉਹ ਤਖਤਾ ਪਲਟਣੇ, ਕਹਿੰਦਾ ਪਲਟਣਾ ਪੈਂਦਾ, ਕਹਿੰਦਾ ਮਿੰਟ ਇੱਕ ਲਾਉਂਦੇ ਵਿਕਣ ਨੂੰ ਇਹ, ਕਹਿੰਦਾ ਇਹਨਾਂ ਦੀ ਜੁੱਤੀਆਂ ਫੇਰਨੀਆਂ ਪੈਂਦੀਆਂ,
ਨਹੀਂ ਵਿਕਣ ਵੀ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਨਾ ਇਨਫੀਸ਼ੀਐਂਟ ਆ, ਐਫੀਸ਼ੀਐਂਟ ਐਡਮਿਨਿਸਟ੍ਰੇਸ਼ਨ ਨਹੀਂ ਆ, ਜਿੱਦਾਂ ਜੇ ਤੁਹਾਡੀ ਐਡਮਿਨਿਸਟ੍ਰੇਸ਼ਨ ਐਫੀਸ਼ੀਐਂਟ ਹੋਊਗੀ ਨਾ ਫਿਰ ਉੱਥੇ ਮਿਲਟਰੀ ਦੀ ਜਿਹੜੀ ਇਨਵੋਲਵਮੈਂਟ ਹੈ ਬਹੁਤ ਘੱਟ ਹੁੰਦੀ ਹੈ, ਹੁਣ ਇੰਡੀਆ ਦੇ ਵਿੱਚ ਦੇਖ ਲਓ ਕਿ ਚਾਹੇ ਜਿੱਦਾਂ ਮਰਜ਼ੀ ਤੁਸੀਂ ਕਹਿ ਲਓ, ਇੱਥੇ ਦੀ ਪੋਲੀਟਿਕਸ ਆ, ਡਿਪਲੋਮੇਸੀ ਆ, ਇੱਥੇ ਦੇ ਕੰਮ ਕਰਨ ਦਾ ਢੰਗ ਆ, ਪੋਲੀਟੀਕਲ ਸਿਸਟਮ ਆ ਜਿਹੜਾ ਉਹ ਕਾਫੀ ਡੈਮੋਕ੍ਰੇਟਿਕ ਆ, ਕਾਫੀ ਸਟਰੋਂਗ ਆ, ਕਈ ਟਰਬੁਲੈਂਸਿਸ ਦੇ ਹੁੰਦੇ ਹੋਏ ਵੀ ਤੁਸੀਂ ਦੇਖ ਲਓ ਦੇਸ਼ ਕਿੱਦਾਂ ਚੱਲ ਰਿਹਾ, ਸਾਰਿਆਂ ਨੂੰ ਕਿੰਨੀਆਂ ਉੱਥੇ ਕਿੰਨੇ ਸਟੇਟ ਆ, ਸਾਰਿਆਂ ਨੂੰ ਬੰਨਿਆ ਪਿਆ,
ਹੋਰ ਇੰਪਰੂਵਮੈਂਟ ਬਹੁਤ ਜ਼ਿਆਦਾ ਕੀਤੀ ਜਾ ਸਕਦੀ ਹੈ, ਪਰ ਕੰਪੈਰੇਟਿਵਲੀ ਜਿਹੜੀ ਪਾਕਿਸਤਾਨ ਦੀ ਉਹ ਕੰਪੈਰੀਜ਼ਨ ਕਰ ਰਹੇ ਨੇ, ਉਹ ਆਪ ਕਰ ਰਹੇ ਨੇ, ਵੀ ਜਿਹੜਾ ਹੁਣ ਦੇਖੋ ਇੱਕ ਇੰਟਰਸਟਿੰਗ ਫੈਕਟ ਹੈ ਵੀ ਆਪਾਂ ਗੱਲਾਂ ਸੁਣੀਆਂ ਸੁਣਾਈਆਂ ਕਰਦੇ ਸੀ ਵੀ ਜਦੋਂ ਵੰਡ ਹੋਈ ਆ ਉਹ ਤੋਂ ਪਹਿਲਾਂ ਕਤਲੇਆਮ ਉੱਧਰ ਸ਼ੁਰੂ ਹੋਇਆ, ਪਹਿਲਾਂ ਉੱਧਰ ਸਿੱਖ ਤੇ ਹਿੰਦੂਆਂ ਦਾ ਕਤਲ ਕੀਤਾ ਗਿਆ ਤੇ ਗੱਡੀਆਂ ਭਰ ਭਰ ਕੇ ਲਾਸ਼ਾਂ ਦੀਆਂ ਇੱਧਰੋਂ ਆਈਆਂ, ਹੁਣ ਇੱਥੇ ਕਈ ਲੋਕ ਜਿਹੜੇ ਨੇ ਉਹ ਨਹੀਂ ਜੀ ਇਹ ਤਾਂ ਪ੍ਰੋਪੋਗੈਂਡਾ ਉਹ ਹੈ, ਤੁਸੀਂ ਉਹ ਇੰਟਰਵਿਊ ਦੇਖਿਓ, ਇੰਟਰਵਿਊ ਦੇ ਵਿੱਚ ਉਹਨਾਂ ਨੇ ਕਲੀਅਰਲੀ ਦੱਸਿਆ ਕਿ ਪਿਸ਼ੌਰ ਦੇ ਮੁਲਤਾਨ ਦੇ ਇਲਾਕੇ ਦੇ ਵਿੱਚ ਪੂਰੇ 13-14 ਦਿਨ ਕਤਲੋ ਗਾਰਤ ਹੋਈ ਆ, ਔਰ ਲੱਖਾਂ ਹਿੰਦੂ ਤੇ ਸਿੱਖਾਂ ਦਾ ਘਾਣ ਕੀਤਾ, ਔਰ ਕੋਈ ਵੀ ਉਸ ਵੇਲੇ ਦਾ ਮੁਸਲਿਮ ਲੀਡਰ ਜਿਹੜਾ ਆ ਉਹ ਬੋਲਿਆ ਨਹੀਂ, ਔਰ ਮੁਸਲਮਾਨਾਂ ਨੇ ਕੀਤਾ,
ਹਾਂਜੀ
ਠੀਕ ਹੈ ਨਾ, ਹੁਣ ਉਹ ਕਹਿੰਦੇ
ਰਿਟੈਲੀਏਸ਼ਨ ਬਾਅਦ ਚ ਹੋਈ ਹੈ, ਪੰਜਾਬ ਦੇ ਵਿੱਚ ਜਿਹੜੀ ਰਿਟੈਲੀਏਸ਼ਨ ਹੈ ਨਾ ਉਹ ਬਾਅਦ ਵਿੱਚ ਹੋਈ ਹੈ, ਮੈਂ ਵੀ ਰੀਸੈਂਟਲੀ ਇੱਕ ਬੁੱਕ ਪੜ੍ਹੀ ਆ ਪੰਜਾਬ ਇਤਿਹਾਸ ਦੀ, ਸਿੱਖ ਇਤਿਹਾਸ ਦੀ, ਤੇ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਕਿ ਜਿਹੜੀ ਜਿਹੜਾ ਪਾਕਿਸਤਾਨ ਬਣਿਆ ਹੈ ਨਾ, ਇਹ ਮੁਸਲਮਾਨ ਨੇ ਗਲਤੀ ਕੀਤੀ ਪਾਕਿਸਤਾਨ ਬਣਾ ਕੇ। ਜੇ ਹਿੰਦੁਸਤਾਨ ਚ ਰਹਿੰਦੇ ਨਾ ਤਾਂ ਉਹਨਾਂ ਦੀ 40% ਤਾਂ ਮੈਜੋਰਟੀ ਉਦਾਂ ਹੀ ਸੀ, ਸਾਰੇ ਹਿੰਦੁਸਤਾਨ ਚ 40% ਬਣਦੇ ਸੀ
ਇਕੱਠੇ
ਰਹਿੰਦੇ। ਜਿਸ ਵੇਲੇ ਤੁਸੀਂ 40% ਹੁੰਦੇ ਆ ਨਾ, ਤੇ ਤੁਹਾਡੀ ਡੋਮੀਨੈਂਸ ਹੁੰਦੀ ਆ, ਤੁਹਾਡੀ ਪਾਵਰ ਹੁੰਦੀ, ਤੁਹਾਡੇ ਕੋਲ ਸਭ ਕੁਛ ਹੁੰਦਾ ਆ। ਉਸ ਵੇਲੇ ਤੁਸੀਂ ਗੌਰਮੈਂਟ ਵੀ ਟੋਪਲ ਕਰ ਸਕਦੇ ਆ, ਜੇ ਤੁਹਾਡੀ 40% ਦੇ ਕਰੀਬ ਇੱਕ ਦੇਸ਼ ਦੇ ਵਿੱਚ ਪਾਪੂਲੇਸ਼ਨ ਆ। ਬਹੁਤ ਬਹੁਤ ਵੱਡੀ ਭਾਰੀ ਗਲਤੀ ਕੀਤੀ ਉਹਨੇ ਪਾਕਿਸਤਾਨ ਬਣਾ ਕੇ। ਪਾਕਿਸਤਾਨੀ ਜੇ ਤੁਸੀਂ ਕਹਿ ਜਾਓ ਨਾ, ਉਹ ਇੱਕ ਤਰ੍ਹਾਂ ਦੇ ਨਾਲ ਇਨਫੀਸ਼ੀਐਂਟ ਗਰੁੱਪ ਆਫ ਕਮਿਊਨਿਟੀ ਆ
ਭਾਜੀ। ਇਹੀ ਗੱਲ ਉਹ ਕਹਿ ਰਹੇ ਨੇ ਨਾ ਜਿਹੜੇ ਰਾਈਟਰ ਨੇ ਕਿ ਇਹ ਜਿਹੜੇ ਉਹਨਾਂ ਨੇ ਮਤਲਬ ਪਾਕਿਸਤਾਨ ਸਟੇਟ ਬਣੇ ਉਹ ਗਲਤੀ ਕੀਤੀ ਆ। ਇਹ ਨਾ ਇਸ਼ਤਿਆਕ ਅਹਿਮਦ ਨੇ ਉਹਨਾਂ ਨੇ ਆਕਸਫੋਰਡ ਵਾਲਿਆਂ ਨੇ ਬੁੱਕ ਛਾਪੀ ਸੀ ਤੇ ਉਹਦਾ ਸੀ ਪਾਕਿਸਤਾਨ ਦਾ ਗੈਰੀਸਨ ਸਟੇਟ। ਕਿਤਾਬ ਪੜ੍ਹਨ ਵਾਲੀ ਆ, ਮੈਂ ਹੁਣ ਮੰਗਾ ਰਿਹਾ ਓਰੀਜਨਸ ਐਵੋਲੂਸ਼ਨ ਕੋਨਸੀਕੁਐਂਸਿਸ 1947 ਤੋਂ 2011 ਤੱਕ। ਤੇ ਉਹਨਾਂ ਨੇ ਮਤਲਬ ਵੱਡੇ ਪੱਧਰ ਤੇ ਲਾਣਤਾਂ ਪਾਈਆਂ ਨੇ ਆਪਣੇ ਲੀਡਰਾਂ ਤੇ। ਤੇ ਜਿਹੜਾ ਤੁਸੀਂ ਕਹਿ ਰਹੇ ਨੇ ਕਿ ਸਪਾਈਨਲੈਸ ਲੀਡਰ, ਕਿ ਉਹਨਾਂ ਚ ਹਿੰਮਤ ਨਹੀਂ, ਜਾਂ ਜਿਹੜੇ ਕਹਿੰਦੇ ਕਿ ਉਹ ਸਿਰਫ ਤੇ ਸਿਰਫ ਪੈਸਾ ਕਮਾਉਣ ਦੇ ਲਈ MLA ਬਣਦੇ ਨੇ ਜਾਂ MP ਬਣਦੇ ਨੇ, ਉਹਨਾਂ ਨੂੰ ਉਹ ਲੀਡਰ ਨਹੀਂ ਹੁੰਦੇ। ਦੇ ਆਰ ਬਿਜ਼ਨਸ ਪੀਪਲ, ਸਿਰਫ ਪੈਸਾ ਬਣਾਉਣ ਦੇ ਲਈ। ਸੋ ਇਹ ਜਿਹੜੀ ਜਦੋਂ ਸਪਾਈਨ ਨਹੀਂ ਹੁੰਦੀ ਜਾਂ ਉਹਦੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ, ਕਹਿ ਲਓ ਕਿ ਇਹਦੇ ਚ ਦਮ ਨਹੀਂ ਹੈਗਾ, ਹਨਾ, ਤਾਂ ਉਦੋਂ ਇਹ ਜਿਹੜੇ ਲੀਡਰ ਨੇ ਫੇਲ ਹੁੰਦੇ ਨੇ। ਔਰ ਉਹ ਦੇਖਣ ਵਾਲੀ ਆ ਵੀਡੀਓ, ਮੈਂ ਸ਼ੇਅਰ ਕਰੂੰਗਾ ਥੋੜੀ ਦੇਰ ਬਾਅਦ, ਬੁੱਕ ਦਾ ਵੀ ਸ਼ੇਅਰ ਕਰਦਾ, ਸਾਡੇ ਸਰੋਤੇ ਜ਼ਰੂਰ ਪੜ੍ਹਨ। ਤੇ ਗੱਲ ਉਹ ਕਤਲੋ ਗਾਰਤ ਦੀ ਚੱਲ ਰਹੀ ਆ। ਉਹ ਕਹਿੰਦੇ ਵੀ ਇਹ ਕਤਲੋ ਗਾਰਤ ਸ਼ਾਇਦ 2-3 ਸਾਲ ਪਹਿਲਾਂ ਹੋਇਆ ਸੀ ਵੰਡ ਤੋਂ। ਤੇ ਜਦੋਂ ਜਿਨਾਹ ਨੂੰ ਨਾ, ਜਿਨਾਹ ਨੇ ਮੀਟਿੰਗ ਸੱਦੀ, ਗੋਰਿਆਂ ਨੇ ਕਹਿਤਾ ਵੀ ਤੈਨੂੰ ਅਸੀਂ ਵੱਖਰਾ ਕੰਟਰੀ ਬਣਾਵਾਂਗੇ, ਅਸੀਂ ਰਸ਼ੀਆ ਰੋਕਣਾ, ਇੱਕ ਬਫਰ ਕੰਟਰੀ ਬਣਾਉਣਾ ਆ, ਠੀਕ ਹੈ। ਉਹ ਕਹਿੰਦੇ ਵੀ ਜਿਨਾਹ ਨੇ ਸੱਦ ਲਏ, ਸਿੱਖ ਸੱਦ ਲਏ ਵੀ ਤੁਸੀਂ ਕਿਹਨਾਂ ਨਾਲ ਰਹਿਣਾ ਹੈ, ਵੀ ਜੇ ਧਰਮ ਦੇ ਨਾਂ ਤੇ ਵੰਡ ਹੋਣੀ ਹੈ ਤਾਂ ਹਿੰਦੂ ਸਿੱਖ ਤੇ ਮੁਸਲਮਾਨ ਦੇ ਨਾਂ ਤੇ ਹੋਏਗੀ ਤੇ ਸਿੱਖਾਂ ਨੂੰ ਵੀ ਮਿਲੇਗਾ। ਉਹ ਫਿਰ ਕੀ ਕਰਨਾ, ਕਾਂਗਰਸ ਨਹੀਂ ਸੀ ਚਾਹੁੰਦੀ ਜਾਂ ਉਸ ਵੇਲੇ ਦੀ, ਵੀ ਉਹ ਚਾਹੁੰਦੇ ਸੀਗੇ ਵੀ ਇੱਕ ਪੂਰਾ ਵੱਡਾ ਹਿੰਦੁਸਤਾਨ ਆਜ਼ਾਦ ਕਰਾਉਣਾ, ਸਾਰੇ ਰਲ ਮਿਲ ਕੇ ਰਹਿਣਾ, ਆਪਾਂ ਸਾਂਝੀ ਲੜਾਈ ਲੜੀ ਆ। ਤੇ ਉਹਨਾਂ ਨੇ ਨਾ ਪੂਰੀ ਆਪ ਉਹ ਮੰਨੇ ਆ, ਕਹਿੰਦੇ ਵੀ ਕੋਈ ਵੀ ਮੁਸਲਿਮ ਲੀਗ ਦਾ ਲੀਡਰ ਸ਼ਹੀਦ ਹੋਇਆ ਹੋਵੇ, ਜੇਲ੍ਹ ਗਿਆ ਹੋਵੇ, ਕੋਈ ਨੀ ਗਿਆ, ਕਹਿੰਦੇ ਸਾਰੇ ਕਹਿੰਦਾ ਮਿਹਨਤ ਲੋਕਾਂ ਨੇ ਕੀਤੀ ਆ। ਦੂਜਾ ਕਹਿੰਦੇ ਵੀ ਉਹਨਾਂ ਨੇ ਸੱਦ ਲਏ ਸਿੱਖ ਲੀਡਰ, ਮਾਸਟਰ ਤਾਰਾ ਸਿੰਘ ਵੀ ਸੀ, ਹੋਰ ਵੀ 3-4 ਨਾਮ ਲਏ। ਅਸੀਂ ਮਾਸਟਰ ਤਾਰਾ ਸਿੰਘ ਨੂੰ ਵੀ ਅਸੀਂ ਕਟਹਿਰੇ ਚ ਖੜਾ ਕਰਦੇ ਆ ਕਈ ਵਾਰੀ। ਉਸ ਵੇਲੇ ਉਹ ਕਤਲੋ ਗਾਰਤ ਹੋ ਚੁੱਕਾ ਸੀਗਾ ਤੇ ਜਿਨਾਹ ਹੁਣੀ ਕਹਿੰਦੇ ਆ ਵੀ ਸਿੱਖੋ ਤੁਸੀਂ ਸਾਡੇ ਨਾਲ ਲੜੋ, ਅਸੀਂ ਜੋ ਤੁਸੀਂ ਲਿਖ ਕੇ ਲਿਆਓ ਪੇਪਰ ਤੇ ਮੈਂ ਅੱਖਾਂ ਮੀਟ ਕੇ ਉਹਦੇ ਤੇ ਸਾਈਨ ਕਰ ਦਾਂਗਾ, ਤੁਹਾਨੂੰ ਦੇ ਦਾਂਗਾ ਜੋ ਜੋ ਤੁਹਾਨੂੰ ਚਾਹੀਦਾ। ਤੇ ਉਹਨਾਂ ਦੇ ਜਿਹੜੇ ਕਹਿੰਦੇ ਵੀ ਬੁਲਾਰੇ ਸੀ, ਉਹਨਾਂ ਨੇ ਪੁੱਛਿਆ ਵੀ ਜਿਨਾਹ ਸਾਹਿਬ ਅਸੀਂ ਤੁਹਾਡੀ ਗੱਲ ਮੰਨਦੇ ਹਾਂ, ਤੁਹਾਡੇ ਨਾਲ ਸਹਿਮਤ ਹੈ, ਤੁਸੀਂ ਅੱਖਾਂ ਮੀਟ ਕੇ ਸਾਨੂੰ ਕੁਛ ਵੀ ਦੇਣ ਨੂੰ ਤਿਆਰ ਹੈ। ਕਹਿੰਦੇ ਵੀ ਇਹ ਸਾਨੂੰ ਤੁਸੀਂ ਦਵਾਉਂਗੇ ਕਿੱਦਾਂ, ਕਹਿੰਦੇ ਤੁਸੀਂ ਤਾਂ ਦੇ ਦੋਗੇ। ਕਹਿੰਦੇ ਮੰਨ ਲਓ ਕੱਲ ਨੂੰ ਤੁਸੀਂ ਨਹੀਂ ਰਹੇ ਪਾਕਿਸਤਾਨ ਦੇ ਵਿੱਚ, ਫੇਰ ਕੌਣ ਦਏਗਾ ਸਾਨੂੰ। ਤੇ ਉਹਨਾਂ ਦਾ ਮੂਹਰੇ ਜਵਾਬ ਸੀਗਾ, ਕਹਿੰਦੇ ਵੀ ਮੈਨੂੰ ਪਾਕਿਸਤਾਨ ਚ ਵਿੱਚ ਨਾ ਗੋਡ ਅੱਲਾ ਮੰਗਰ ਲੋਕ ਪੂਜਦੇ ਨੇ, ਉਹ ਦੇਣਗੇ, ਠੀਕ ਹੈ। ਤਾਂ ਮੂਹਰੇ ਉਹਨਾਂ ਦਾ ਜਵਾਬ ਸੀ ਵੀ ਕਹਿੰਦਾ ਜਿਹੜਾ ਹੁਣ ਪਿੱਛੇ ਕਤਲੋ ਗਾਰਤ ਹੋ ਕੇ ਹਟੀ ਆ ਉਹ ਕਿੱਦਾਂ ਹੋ ਗਈ, ਫਿਰ ਇਹੀ ਕੁਛ ਹੋਣਾ। ਫਿਰ ਵੀ ਜਿਹੜੀ ਐਥਨਿਕ ਕਲਿੰਜ਼ਿੰਗ ਹੈ ਧਰਮ ਦੇ ਨਾਂ ਤੇ ਉਹੀ ਹੋਣੀ ਹੈ ਨਾ। ਤੇ ਕਹਿੰਦੇ ਫਿਰ ਉਹ ਜਿਨਾਹ ਹੁਣਾਂ ਕੋਲ ਕੋਈ ਜਵਾਬ ਨਹੀਂ ਸੀ ਉਹਦਾ, ਤੇ ਉਹ ਆਲਰੇਡੀ 20 ਬੀਜ ਚੁੱਕੇ ਸੀਗੇ ਉਹ ਭਾਈਚਾਰਾ ਕਤਲੋ ਗਾਰਤ ਦਾ। ਔਰ ਉਸ ਵੇਲੇ ਦੇ ਲੀਡਰਾਂ ਨੂੰ ਦਿਖ ਰਿਹਾ ਸੀਗਾ ਵੀ ਜਦੋਂ ਇੰਨੇ ਲੋਕ 15 ਦਿਨ ਉੱਥੇ ਮਰਦੇ ਰਹੇ ਤਾਂ ਗੋਰਿਆਂ ਦੇ ਉਹਨਾਂ ਉਹ ਮਾਰੀ ਗਏ ਤਾਂ ਗੋਰਿਆਂ ਨੇ ਉੱਥੇ ਫੌਜ ਵੀ ਨਹੀਂ ਭੇਜੀ ਉਹਨਾਂ ਨੂੰ ਰੋਕਣ ਦੇ ਲਈ, ਤਾਂ ਗਾਂ ਕੀ ਹੋਏਗਾ ਜਦੋਂ ਹੁਣ ਤਾਂ ਗੋਰਿਆਂ ਨੇ 15 ਦਿਨ ਬਾਅਦ ਭੇਜ ਦਿੱਤੀ। ਬਾਅਦ ਦੇ ਵਿੱਚੋਂ ਕੀ ਹੋ ਗਿਆ, ਕੋਈ ਉਹਨਾਂ ਦਾ ਲੀਡਰ ਬੋਲਿਆ ਤੱਕ ਨਹੀਂ, ਹਨਾ, ਮੁਸਲਿਮ ਲੀਗ ਦੇ ਵਿੱਚੋਂ ਉਹਨਾਂ ਨੇ ਅਫਸੋਸ ਤੱਕ ਜ਼ਾਹਰ ਨਹੀਂ ਕੀਤਾ ਵੀ ਇਹ ਸਾਡੇ ਭਾਈਚਾਰੇ ਨੇ ਸਿੱਖ ਹਿੰਦੂ ਮਾਰੇ ਨੇ, ਠੀਕ ਹੈ। ਹੁਣ ਉਹ ਕਹਿੰਦੇ ਆ ਵੀ ਇਹ ਜਿਹੜੇ ਇੰਡੀਆ ਦੇ ਵਿੱਚ ਈਸਟ ਪੰਜਾਬ ਜਿਹੜੀ ਹੁਣ ਸਾਡਾ ਪੰਜਾਬ ਇੰਡੀਆ ਵਾਲਾ, ਉਹਦੇ ਵਿੱਚ ਜਿਹੜੀ ਕਤਲੋ ਗਾਰਤ ਹੋਈ ਆ ਉਹ 2 ਗੁਣਾ ਹੋਈ ਆ ਮੁਸਲਮਾਨਾਂ ਦੀ, ਉਹ ਹੋਣੀ ਨਹੀਂ ਸੀਗੀ ਜੇ ਪਹਿਲਾਂ ਮੁਸਲਮਾਨਾਂ ਨੇ ਨਾ ਕੀਤੀ ਹੁੰਦੀ, ਕਿਉਂਕਿ ਇਹਨਾਂ ਦਾ ਬਦਲਾ ਲਿਆ
ਨਾ ਹੁੰਦੀ।
ਹਾਂ, ਇਹ ਉਹ ਆਪ
ਖੁਸ਼ਵੰਤ ਸਿੰਘ ਵੀ ਇਹ ਲਿਖਦਾ ਹੈ।
ਹਾਂ,
ਖੁਸ਼ਵੰਤ ਸਿੰਘ ਵੀ ਆਪਣੀ ਸਿੱਖ ਹਿਸਟਰੀ ਪਾਰਟ 2 ਵਿੱਚ ਲਿਖਦਾ ਹੈ।
ਮੈਂ ਨਾ ਇੰਟਰਵਿਊ ਸ਼ੇਅਰ ਕਰਾਂਗਾ, ਮੈਂ ਮਤਲਬ ਬਹੁਤ ਧੰਨਵਾਦੀ ਹਾਂ ਸਤਨਾਮ ਸਿੰਘ ਬਾਜਵਾ ਉਹਨਾਂ ਦਾ ਕਿ ਬਹੁਤ
ਅਮਨਦੀਪ ਹੁਣ ਗੱਲ ਇਧਰ ਨੂੰ ਤੁਰੇ ਪਈ ਹੈ, ਵੈਸੇ ਕਦੇ ਗੱਲ ਤਾਂ ਹੋਈ ਨੀ। ਹੁਣ ਤੁਸੀਂ ਇਸ ਬਾਰੇ ਗੱਲ ਕੀਤੀ ਹੈ, ਦੋ ਚਾਰ ਕਿਤਾਬਾਂ ਅਸੀਂ ਵੀ ਪੜ੍ਹੀਆਂ, ਪਾਕਿਸਤਾਨ ਕਿੱਦਾਂ ਬਣਿਆ ਜਾਂ ਕਿੱਦਾਂ ਬਣਨਾ। ਜੇ ਸਪੋਜ ਕਰੋ ਸਿੱਖ ਰਾਜ ਵੀ ਬਣ ਜਾਂਦਾ, ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਅਰਾਜਕਤਾ ਹੀ ਆ ਲਗਭਗ, ਐਨਕੀ ਆ, ਉੱਥੇ ਕਦੇ ਵਧੀਆ ਐਡਮਿਨਿਸਟ੍ਰੇਸ਼ਨ ਨਹੀਂ ਰਹੀ, ਲੋਕਾਂ ਦੀ ਹਾਲਤ ਵੀ ਬਹੁਤ ਖਰਾਬ ਆ, ਉਹਨਾਂ ਦੇ ਜਿਹੜੇ ਉੱਥੇ ਅੱਤਵਾਦ ਵੀ ਬਹੁਤ ਆ, ਇਹ ਤਾਂ ਸਾਰੇ ਮੰਨਦੇ ਹੀ ਆ। ਹੁਣ ਜੇ ਵਿਚਾਲੇ ਇੱਕ ਸਿੱਖ ਰਾਜ ਬਣ ਜਾਂਦਾ ਤੇ ਉਧਰ ਹਿੰਦੁਸਤਾਨ ਆ, ਤਾਂ ਇਹਦੀ ਕਿੱਦਾਂ ਦੀ ਸਿਚੁਏਸ਼ਨ ਹੁੰਦੀ? ਸਾਡੇ ਕੋਲ ਇੰਨੇ ਵਧੀਆ ਲੀਡਰ ਸੀਗੇ ਕਿ ਜਿਹੜੇ ਜਿੱਦਾਂ ਹਿੰਦੁਸਤਾਨ ਚਲਾਇਆ ਇਹ ਨੀ, ਜਿੱਦਾਂ ਹਿੰਦੁਸਤਾਨ ਦੀ ਗੌਰਮੈਂਟ ਚਲਾਈ ਹੈ, ਜਿੱਦਾਂ ਹਿੰਦੁਸਤਾਨ ਨੇ ਪੋਲਿਸੀਆਂ ਵਰਲਡ ਕਲਾਸ ਪੋਲਿਸੀਜ ਆਫਟਰ ਇੰਡੀਪੈਂਡੈਂਸ ਘੜੀਆਂ ਆ, ਨਹਿਰੂ ਹੋਣੀ ਜਾਂ ਜਿੰਨੇ ਵੀ ਸਾਡੇ ਪਟੇਲ ਹੋਣੀ ਆ, ਦੇਸ਼ ਨੂੰ ਇੱਕ ਤਰ੍ਹਾਂ ਦੇ ਨਾਲ ਗੁਲਦਸਤੇ ਵਿੱਚ ਗੁੰਦ ਕੇ ਰੱਖਿਆ, ਕੀ ਅਗਰ ਸਿੱਖ ਸਟੇਟ ਬਣਦਾ ਤਾਂ ਉਹ ਇੱਕ ਐਫੀਸ਼ੀਐਂਟ ਸਟੇਟ ਹੁੰਦਾ?
ਇਹ ਭਾਜੀ ਹੋਣਾ ਸੀਗਾ, ਏਦਾਂ ਨੀ, ਜੇ ਨੈਗੋਸ਼ੀਏਟ ਕਰਦੇ ਤਾਂ ਹੋਣਾ ਸੀ, ਪਰ ਗੱਲ ਕੀ ਆ, ਗੋਰਿਆਂ ਨੇ ਪਹਿਲਾਂ ਡਿਸਾਈਡ ਕਰ ਲਿਆ ਸੀਗਾ ਅਸੀਂ ਦੋ ਹੀ ਕੰਟਰੀ ਬਣਾਉਣੇ ਆ, ਇੱਕ ਮੁਸਲਿਮ ਕੰਟਰੀ ਤੇ ਇੱਕ ਬਣਾਉਣਾ ਹੈ ਇੰਡੀਆ। ਉਹ ਤੁਸੀਂ ਇੰਟਰਵਿਊ ਸੁਣੋਗੇ ਉਹਨਾਂ ਦੇ ਪੂਰਾ ਅੰਦਾਜ਼, ਉਹ ਤੁਹਾਨੂੰ ਦੱਸ ਰਹੇ ਨੇ, ਗੋਰੇ ਵੀ ਚਾਹੁੰਦੇ ਨੀ ਸੀਗੇ ਐਕਚੁਅਲੀ ਵੀ ਅਸੀਂ ਬਣਾਉਣਾ ਹੈ, ਪਰ ਉਹ ਅਮਰੀਕਾ ਨੇ ਪ੍ਰੈਸ਼ਰ ਪਾਇਆ। ਤੁਸੀਂ ਸਾਰੇ ਇੰਟਰਵਿਊ ਸੁਣੋ, ਤੁਹਾਨੂੰ ਉਹਨਾਂ ਦੀ ਆਪਣੀ ਜ਼ਬਾਨੀ ਉਹ ਬੁੱਕ ਦੇ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਕਿ ਐਕਚੁਅਲੀ ਪਿੱਛੇ ਹੋਰ ਪਲੇਅਰ ਵੀ ਸੀਗੇ, ਕੱਲਾ ਇਹ ਨਹੀਂ ਸੀਗਾ ਵੀ ਇੰਗਲੈਂਡ ਸੀਗਾ ਉਸ ਵੇਲੇ, ਅਮਰੀਕਾ ਵੀ ਇੱਕ ਪਲੇਅਰ ਸੀਗਾ, ਰਸ਼ੀਆ ਨੂੰ ਰੋਕਣ ਦੀ ਵੀ ਇੱਕ ਚੈਲੰਜ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਨਾ ਮਤਲਬ ਆਪਾਂ ਨੂੰ ਦੇਖਣੀਆਂ। ਪਰ ਆਪਾਂ ਗੱਲ ਕਰਦੇ ਹਾਂ ਲੀਡਰ ਦੀ, ਕਿ ਆਪਾਂ ਪੁਸ਼ਾਕ ਤੋਂ ਸ਼ੁਰੂ ਹੋਇਆ ਸੀਗਾ, ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਜਿਹੜੀ ਆ ਉਹਨੇ ਭਜਵਾਈ ਆ, ਉਹਨੇ ਪਾਈ ਆ, ਫਿਰ ਫੋਟੋ ਦੀ ਖਿੱਚ ਕੇ ਅਜੀਤ ਦੇ ਵਿੱਚ ਛਪੀ ਆ, ਠੀਕ ਹੈ। ਮੇਰਾ ਖਿਆਲ ਉਹ ਸਿਕੰਦਰ ਸਿੰਘ ਮਲੂਕੇ ਦੇ ਕੋਲ ਭੇਜੀ ਸੀ ਜਿੱਥੇ ਤੱਕ ਮੈਨੂੰ ਯਾਦ ਆ, ਕਿਉਂਕਿ ਇਹਨਾਂ ਨੇ ਗੌਰਵ ਸ਼ਰਮਾ ਉਹਨਾਂ ਨੇ ਫੋਟੋ ਭੇਜੀ, ਮੈਨੂੰ ਯਾਦ ਆ ਗਿਆ। ਉਹ ਇਲਤ ਕੀਤੀ ਸੀ, ਇਲਤ ਕਰਵਾਈ ਸੀ, ਤੇ ਇਲਤ ਦੇ ਨਾਲ ਫਿਰ ਇੰਨਾ ਕਲੇਸ਼ ਜਿਹੜਾ ਉਹ ਵਧਿਆ ਆ। ਖੈਰ ਜਿਹੜੀ ਗੱਲ ਆਉਂਦੀ ਹੈ ਲੀਡਰਸ਼ਿਪ ਦੀ ਜਾਂ ਜਿਹੜੇ ਸਾਡੇ ਆਫੀਸਰ ਨੇ, ਹੁਣ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਆ। ਮੈਂ ਆਪਣੇ ਮਿੱਤਰਾਂ ਨਾਲ ਗੱਲਬਾਤ ਕਰਦਾ ਰਹਿੰਦਾ, ਉਹ ਜੀ ਉਹ ਫਲਾਨੀ ਡਿਸਟ੍ਰਿਕਟ ਦਾ ਡੀ ਸੀ ਜਿਹੜਾ ਉਹ ਕੋਰੋਨਾ ਵਾਇਰਸ ਉਹਨੂੰ ਹੋ ਗਈ, ਉਹ ਫਲਾਨੇ ਐਸ ਡੀ ਐਮ ਨੂੰ ਹੋ ਗਏ, ਫਲਾਨੇ ਉਹਨੂੰ ਹੋ ਗਏ, ਫਲਾਨੇ ਉਹਨੂੰ ਹੋ ਗਏ, ਉਹ ਜੀ ਉਹ ਤਾਂ ਜੀ 30-40 ਆਫੀਸਰ ਜਿਹੜੇ ਆ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ, ਠੀਕ ਹੈ। ਤੇ ਮੈਂ ਕਿਹਾ ਯਾਰ ਸ਼ਿਕਾਰ ਕਿੱਦਾਂ ਹੋ ਗਏ ਉਹ, ਹਨਾ, ਉਹ ਮੈਂ ਕਿਹਾ ਮੈਨੂੰ ਤਾਂ ਸ਼ੱਕ ਪੈਂਦੀ ਆ ਉਹ ਕੰਮ ਨਹੀਂ ਕਰਨਾ ਚਾਹੁੰਦੇ, ਉਹ ਬਸ ਪੋਜ਼ਿਟਿਵ ਆਪਣੇ ਕੋਲ ਹੀ ਆ ਸਾਰਾ ਕੁਝ, ਪੋਜ਼ਿਟਿਵ ਮੈਨੂੰ ਕਰਦੇ, ਮੈਂ 15-20 ਦਿਨ ਛੁੱਟੀਆਂ ਚੱਲਣਾ, ਮੈਂ ਨੀ ਯਾਰ ਇਸ ਕੁੱਤ ਕਲੇਸ਼ ਚ ਪੈਂਦਾ, ਆਹ ਐਟੀਚਿਊਡ ਹੈ ਉਹਨਾਂ ਦਾ। ਹੁਣ ਜਦੋਂ ਕੰਮ ਕਰਨ ਦੀ ਵਾਰੀ ਆਈ ਆ,
ਅਮਨਦੀਪ ਜਿਸ ਵੇਲੇ ਉਹਦੀ ਰਿਕਵਰੀ ਹੋਣੀ ਆ, ਰਿਕਵਰੀ ਹੋ ਕੇ ਫਿਰ ਤਾਂ ਕੰਮ ਕਰਨਾ ਪੈਣਾ ਹੀ ਆ।
ਨਹੀਂ ਫੇਰ ਤਾਂ ਪੈਣਾ ਹੀ ਆ, ਪਰ ਹੁਣ ਜਿਹੜਾ ਫਰੰਟ ਤੇ ਹੁਣ ਲੋੜ ਹੈ ਜੂਝਣ ਦੀ, ਇਹ ਤਾਂ ਜਿੱਦਾਂ ਉਦੋਂ ਚੀਨ ਦੀ ਵਾਰ ਵੇਲੇ ਇੱਕ ਜਨਰਲ ਨੂੰ ਟੋਇਲਟਾਂ ਲੱਗ ਗਈਆਂ ਸੀਗੀਆਂ, ਬਿਮਾਰ ਪੈ ਗਿਆ ਸੀਗਾ, ਇਹ ਉਹ ਕੰਮ ਹੈ, ਦੈਟਸ ਰਾਈਟ। ਆਹੋ ਇਹਨਾਂ ਦੀ, ਇਹਨਾਂ ਤੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਵੀ ਇਹ ਜਿਹੜੇ ਵੱਡੇ ਵੱਡੇ ਆਫੀਸਰ ਹੈ ਇਹ ਕਿਉਂ ਛੁੱਟੀਆਂ ਲੈ ਰਹੇ ਆ, ਇਹਨਾਂ ਨੂੰ ਕਿਉਂ ਕੋਰੋਨਾ ਵਾਇਰਸ ਆਲ ਆਫ ਦਾ ਸਡਨ ਹੋਣ ਲੱਗ ਪਈ, ਠੀਕ ਹੈ ਨਾ। ਇਹਨਾਂ ਦਾ ਇੰਡੀਪੈਂਡੈਂਟ ਇਹਨਾਂ ਦਾ ਟੈਸਟ ਕਰਕੇ ਇਹਨਾਂ ਤੇ, ਮਤਲਬ ਠੀਕ ਹੈ ਜੇ ਹੋਈ ਆ ਤਾਂ ਓਕੇ ਆ, ਪਰ ਆਈ ਥਿੰਕ ਦੇ ਆਰ ਫੇਕਿੰਗ, ਜਿਹੜੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਲੋਕ, ਹੈ ਨਾ, ਤੇ ਉਹ ਚੱਲ ਕੇ ਚਲੋ ਜੀ ਅੰਦਰ ਬਹਿ ਜਾਓ ਜੀ, ਅੰਦਰ ਬਹਿ ਜਾਓ, ਅੰਦਰ ਬਹਿ ਜਾਓ, ਕੁਛ ਨੀ ਹੁੰਦਾ।
ਇਹ ਉਦਾਂ ਗੱਲ ਹੈ ਮਨਦੀਪ, ਸੋਚੀ ਨੀ ਇਹ ਗੱਲ, ਉਦਾਂ ਤੁਹਾਡੀ ਗੱਲ ਚ ਕਾਫੀ ਵਜਨ ਆ, ਤੁਹਾਡੀ ਗੱਲ ਦੇ ਵਿਚ ਕਾਫੀ ਭਾਰ ਆ, ਇਹਦੇ ਵਿਚ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਾਣ ਬੁਝ ਕੇ ਪੋਜ਼ਿਟਿਵਨੈਸ ਆ ਰਹੀ ਆ ਤਾਂ ਕਿ ਥੋੜੇ ਦਿਨ ਘਰ ਬੈਠੋ, 15 ਦਿਨ ਤਾਂ ਉਦਾਂ ਹੀ ਛੁੱਟੀ ਹੋ ਜਾਂਦੀ ਆ, ਤੇ ਆਪਣੇ ਘਰ ਬੈਠੋ ਇੰਜੋਏ ਕਰੋ। ਦੋਨਾਂ ਹਸਬੈਂਡ ਵਾਈਫ ਨੂੰ ਹੋਈ ਹੋਵਾ, ਜਿਹੜਾ ਜਿਹੜੀ ਰੋਪੜ ਦੀ ਡੀਸੀ ਆ ਨਾ ਇੱਕ, ਉਹ ਤੇ ਨਾਲ ਉਹਦਾ ਜਿਹੜਾ ਹਸਬੈਂਡ ਆ ਉਹ ਕੋਈ ਸੈਕਟਰੀ ਆ ਪੰਜਾਬ ਗਵਰਨਮੈਂਟ ਦੇ, ਦੋਨਾਂ ਨੂੰ ਹੋਈ ਆ, ਤੇ ਦੋਏ ਹੁਣ ਘਰ ਬੈਠੇ ਆ, ਇੰਜੋਏ ਕਰਦੇ ਆ, ਪੀਜੇ ਖਾਂਦੇ ਆ, ਜਿੱਦਾਂ ਅੱਜ ਕੱਲ ਦਾ ਪੀਜਾ ਵੀ ਫ੍ਰੀ ਆ ਜਾਂਦਾ ਨਾ, ਲੈਣ ਵੀ ਨੀ ਜਾਣਾ ਪੈਂਦਾ, ਜਿੱਦਾਂ ਉਹ ਸਕੂਟਰਾਂ ਜਿਹੇ ਆਲੇ ਦੇ ਜਾਂਦੇ, ਕੀ ਕਹਿੰਦੇ ਉਹਨਾਂ ਮੈਨੂੰ ਪਤਾ ਨੀ, ਉਹਨਾਂ ਦੀ
ਲੰਬੂ ਨੂੰ ਹੋ ਗਿਆ ਕੋਰੋਨਾ ਵਾਇਰਸ, ਅਮਿਤਾਬ ਬੱਚਨ ਨੂੰ
ਹੋ ਗਿਆ, ਓਹਦੀ ਘਰ ਵਾਲੀ ਨੂੰ ਹੋਇਆ, ਪੱਤੋ ਨੂੰ ਹੋ ਗਿਆ, ਤੇ ਓਹਦੀ ਪੋਤੀ ਨੂੰ ਵੀ ਹੋ ਗਿਆ।
ਮੈਨੂੰ ਇਹ ਨੀ ਸਮਝ ਆਉਂਦੀ, ਦੇਖੋ ਠੀਕ ਹੈ, ਇਹ ਇਤੋਂ ਗੱਲਾਂ ਨਾ ਜਿਹਨੂੰ ਕਹਿੰਦੇ ਬਾਲ ਕੀ ਖਾ ਲਧੇੜਨ ਵਾਲਾ ਕੰਮ ਹੈ, ਵੀ ਅਮਿਤਾਬ ਬੱਚਨ ਨੂੰ ਹੋ ਗਿਆ, ਉਹਦੇ ਮੁੰਡੇ ਨੂੰ ਹੋ ਗਿਆ, ਉਹਦੀ ਨੂੰਹ ਨੂੰ ਹੋ ਗਿਆ, ਉਹਦੀ ਪੋਤੀ ਨੂੰ ਹੋ ਗਿਆ, ਉਹ ਜੈ ਭਾਦੜੀ ਨੂੰ ਕੱਲ ਹੀ ਨੀ ਹੋਇਆ, ਦਾਲ ਚ ਕਾਲਾ, ਜਾਂ ਤਾਂ ਇਹਨਾਂ ਦਾ ਡਿਵੋਰਸ ਹੋਇਆ ਆ, ਇਹ ਇਕੱਠੇ ਨੀ ਰਹਿੰਦੇ, ਤੁਸੀਂ ਮੈਨੂੰ ਦੱਸੋ।
ਹਾਂਜੀ ਹਾਂਜੀ ਹਾਂਜੀ,
ਫਿਰ ਮੈਨੂੰ
ਸੋਚਣ ਵਾਲੀ ਆ,
ਇਹ ਗੱਲ ਸੋਚਣ ਵਾਲੀ ਆ। ਦੇਖੋ ਫਿਰ ਇੱਕ ਇਹ ਵੀ ਗੱਲ ਹੈ, ਇਹਦਾ ਮਤਲਬ ਸੱਸ ਨੂੰਹ ਦੀ ਵੀ ਨੀ ਬਣਦੀ, ਇਹ ਵੀ ਗੱਲ ਸੋਚਣ ਵਾਲੀ ਆ। ਉਹ ਏਦਾਂ ਨੀ ਬਣਦੀ ਕਿ ਹਾਂ, ਜੇ ਉਹ ਬਣਦੀ ਹੋਵੇ ਤਾਂ ਉਹ ਪੋਤੀ ਨੂੰ ਖੇਲਣ ਘਲਾਵੇ ਨਾ। ਉਹ ਮੈਨੂੰ ਲੱਗਦਾ ਪੋਤੀ ਨੂੰ ਦੇਖਣ ਵੀ ਨੀ ਦਿੰਦੀ, ਉਹ ਜੈ ਭਾਦੜੀ ਨੂੰ ਤਾਂ ਸੱਸ ਨਾ ਉਹਦੀ ਤਾਂ ਜਮਾ ਹੀ ਨੀ ਬਣਦੀ ਲੱਗਦਾ ਮੈਨੂੰ।
ਤਦੇ ਉਹ ਅਲੱਗ ਰਹਿੰਦੀ ਆ,
ਪਤਾ ਨੀ। ਹੁਣ ਦੇਖੋ ਕੱਲੀ ਬਚੀ ਆ ਬੀਬੀ ਜੈ ਭਾਦੜੀ, ਇਹਦਾ ਮਤਲਬ ਆਪਣੀ ਪੋਤੀ ਨੂੰ ਵੀ ਨੀ ਕਲਾਉਂਦੀ, ਨੌ ਨਾਲ ਵੀ ਨੀ ਬਣਦੀ ਉਹਦੀ, ਠੀਕ ਹੈ ਨਾ। ਅਮਿਤਾਭ ਚੰਨਾ ਵੀ ਨੀ ਬਣਦੀ, ਉਹ ਕੱਲੀ ਰਹਿੰਦੀ ਆ। ਇਹ ਜਿਹੜੇ ਡਰਾਮੇ ਮੁੰਡੇ ਨਾਲ ਵੀ ਨੀ ਬਣਦੀ, ਇਹ ਡਰਾਮੇ ਜਿਹੜੇ ਨਾ ਮੈਨੂੰ ਤਾਂ ਸਮਝ ਨੀ ਆਉਂਦੀ। ਇਹ ਮੀਡੀਆ ਵਾਲੇ ਚੱਕ ਚਕਾ ਕੇ ਕਿੱਦਾਂ ਇਹ ਸਾਰੇ ਅਮਿਤਾਭ ਚੰਨਾ ਹੁਣ ਟੀਕੇ ਵੇਚਣੇ ਆ, ਇਹਦੀ ਹੋ ਗਈ ਉਹ ਗੱਲਬਾਤ ਜਿੱਥੇ ਤੱਕ ਮੈਨੂੰ ਲੱਗਦਾ ਆ। ਹੁਣ ਇਹ ਕੋਰੋਨਾ ਵਾਇਰਸ ਜਿਦਾਂ ਅੱਗੇ ਸਾਰੇ ਇੰਡੀਆ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ, ਹਨਾ, ਐਡ ਇਹਦੀ ਆਂਦੀ ਹੁੰਦੀ ਸੀ। ਉਦੋਂ ਵੀ ਬਿਲ ਗੇਟ ਦੀ ਜਿਹੜੀ ਕੰਪਨੀ ਸੀ ਉਹਦੇ ਕੋਲੇ ਠੇਕਾ ਸੀਗਾ। ਹੁਣ ਵੀ ਜਿਹੜਾ ਬਿਲ ਗੇਟ ਟੀਕਾ ਬਣਾਈ ਫਿਰਦਾ ਆ, ਹਨਾ, ਤੇ ਟੀਕਾ ਉਹਦਾ ਉਹ ਵੇਚਣ ਨੂੰ ਫਿਰਦਾ, ਪਰ ਕੰਟਰੀ ਲੈਂਦੇ ਨੀ ਹੈਗੇ। ਇਹ ਵੀ ਇੱਕ ਹੋਰ ਪੋਲਿਟਿਕਸ ਹੈ, ਕਿਤੇ ਫੇਰ ਗੱਲ ਕਰਾਂਗੇ। ਹੁਣ ਅਮਿਤਾਭ ਜਨ ਫੇਰ ਰੈਡੀ ਹੋ ਰਿਹਾ ਆ ਵੀ ਮੈਂ ਇੱਕ ਵਾਰੀ ਫੇਰ ਹੁਣ ਲੋਕਾਂ ਦੇ ਟੀਕੇ ਲਵਾਇਆ ਕਰਨੇ ਕੋਰੋਨਾ ਵਾਇਰਸ ਦੇ। ਦੇਖੋ ਜੀ ਮੈਨੂੰ ਹੋ ਗਿਆ ਸੀਗਾ, ਫੇਰ ਉਹਨੇ ਟ੍ਰਾਇਲ ਕੀਤਾ ਮੇਰੇ ਤੇ, ਮੈਂ ਠੀਕ ਹੋ ਗਿਆ। ਮੈਂ ਹੁਣ ਲਵਾ ਕੇ ਰੱਖਦਾ ਤਾਂ ਕਿ ਮੈਨੂੰ ਫੇਰ ਨਾ ਹੋ ਜਾਵੇ। ਆਹ ਐਡ ਆਇਆ ਕਰਨੀ ਆ। ਫੇਰ ਹੁਣ ਦੇਖੋ ਪਲਾਨ ਕਿੱਡਾ ਬਣਾਇਆ ਵੀ ਇਹ ਤਾਂ ਹਰੇਕ ਦੂਏ ਸਾਲ ਟੀਕਾ ਲਵਾਉਣਾ ਪਿਆ ਕਰਨਾ, ਤੇ ਮੈਂ ਦੋ ਚੌ ਸਾਲਾਂ ਬਾਅਦ ਚੜਾਈ ਕਰ ਗਿਆ। ਫੇਰ ਉਹ ਇਹ ਤਾਂ ਫਿਰ ਸ਼ਾਹਰੁਖ ਖਾਨ ਕਰਨ ਲੱਗ ਪਊਗਾ। ਮੈਂ ਸ਼ਾਹਰੁਖ ਖਾਨ ਨੂੰ ਨੀ ਕਰਨ ਦੇਣਾ, ਮੈਂ ਆਪਣੇ ਮੁੰਡੇ ਨੂੰ ਹੀ ਕਰਵਾਉਣੀ ਆ, ਨਾਲ ਐਸ਼ਵਰਿਆ ਰਾਏ ਦੀ ਉਹ ਇੰਸ਼ੋਰੈਂਸ ਪਾਲਿਸੀ ਨਾਲ ਬਣਾ ਗਿਆ। ਤੇ ਮੈਂ ਤਿੰਨ ਪੀੜੀਆਂ ਟੀਕੇ ਲਵਾਇਆ
ਕਰਨ। ਇਹਦੇ ਪਿੱਛੇ ਇਹਦੇ ਇਹ ਸਾਰੇ ਐਪੀਸੋਡ ਦੇ ਵਿੱਚ ਜਿਹੜੀ ਵਿਆਕਰਨ ਤੁਸੀਂ ਟੋਲੀ ਆ ਨਾ, ਜਿਹੜੀ ਵਿਆਕਰਨ ਦੀ ਵਿਆਖਿਆ ਕੀਤੀ ਆ, ਇਹ ਤਾਂ ਗਜ਼ਬੋ ਗਰੀਬ ਹੀ ਆ।
ਗਜ਼ਬੋ ਗਰੀਬ ਕਿਹੜੀ ਵਿਆਕਰਨ?
ਵਿਆਕਰਨ ਨੇ ਇਹਦੀ ਅਨਾਲਿਸਿਸ ਕੀਤੀ ਸਾਰੀ ਸਿਚੁਏਸ਼ਨ ਦੇ ਵਿੱਚੋਂ, ਤੱਥ ਕੱਢ ਕੇ ਲਿਆਂਦੇ ਇਹਨੂੰ, ਇਹਨੂੰ ਵਿਆਕਰਨ ਹੀ ਕਹਿੰਦੇ।
ਉਹ ਸਾਨੂੰ ਤਾਂ ਉਦੇ ਪਤਾ ਲੱਗਦਾ ਜਿਹੜੇ ਪਿੰਡ ਦੇ, ਇਹ ਤਾਂ ਪਿੰਡ ਦੇ ਜਿਹੜੇ ਸੱਥਾਂ ਦੇ ਵਿੱਚ ਬਹਿੰਦੇ ਬੰਦੇ ਉਹ ਇਦਾਂ ਦੀਆਂ ਗੱਲਾਂ ਕਰ ਦਿੰਦੇ ਆ, ਝੱਟ ਦੇਖ ਲੈਂਦੇ ਆ ਖਬਰਾਂ ਦੇ ਵਿੱਚ, ਮਤਲਬ ਕੱਢ ਲੈਂਦੇ ਪਿੱਛੇ ਗੱਲ ਕੀ ਆ, ਹਨਾ। ਗੱਲ ਆਹ ਆ ਵੀ ਆਉਣ ਵਾਲੇ ਟਾਈਮ ਚ ਜਿਹੜਾ ਬਚਨ ਪਰਿਵਾਰ ਹੈ ਜਾਂ ਲੰਬੂ ਦਾ ਟੱਬਰ ਹੈ ਉਹ ਟੀਕੇ ਲਾਇਆ ਕਰੂਗਾ, ਲੋਕਾਂ ਦੇ ਲੋਧੇ ਲਾਇਆ ਕਰੂਗਾ ਔਰ ਕਰੋੜਾਂ ਰੁਪਇਆ ਕਮਾਇਆ ਕਰੂਗਾ, ਠੀਕ ਹੈ। ਔਰ ਇਹ ਟੀਕਾ ਤਾਂ ਇਹ ਤਾਂ ਕੰਪਲਸਰੀ ਕਰਨਾ ਹੀ ਕਰੇ ਹੀ ਦੇਣਾ ਇਹਨਾਂ ਨੇ, ਅਦਰਵਾਈਜ਼ ਇਹਨਾਂ ਨੇ ਜਹਾਜ਼ ਨਹੀਂ ਖੁੱਲਣ ਦੇਣੇ। ਸੋ ਇਹ ਵੀ ਇੱਕ ਤਰ੍ਹਾਂ ਨਾਲ ਸਮਾਜ ਨੂੰ ਆਪੇ ਵਾਇਰਸ ਬਣਾ ਕੇ, ਆਪੇ ਉਹਦਾ ਟੀਕਾ ਬਣਾ ਕੇ, ਹਾਈਜੈਕ ਕਰਕੇ ਲੁੱਟਣ ਦਾ ਜਿਹੜਾ ਪ੍ਰਬੰਧ ਚੱਲ ਰਿਹਾ। ਸਾਇੰਸ ਗੋਨ ਬੈਡ,
ਆਪੇ ਐਡ ਦਾ ਪ੍ਰਬੰਧ ਕਰਕੇ,
ਸਾਇੰਸ ਗੋਨ ਮੈਡ ਐਂਡ ਬੈਡ। ਹੁਣ ਜਿਹੜੇ ਕਹਿੰਦੇ ਵਿਗਿਆਨ ਨੇ ਆਹ ਕਰਤਾ, ਵਿਗਿਆਨ ਨੇ ਉਹ ਕਰਤਾ, ਆਹ ਕਰਤਾ ਵਿਗਿਆਨ ਨੇ, ਆਹ ਦੇਖੋ ਆਹ ਕੀ ਹੋ ਰਿਹਾ, ਹਨਾ। ਇਹਦੇ ਬਾਰੇ ਇਹਦਾ ਕੌਣ ਜ਼ਿੰਮੇਵਾਰ ਹੈ? ਵਿਗਿਆਨੀ ਜ਼ਿੰਮੇਵਾਰ ਹੈ ਵੀ ਜਿਨ੍ਹਾਂ ਨੇ ਲੈਬੋਰਟਰੀਆਂ ਦੇ ਵਿੱਚ ਇਹ ਮੈਨ ਮੇਡ ਵਾਇਰਸ ਹੈ ਔਰ ਮੈਨ ਮੇਡ ਟੀਕਾ ਵੀ ਬਣਿਆ। ਬਿਲ ਗੇਟ ਤਾਂ ਕਹਿੰਦਾ ਮੈਂ ਬਣਾਇਆ ਪਹਿਲਾਂ, ਉਹਨੂੰ ਹੁਣ ਕਿੱਦਾਂ ਬਣਾ ਲਿਆ, ਠੀਕ ਹੈ ਨਾ। ਸੋ ਇਸ ਕਰਕੇ ਇਹ ਸਾਰਾ ਹੁਣ ਪੜਦੇ ਜਿਹੜੇ ਫਾਸ਼ ਹੋ ਰਹੇ ਨੇ। ਖੈਰ ਆਪਣੇ ਜਗਤਾਰ ਭਾਜੀ ਕਿਤਾਬ ਮੰਗ ਰਹੇ ਨੇ, ਮੈਂ ਭੇਜ ਦਿੱਤੀ ਆ ਸੱਜਣੋ ਮਿੱਤਰੋ, ਮੈਂ ਨਾ ਉੱਥੇ ਲਾਈਵ ਬਲੌਗ ਤੇ ਪਾ ਦੇਣੀ ਆ ਪ੍ਰੋਗਰਾਮ ਤੋਂ ਬਾਅਦ।
ਇੱਕ ਨਾ ਮੇਰੇ ਜਹਿਨ ਦੇ ਵਿੱਚ ਇੱਕ ਗੱਲ ਆ ਜਗਤਾਰ ਭਾਜੀ ਨੂੰ ਪੁੱਛਣੀ। ਤੁਸੀਂ ਕਹਿੰਦੇ ਜਗਤਾਰ ਭਾਜੀ ਨੇ ਰੇਡੀਓ ਤੇ ਆਉਣਾ ਸੀ, ਲਾਈਵ ਆਏ ਨੀ ਅੱਜ, ਚਲੋ ਅਗਲੀ ਵਾਰ ਆਊਗੇ, ਤੇ ਉਹਨਾਂ ਨੂੰ ਗੱਲ ਪੁੱਛੋ ਜਿਹੜੀ ਹੁਣ ਸਿਚੁਏਸ਼ਨ ਆ ਇਹਨਾਂ ਦੇ ਸ਼ਹਿਰ ਦੇ ਵਿੱਚ ਚਾਈਨਾ ਬਾਰੇ ਲੋਕਾਂ ਦੇ ਕੀ ਖਿਆਲ ਆ। ਕਈ ਵਾਰ ਤੇ ਇਹ ਆਪੇ ਕਹਿੰਦੇ ਹੁੰਦੇ ਚਾਈਨਾ ਦਾ ਪ੍ਰਬੰਧ ਬਹੁਤ ਵਧੀਆ ਆ, ਪਰ ਉੱਥੇ ਤਾਂ ਚਾਈਨਾ ਦੇ ਖਿਲਾਫ ਹੀ ਲੋਕ ਬਹੁਤ ਡਿਮੋਨਸਟ੍ਰੇਸ਼ਨ ਕਰ ਰਹੇ ਆ ਹਾਂਗਕਾਂਗ ਦੇ
ਵਿੱਚ। ਮੈਂ ਤੁਹਾਨੂੰ ਦੱਸਦਾ ਪਤਾ ਕੀ ਆ, ਲਿਆਣ ਨੂੰ ਤਾਂ ਭਾਜੀ ਨੂੰ ਮੈਂ ਇੱਕ ਮਿੰਟ ਚ ਫੋਨ ਕਰ ਲਵਾਂ। ਪ੍ਰੋਬਲਮ ਇਹ ਹੈ ਕਿ ਉਹ ਕੱਲ ਨੂੰ ਐਵੇਂ ਸਾਡੇ ਨਾਲ ਕੋਈ ਗੱਲਬਾਤ ਕਰਤੀ, ਸੱਚ ਬੋਲਣੋਂ ਭਾਜੀ ਤੇ ਰਹਿ ਨਹੀਂ ਹੋਣਾ, ਐਵੇਂ ਉੱਥੇ ਚਾਈਨਾ ਵਾਲੇ ਚੱਕ ਕੇ ਲੈ ਗਏ, ਕੇਸ ਕਰਦਾ ਫੇਰ ਔਕੇ ਹੋਊਗੇ,
ਇਹ ਪੰਗਾ ਪਊਗਾ। ਨਹੀਂ ਗੱਲ ਤੁਹਾਡੀ ਇਹ ਵੀ ਸਿਆਣੀ ਆ, ਗੱਲ ਤੁਹਾਡੀ ਇਹ ਵੀ ਮੰਨਣ ਵਾਲੀ।
ਹਾਂ ਗੱਲ ਮੈਂ ਅੱਜ ਸਿਆਣੀ ਆਈ ਆ, ਜਿਆਦਾ ਹੀ ਹੋਈ ਜਾਂਦੀ ਆ ਕਿ ਮੈਂ ਖਾਦ ਪੀ ਤਾਂ ਨਹੀਂ ਲਿਆ ਕੁਛ ਗੱਲ,
ਸਿਆਣੀਆਂ ਵਿੱਚ ਕੋਈ ਕੁਛ ਅਨਿਆਣੀ ਗੱਲ ਵੀ ਕਰਦੇ ਹੋ, ਸਾਰੀਆਂ ਸਿਆਣੀਆਂ ਨਾ ਕਰੋ।
ਨਿਆਣੀਆਂ
ਹੁਣ ਤਾਂ ਤੁਸੀਂ ਜਿਹੜੇ ਵਿਚਾਰ ਬੜੇ ਸਖਤ ਦਿੰਨੇ ਆ ਸਵੇਰੇ, ਜਿਹੜੇ ਅੱਧਾ ਘੰਟੇ ਪਹਿਲਾਂ ਵਿਚਾਰ ਦਿੰਨੇ ਆ ਨਾ, ਉਹ ਬੜੇ ਸਖਤ ਹੁੰਦੇ ਆ, ਉਹਨਾਂ ਦੀ ਪਾਲਣਾ ਕਰਨੀ ਖੁਦ ਹੈ ਤਾਂ ਵਧੀਆ, ਪਰ ਪਾਲਣਾ ਕਰਨੀ ਥੋੜੀ ਜਿਹੀ ਮੁਸ਼ਕ ਹੁੰਦੀ। ਉਹਦਾ ਇਰਕੀ ਵਿਚਾਰਾ ਪ੍ਰੋਬਲਮ ਚ ਫਸ ਜਾਂਦਾ ਕਈ ਵਾਰੀ, ਉਹ ਫਿਰ ਚੋਰੀ ਸੁਣਦਾ ਪ੍ਰੋਗਰਾਮ।
ਅੱਛਾ ਵੀ ਏਦਾਂ ਆ ਵੀ ਜਿਹੜੀ ਆ ਕਿਤਾਬ ਦੀ ਪਾਕਿਸਤਾਨ ਦਾ ਗੈਰੀਸਨ ਸਟੇਟ, ਇਹ ਜ਼ਰੂਰ ਪੜਿਓ। ਮੈਂ ਇਹਦਾ ਲਿੰਕ ਭੇਜ ਦਿੰਦਾ, ਕਿਤੇ ਨਾ ਕਿਤੇ PDF ਜ਼ਰੂਰ ਹੋਏਗੀ, ਉਹ ਤੁਸੀਂ ਡਾਊਨਲੋਡ ਕਰ ਲਿਓ। एक वीडियो जिहड़ा आ वीडियो दा लिंक भी मैं थोनू भेजांगा लब के ओ भी मैं लाइव ब्लॉग दे ओ जरूर सुने अपने ज्ञान च जरूर वाधा करो है ना। ते एक तो यह गल चलो इथे मका लैने आपां ते हुण आपां लैणे सुने जसविंदर पाल कौर जी ढिल्लों मेलबर्न तो जुड़े ने सत श्री अकाल बुला रहे ने ओ भी कहिंदे मैनूं लिंक भेज दिओ मैं तुहानूं लिंक भेजदा ते लाइव ब्लॉग ते तुसीं एप्लीकेशन दे विचों देख सकदे हो। ते बॉबी जी कहिंदे बस पाता कहिंदे कलेश अगले दे घरे पा दो कलेश अमिताभ जिंदे घरे कहिंदे कलेश पा
नहीं कलेश नहीं पाया बॉबी जी इन्होंने सच्ची गल की है वैसे इन्हां दी गल च काफी वजन आ काफी ताकत आ गल वधिया अमनदीप हुणी करदे तदे तां इन्हां तों सलाह लईदी आ
बाकी मनदीप हुणी होर ही सप्प कढ दित्ता उहनी होर ज्यादा ही कलेश पा दित्ता कहिंदे भाजी फिर रेखा नूं भी हो गया होगा
गौरव शर्मा हुण नहीं छड्डिया अपना तीर ओ भी छड्डूगे
नहीं ओ सांभ के रखे होया सारे एक बारी थोड़े चला देने
सांभ के रखे होया।
गुरविंदर सिंह न्यूजीलैंड तो जुड़े ने कहिंदे सत श्री अकाल जी कहिंदे अमिताभ चंद दा करोना सुशांत राजपूत दी खबर नूं ठल पाउण दा वी कारण है करो चर्चा उन्हें जी नहीं उहदा कोई लैण देण नहीं उहदा मतलब खत्म करती सुशांत राजपूत आली चाइना आली विकास दुबे आली दा कोई लैण देण नहीं इह तां बहुत वड्डी गेम है जी लॉन्ग टर्म दो तीन पीढ़ियां दा जगाड़ होया हुण कुलदीप सिंह
देखो सारिया खबर लाइम लाइट जो खत्म ही हो गई दुबे की खबर एकदम जानी रही तो चाइना की एकदम खत्म हो गई पिछे एक हो एपीसोड दसा भी खत्म हो गया अजकल यही बड़ी चल रही है ना फिर थोड़ी गल तो सची है जिदा लगती है।
हां देखो देखो हम पंजाब च ड्रग भी है नी कुछ भी नहीं है नशे की कोई प्रॉब्लम ही है नी उत्थे
कुछ भी नहीं कोई खबर आई नहीं
उसे नशा खत्म हो गया एकदम ही खत्म हो गया। बाकी कुलदीप सिंह औलख कहिंदे ने सत श्री अकाल जी कहिंदे भारत विच करोना दी इन्नी बेइज्जती हो गई है कि उस नूं अपनी इमेज फिर तो बनाउण दे लई अमिताभ चंद नूं ब्रांड अंबैसडर बनाउणा पिया सिरा ही सिरा। ते सुखदीप रियाड़ कोबरम वाले आ गए ने कहिंदे लगदा मिंटू भाजी नूं ने इहो ब्रेकिंग न्यूज देनी सी तुसीं अज ही देती लंबू वाली। हां जी ये तो मैं पंज छे दिन पहला गुरप्रीत दी वाल दे हेठां लिखता सी मैं कहा ये हो गया कम। रविंदर सिंह जी भी सत श्री अकाल बुला रहे हैं बाई जी कहिंदे अज गल्लां नूं कहिंदे भई खाद पा के आए सीगे ठीक है ठीक है
गल्लां नूं खाद पा के आए अच्छा अच्छा मैं समझ गया फिर लेट समझ आंदी है ना उम्र ज्यादा हो गई
उम्र ज्यादा हो गई हुण मैमरी जिहड़ी स्लो डाउन होण लग पई। ते पाला बैंस कह रहे ने कहिंदे भाजी फिर आउण वाला समां तां तेरे बचन दा जी ठीक है बचन दे नाले बचा होना बचन दे नाले बचना है आपां हुण
हांजी हांजी आने वाला समां बचन दा ही है
ओ ऐ नहीं कि आने वाला समां तेरे यार दा है ना तेरे बाई दा
हांजी हांजी
ते कहंदा वे भाजी आने वाला समां
तेरे बचन मूसे वाले दा मूसे वाले थोड़े थोड़े भरा दा भी एक सॉन्ग आया ना मूसे वाले सिद्धू दा गीदा ने कोई गांदा हुंदा गाना
भरा नहीं हैगा ओ मेरा भतीजा लगदा मैं इस हिसाब नाल है साडा राजविंदर खाकुनी जुड़े ने सत श्री अकाल बुला रहे ने सत श्री अकाल राजविंदर। बलराज सिंह कह रहे ये कैसा रिश्ता है जब हसबेंड की रिपोर्ट पॉजिटिव आए कोरोना की और वाइफ की नेगेटिव कैसा रिश्ता है जी
ये अनबन का रिश्ता है अनबन का
रिश्ता और सास भी कभी फत्तो थी वाला रिश्ता है ते
सास भी कभी फत्तो
हां जी। रजिंदर सिंह जुड़े ने जी ओ फोटो भेज रहे ने ते फोटो बड़ी सोहनी है जी गार्डन दी उन्हां दी क्या बात है ते मैं शेयर करता जी फोटो ते बहुत बहुत स्वागत है यंग तो जुड़दे ने न्यू साउथ वेल्स दा रीजनल इलाका है। सो अमरीक भाजी देखो आपां हासा मजाक भी करी दा बहुत ऐसी गल नहीं कुछ गल्लां भी डूंगियां भी कर लैंदे विचार भी सोहने सोहने गीत भी ला देईदे आ ते अक्सर यही रहिंदा कि स्रोते जिहड़े आ ओह इंजॉय करदे होण उहनां नूं कुछ ना कुछ साडीआं गल्लां चों लब्भे भी जां आपां ज्ञान दा आदान प्रदान भी करिए कुछ करंट सिचुएशन भी करिए ਤੇ ਮੈਂ ਤਾਂ ਇਹੀ ਬੇਨਤੀ ਕਰਦਾ ਆਪਣੇ ਸਰੋਤਿਆਂ ਨੂੰ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੁਛ ਓਵਰ ਕਰ ਰਹੇ ਹਾਂ ਜਾਂ ਕੁਛ ਹੋਰ ਅਸੀਂ ਕਰ ਸਕਦੇ ਹੋਈਏ ਤਾਂ ਜ਼ਰੂਰ ਸਾਨੂੰ ਦੱਸਣ। ਤੁਹਾਡਾ ਕੀ ਖਿਆਲ ਹੈ ਅਮਰੀਕ ਭਾਜੀ ਵੀ ਆਪਾਂ ਤੁਸੀਂ ਸੈਟੀਸਫਾਈਡ?
ਬਿਲਕੁਲ ਬਿਲਕੁਲ, ਕਿਸ ਵੇਲੇ ਨਾ ਅੱਜ ਜੋ ਅਸੀਂ ਕਰਦੇ ਹੁੰਦੇ ਹਾਂ ਉਹ ਸਾਨੂੰ ਏਦਾਂ ਲੱਗਦਾ ਹੁੰਦਾ ਕਿ ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਠੀਕ ਕਰ ਰਹੇ ਹਾਂ, ਸਾਡੀ ਬੜੀ ਸ਼ਲਾਘਾ ਹੋ ਰਹੀ ਆ, ਪਰ ਵਿੱਚ ਕਈ ਸੀਰੀਅਸ ਜਿਹੜੇ ਲਿਸਨਰਸ ਹੁੰਦੇ ਆ ਨਾ ਉਹ ਕਾਫੀ ਇਹਦੀ ਇਵੈਲੂਏਸ਼ਨ ਕਰਦੇ ਆ, ਕਈ ਵਾਰੀ ਲਿਖਦੇ ਨਹੀਂ ਹੈ। ਸਾਡੇ ਤੁਹਾਡੇ ਕਹਿਣ ਦਾ ਭਾਵ ਜਾਂ ਸਾਡੇ ਕਹਿਣ ਦਾ ਭਾਵ ਇਹ ਆ ਕਿ ਜੇ ਤੁਹਾਨੂੰ ਇਹ ਓਵਰ ਐਕਟਿੰਗ ਥੋੜੀ ਚੰਗੀ ਨਹੀਂ ਲੱਗਦੀ, ਕਈ ਵਾਰੀ ਅਸੀਂ ਓਵਰ ਵੀ ਕਰ ਜਾਂਦੇ ਹੋਵਾਂਗੇ, ਤੇ ਸਾਨੂੰ ਜਿਹੜੀ ਫੀਡਬੈਕ ਦਿਓ ਤਾਂ ਕਿ ਅਸੀਂ ਆਪਣੇ ਆਪ ਤੇ ਕੰਟਰੋਲ ਰੱਖੀਏ ਤੇ ਸਾਡਾ ਮੈਲਬੋਰਨ ਵਾਲਾ ਹਾਲ ਨਾ ਹੋਵੇ। ਇੱਕ ਵਾਰੀ ਹੋਇਆ ਸੀ ਨਾ ਬੰਦੀ,
ਆਓ ਮੈਲਬਰਨ ਵਾਲੀ, ਚਲੋ ਜਿਹੜੇ ਨਵੇਂ ਸਰੋਤੇ ਤੁਹਾਨੂੰ ਸੁਣਾ ਦਿੰਦੇ ਹਾਂ ਬਈ ਸਾਡੀ ਬੜੀ ਚੜ੍ਹਾਈ ਸੀ ਉਦੋਂ, ਫੇਸਬੁੱਕ ਦਾ ਜ਼ਮਾਨਾ ਘੱਟ ਸੀਗਾ ਤੇ 2011-12 ਦੀ ਗੱਲ ਹੋਊਗੀ ਤੇ ਮਿੰਟੂ ਭਾਜੀ ਵੀ ਸੀਗੇ।
8 ਦੀ ਆ ਮਨਦੀਪ, 8 ਦੀ, 8 ਦੀ ਮੈਲਬਰਨ ਗੇਮ ਦੀ ਗੱਲ ਆ। ਹਾਂਜੀ
ਹਾਂ 8 ਦੀ, ਹਾਂ ਉਦੋਂ ਫਿਰ
ਨਹੀਂ 2008 ਦੀ ਮੈਲਬਰਨ,
ਨਹੀਂ ਨਹੀਂ 8 ਚ ਵੀ ਆਪਣੇ ਨਾਲ ਹੋਇਆ ਸੀ, ਇਦਾਂ 11 ਚ 12 ਚ ਵੀ ਹੋਇਆ ਸੀ ਜਿਹਦੀਆਂ ਉੱਥੇ ਗੇਮਾਂ ਹੋਈਆਂ ਸੀ।
ਉਹ 12 ਫਿਰ ਜ਼ਿਆਦਾ ਦੁਰਗਤੀ ਹੋਈ ਸੀ
ਉਦੋਂ, ਜ਼ਿਆਦਾ ਦੁਰਗਤੀ ਉਹ। ਚਲੋ ਮੈਂ ਜ਼ਿਆਦਾ ਦੀ ਦੱਸਦਾ ਵੀ ਅਸੀਂ ਗਏ ਵੀ ਗੇਮਾਂ ਤੇ ਉੱਥੋਂ ਲਾਈਵ ਬ੍ਰੌਡਕਾਸਟ ਅਸੀਂ 2006 ਤੋਂ ਹੀ ਕਰਦੇ ਹੁੰਦੇ ਸੀ ਤੇ ਸਾਡੇ ਸਰੋਤਿਆਂ ਨੂੰ ਪਤਾ ਸੀਗਾ ਵੀ ਇਹ ਨਹੀਂ ਆਉਣਾ, ਇਹਨਾਂ ਦਾ ਟੈਂਟ ਲੱਗਾ ਹੋਣਾ ਜੀ, ਉੱਥੇ ਸਟੂਡੀਓ ਚੱਲਦਾ ਹੋਣਾ, ਬ੍ਰੌਡਕਾਸਟਿੰਗ ਹੁੰਦੀ ਹੋਣੀ ਆ ਤੇ ਅਸੀਂ ਲਾ ਕੇ ਬਹਿ ਗਏ ਤੇ ਕੁਛ ਸਰੋਤੇ ਆਏ ਨੌਜਵਾਨ ਤੇ ਆ ਕੇ ਖੜ ਗਏ ਬਾਹਰ ਦੇਖੀ ਜਾਣ, ਅਸੀਂ ਗੱਲਾਂ ਅਸੀਂ ਕਰਦੇ ਰਹੇ, ਉਹ ਪ੍ਰੋਗਰਾਮ ਕੋਈ ਹੋਰ ਸੱਜਣ ਕਰਦੇ ਸੀ ਤੇ ਆ ਕੇ ਨਾ ਮੇਰੇ ਕੋਲ ਕਹਿੰਦੇ ਅੱਛਾ ਅੱਛਾ ਹਾਂ ਉਹ ਤੁਸੀਂ ਆ, ਕਹਿੰਦੇ ਭਾਅ ਜੀ ਅਸੀਂ ਤਾਂ ਸਮਝਦੇ ਸੀ ਤੁਸੀਂ ਗੁਰਸਿੱਖ ਹੋਵੋਗੇ, ਉਸ ਵੇਲੇ ਜੀ ਮੈਂ ਕਲੀਨ ਸ਼ੇਵ ਸੀਗਾ ਹੀਰੋ ਮਜੈਸਟਿਕ ਤੇ ਉਹ ਅਸੀਂ ਤਾਂ ਸਮਝ ਤੁਸੀਂ ਜਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਤਾਂ ਅੰਮ੍ਰਿਤ ਛਕਿਆ ਹੋਊਗਾ ਏਦਾਂ ਹੋਊਗਾ, ਉਹ ਤੁਸੀਂ ਤਾਂ ਭਾਅ ਜੀ ਏਦਾਂ ਦੇ ਨਿਕਲੇ। ਮੈਂ ਕਿਹਾ ਅੱਛਾ, ਮੈਂ ਕਿਹਾ ਠੀਕ, ਕਹਿੰਦੇ ਅਮਰੀਕ ਭਾਜੀ ਨੀ ਆਏ ਤੇ ਉਹ ਗੱਲ ਕੀ ਸੀਗੀ, ਅਮਰੀਕ ਭਾਜੀ ਤੇ ਮਿੰਟੂ ਭਾਜੀ ਸਾਈਡ ਦੇ ਉੱਤੇ ਬੈਠੇ ਟੈਂਟ ਚ ਕੁਰਸੀ ਤੇ ਪਿੱਛੇ ਗੱਲਾਂ ਕਰਦੇ ਸੀ। ਕਹਿੰਦੇ ਅਮਰੀਕ ਭਾਜੀ ਨੀ ਆਏ, ਮੈਂ ਕਿਹਾ ਆਏ ਆਓ ਦੇਖ ਤਾਂ ਬੈਠ। ਕਹਿੰਦੇ ਮਿੰਟੂ ਭਾਜੀ, ਮੈਂ ਕਿਹਾ ਉਹ ਨਾਲ ਉਹ ਬੈਠ ਲੋ। ਕਹਿੰਦੇ ਆਹ ਅਮਰੀਕ ਭਾਜੀ ਆ, ਉਹ ਆ ਕਹਿੰਦੇ ਮਿੰਟੂ ਬਰਾੜ, ਉਹ ਚਲੋ ਕਹਿੰਦੇ ਚਲੀ ਆਪਾਂ ਕਬੱਡੀ ਦੇਖੀਏ ਜਾ ਕੇ। ਕਹਿੰਦੇ ਸਾਨੂੰ ਤਾਂ ਪਤਾ
ਕਬੱਡੀ ਦਾ ਮੈਚ,
ਕਬੱਡੀ ਦਾ ਮੈਚ ਲੰਘ ਜਾਣਾ, ਕਹਿੰਦਾ ਆਪਾਂ ਉਹ ਦੇਖੀਏ ਜਾ ਕੇ, ਉਹ ਸਾਡੇ ਸਾਹਮਣੇ ਹੀ ਏਦਾਂ ਕਹਿ ਕੇ ਗਏ ਹਨਾ ਤੇ ਮੈਂ ਕਿਹਾ ਉਹ ਆਪਣੇ ਜਿੱਤੋਂ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਆਸਾਂ ਵੀ ਇੱਦਾਂ ਲਾਈਆਂ ਹੋਣੀਆਂ ਵੀ ਸਰਦਾਰ ਅਮਰੀਕ ਸਿੰਘ ਫਲੋਰਾ ਨੋਕਮੀ ਪੱਗ ਹਨਾ, ਵੱਡਾ ਡੀਲ ਡੋਲ ਹਨਾ, ਮਿੰਟੂ ਬਰਾੜ ਸਿਰੇ ਦਾ ਮਤਲਬ ਮੁੱਛ ਖੜੀ ਨਿੰਬੂ ਟਿਕਣ ਵਾਲੀ ਹਨਾ, ਦਾੜੀ ਐਨ ਕੱਟਮੀ ਤੇ ਏਦਾਂ ਦੀ ਮਤਲਬ ਉਹ ਫੀਲਿੰਗ ਲੈ ਕੇ ਆਏ ਹੋਣੇ ਜਿੱਦਾਂ ਦੀਆਂ ਸਾਡੀਆਂ ਗੱਲਾਂ ਵੱਡੀਆਂ ਵੱਡੀਆਂ ਤੇ ਜਦੋਂ ਨਿਕਲੇ ਉਹ ਲੋਕ ਕਹਿੰਦੇ ਆਹ ਮਿੰਟੂ ਬਰਾੜ ਹੈ, ਆਹ ਕਹਿੰਦਾ ਅਮਰੀਕ ਬਰੋਲਾ, ਉਹ ਭਾਜੀ ਮੈਂ ਤਾਂ ਤੁਹਾਨੂੰ ਗੁਰਸਿੱਖ ਸਮਝ ਹੀ ਜਾਂਦਾ ਸੀਗਾ, ਤੁਸੀਂ ਤਾਂ ਏਦਾਂ ਦੇ ਨਿਕਲੇ। ਮੈਂ ਕਿਹਾ ਠੀਕ,
ਹੀਰੋ ਤਾਂ ਜੀਰੋ ਉਸੇ ਵੇਲੇ ਬਣ ਗਏ,
ਉਸੇ ਵੇਲੇ ਉਹਨੇ ਪਟਕਾ ਕੇ ਸਾਨੂੰ ਮਾਰਿਆ ਥੱਲੇ ਤੇ ਇੱਦਾਂ ਦੀ। ਫੇਰ ਕਈ ਵਾਰੀ ਨਾ ਮੈਂ ਤਾਂ ਕਹਿੰਦਾ ਤਾਂ ਬੇਨਤੀ ਕੀਤੀ ਆਪਣੇ ਸਰੋਤਿਆਂ ਨੂੰ ਵੀ ਭਰਾਵੋ ਕਿਤੇ ਸਾਡੇ ਨਾਲ ਇੱਦਾਂ ਦੀ ਨਾ ਹੋ ਜਾਵੇ, ਸਾਨੂੰ ਨਾਲ ਦੀ ਨਾਲ ਲੈਣ ਤੇ ਰੱਖਿਆ ਕਰੋ ਆਪਣੀਆਂ ਆਸਾਂ ਉਮੀਦਾਂ ਦੇ ਅਨੁਕੂਲ।
ਬਹੁਤੀ ਬਹੁਤੀ ਚੜ੍ਹਾਈ ਨਾ ਦਿਖਾ ਲਿਆ ਕਰੋ, ਉਤਰਾਈ ਵੀ ਦਿਖਾ ਦਿਓ ਨਾ।
ਆਹੋ ਆਹੋ ਚਲੋ ਠੀਕ ਹੈ ਭਾਜੀ, ਚੰਗਾ ਉਹ ਬਹੁਤ ਵਧੀਆ ਗੱਲ ਅੱਜ ਪੱਤੋ ਵਾਲੀ ਤੁਸੀਂ ਸੁਣਾਈ ਤੇ ਨਜ਼ਾਰਾ ਆ ਗਿਆ ਤੇ ਕੱਲ ਨੂੰ ਫੇਰ, ਕੱਲ ਨੂੰ ਮਿੰਟੂ ਬਰਾੜ ਭਾਜੀ ਆਣਗੇ ਤੇ ਆਪਾਂ ਚਿੰਤਨ ਕਰਾਂਗੇ, ਕੱਲ ਨੂੰ ਫੇਰ ਥੋੜੀ ਕੱਦੂਆਂ ਦੀ ਗੱਲ ਵੀ ਕਰਨੀ ਆ ਤੇ ਕੱਦੂਆਂ ਦੀ ਖੇਤੀ ਬਾਰੇ ਵੀ ਦੱਸਣਾ ਆਪਣੇ ਸਰੋਤਿਆਂ ਨੂੰ ਤੇ ਹੋਰ ਵੀ ਗੱਲਾਂ ਕਰਾਂਗੇ।
ਅਮਨਦੀਪ ਮੈਂ ਨਾ ਹਰਨਾਮ ਸਿੰਘ ਨਾਲ ਗੱਲ ਕੀਤੀ ਸੀ, ਉਹ ਕਹਿੰਦਾ ਨਾ ਮੈਂ ਤੇਰੇ ਨਾਲ ਗੱਲ ਨੀ ਬਹੁਤੀ ਕਰਨੀ, ਮੈਂ ਲਾਈਵ ਕਰੂੰਗਾ ਆਪਣੇ ਅਮਨਦੀਪ ਸਿੰਘ ਸਿੱਧੂ ਨਾਲ ਕਿਸ ਵੇਲੇ। ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਤੂੰ ਜਿੱਦਾਂ ਸਕਸੈਸਫੁਲ ਇੰਨਾ ਕਾਹਤੇ ਆ, ਤੇਰੇ ਇੰਨੇ ਬਿਜਨਸ ਚੱਲਦੇ ਆ, ਤੇਰੀਆਂ ਇੰਨੀਆਂ ਕੰਟੀਨ ਮਿਲਟਰੀ ਦੀਆਂ ਆ, ਤੇਰਾ ਇੰਨਾ ਪੰਜਾਬ ਵਿੱਚ ਬਿਜਨਸ ਹੈ, ਐਗਰੀਕਲਚਰ ਦਾ ਵੀ ਕਰਦਾ ਆ। ਕਹਿੰਦਾ ਕੋਈ ਗੱਲ ਨੀ, ਇਹਦਾ ਰਾਜ ਵੀ ਦੱਸ ਦੇਵਾਂਗੇ। ਜਿਸ ਵੇਲੇ ਨਾ ਅਸੀਂ ਮੈਂ ਆਪਣੇ ਫੱਤੋ ਦਾ ਨਾਂ ਦੱਸਿਆ, ਤੁਹਾਨੂੰ ਸਾਰੇ ਭੇਦ ਭੁੱਲ ਜਾਣੇ। ਕਹਿੰਦਾ ਕਹਿੰਦਾ ਉਹ ਅਮਨਦੀਪ ਨੂੰ ਦੱਸ ਰਹੇ ਆ, ਕਿਸ ਵੇਲੇ ਉਹਨੇ ਇੰਟਰਵਿਊ ਕਰ ਲਿਓ।
ਕੋਈ ਨੀ, ਹੁਣ ਮੈਂ ਉਹਦੀ ਉਹ ਹਜੇ ਮੈਂ ਰਿੱਕੀ ਦੀ ਵੀ ਕਰਨੀ ਇੰਟਰਵਿਊ, ਉਹਨੂੰ ਵੀ ਫੋਨ ਲਾਣਾ ਗਏ ਦਿਨ
ਤੇ ਰਿੱਕੀ ਦੀ ਵੀ ਕਰਨੀ ਹਲੇ। ਹਾਂਜੀ
ਠੀਕ ਹੈ ਭਾਜੀ, ਚਲੋ ਭਾਜੀ ਬਹੁਤ ਵਧੀਆ ਗੱਲਬਾਤ ਹੋ ਗਈ, ਆਪਣੇ ਸਰੋਤਿਆਂ ਨੇ ਆਨੰਦ ਮਾਣਿਆ ਤੇ ਤੁਸੀਂ ਵੀ ਅੱਜ ਸਿਡਨੀ ਦਾ ਫਿਰ ਵੈਦਰ ਦਾ ਆਨੰਦ ਮਾਣੋ ਤੇ ਖਿਆਲ ਰੱਖਿਓ ਆਪਣੀ ਸਿਹਤ ਦਾ। ਇਹ ਕੋਰੋਨਾ ਵਾਇਰਸ ਜਿਹੜਾ ਇਹ ਜੋ ਸਰਕਾਰ ਕਹਿੰਦੀ ਆਪਾਂ ਫੋਲੋ ਕਰਨਾ ਉਹਨੂੰ।
ਨਹੀਂ ਬਿਲਕੁਲ ਬਿਲਕੁਲ ਅਮਨਦੀਪ,
ਜੀ ਭਾਜੀ, ਚਲੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਭਾਜੀ,
ਓਕੇ, ਸਤਿ ਸ੍ਰੀ ਅਕਾਲ ਅਮਨਦੀਪ,
ਸਤਿ ਸ੍ਰੀ ਅਕਾਲ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਤੁਸੀਂ ਸੁਣ ਰਹੇ ਸੀ, ਅਮਰੀਕ ਭਾਜੀ ਸਾਡੇ ਨਾਲ ਸੀ ਤੇ ਤੁਸੀਂ ਸਾਡਾ ਸਾਥ ਦਿੰਦੇ ਹੋ, ਬੜਾ ਚੰਗਾ ਲੱਗਦਾ। ਪੋਡਕਾਸਟ ਵਿੱਚ ਵੀ ਅਗਰ ਤੁਸੀਂ ਸੁਣਦੇ ਹੋ ਤਾਂ ਬਹੁਤ ਵਧੀਆ, ਜੀ ਆਇਆਂ ਨੂੰ ਤੁਹਾਡਾ, ਤੇ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ ਤਾਂ ਕਿ ਅਸੀਂ ਜੋ ਤੁਸੀਂ ਸੁਣਨਾ ਚਾਹੁੰਦੇ, ਤੁਹਾਨੂੰ ਚੰਗਾ ਲੱਗਦਾ, ਦਿਲ ਨੂੰ ਸਕੂਨ ਮਿਲਦਾ, ਨੌਲੇਜ ਮਿਲਦੀ ਆ, ਉਸ ਹਿਸਾਬ ਨਾਲ ਅਸੀਂ ਪ੍ਰੋਗਰਾਮ ਆਪਣਾ ਡਿਜ਼ਾਇਨ ਕਰਦੇ ਰਿਹਾ ਕਰੀਏ। ਉਹੋ ਜਿਹੀਆਂ ਗੱਲਾਂ ਆਪਾਂ ਪੇਸ਼ ਕਰਦੇ ਹਾਂ ਜਿਹੜਾ ਇੱਕ ਸਮਾਜ ਨੂੰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਧੀਆ ਬਣਾ ਸਕੀਏ। ਸੋ ਇਹ ਪ੍ਰੋਗਰਾਮ ਛੇਤੀ ਹੀ ਪੋਡਕਾਸਟ ਦੇ ਵਿੱਚ ਮੈਂ ਚੜਾ ਦੇਵਾਂਗਾ, ਤੁਸੀਂ ਵੱਖਰੇ ਵੱਖਰੇ ਮਾਧਿਅਮ ਰਾਹੀਂ ਇਹਨੂੰ ਸੁਣ ਸਕਦੇ ਹੋ। ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੇ ਆਪਣੇ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਇੰਸਟਾਲ ਕਰਕੇ ਉਹ ਵਰਤਿਆ ਕਰੋ। ਘਰ ਦੇ ਵਿੱਚ ਅਗਰ ਤੁਹਾਡੇ ਕੋਲ ਕਰੂਜ਼ ਟੀਵੀ ਆ ਬੋਕਸ, ਤਾਂ ਟੀਵੀ ਦੇ ਉੱਤੇ ਵੀ ਰੇਡੀਓ ਚੱਲਦਾ ਆ, ਰੇਡੀਓ ਸੈਕਸ਼ਨ ਦੇ ਵਿੱਚ ਜਾ ਕੇ ਹਰਮਨ ਰੇਡੀਓ ਲਿਸਟ ਦੇ ਵਿੱਚ ਆ, ਤੁਸੀਂ ਉੱਥੇ ਵੀ ਟੀਵੀ 'ਤੇ ਵੀ ਸੁਣ ਸਕਦੇ ਹੋ। ਅਗਰ ਮੰਮੀ ਡੈਡੀ ਘਰ ਨੇ, ਤੁਹਾਡੇ ਮਾਂ ਬਾਪ ਘਰ ਨੇ, ਘਰ ਹੈ ਤਾਂ ਤੁਹਾਨੂੰ ਫੋਨ 'ਤੇ ਸੁਣਨ ਦੀ ਲੋੜ ਨਹੀਂ, ਟੀਵੀ 'ਤੇ ਲਾ ਕੇ ਤੁਸੀਂ ਸੁਣ ਸਕਦੇ ਹੋ। ਸੋ ਕਾਫੀ ਡਿਵੈਲਪਮੈਂਟ ਪਿੱਛੇ ਚੱਲਦੀ ਰਹਿੰਦੀ ਆ, ਸਾਡੇ ਸਰਵਿਸ ਤੁਸੀਂ ਕਰਦੇ ਰਹਿੰਦੇ ਨੇ, ਬੜੇ ਧੰਨਵਾਦੀ ਹਾਂ। ਅਤੇ ਮੈਂ ਲੈਣਾ ਇਜਾਜ਼ ਅਤੇ ਤੁਹਾਨੂੰ ਜਾਂਦੇ ਜਾਂਦੇ ਸ਼ਹਿਨਾਜ਼ ਅਖਤਰ ਦਾ ਇੱਕ ਗੀਤ ਸੁਣਾਉਣਾ ਹੈ ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ, ਕੱਲ੍ਹ ਨੂੰ ਫਿਰ ਆਪਾਂ ਸਾਂਝ ਪਾਵਾਂਗੇ ਦਿਲ ਵਾਲੀ ਗੱਲ ਦੇ ਵਿੱਚ। ਮਿੰਟੂ ਬਰਾੜ ਜੀ ਆਉਣਗੇ, ਰੱਬ ਰਾਖਾ, ਸਤਿ ਸ਼੍ਰੀ ਅਕਾਲ।